टू कैनेडी रोड साउथ ते पहुंचो। दोनों लोकेशंस दा इको ही नंबर 9058747171।
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर 289-569-0124।
770 AM दे प्यारे प्यारे श्रोतियो, मेरा जनी के डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिस तरह के तुहानू पता ही है कि असि हर सोमवार नू 3 बजे तो लैके 4 बजे तक माइंड एंड बॉडी प्रोग्राम लैके आप दी खिदमत विच हाजिर हुंदे हां। माइंड एंड बॉडी प्रोग्राम जिथे असी मेंटल एक्टिविटीज दी गल करदे हां, रूहानियत दी गल करदे हां, डिफरेंट डिफरेंट धर्मां दे विचों, उस दे नाल असी हेल्थ नाल रिलेटेड सारियां जिहड़ियां प्रॉब्लम्स ने ओह भी डिस्कस करदे हां। तुसीं अज हार्ट अटैक दे उत्ते असी गल करनी चाहुंदे हां, डॉक्टर अंकुश गोयल मेरे नाल ने। हार्ट अटैक क्यों हुंदा है, किवें हुंदा है, ਜਿਹੜਾ ਪੇਨ ਆ ਉਹ ਖੱਬੇ ਪਾਸੇ ਹੁੰਦਾ, ਸੱਜੇ ਪਾਸੇ ਹੁੰਦਾ, ਵਿਚਾਲੇ ਹੁੰਦਾ, ਆਰਟਰੀਜ਼ ਕੀ ਨੇ, ECG ਕੀ ਹੈ, ਜੋ ਵੀ ਤੁਹਾਡਾ ਕੋਈ ਸਵਾਲ ਹੈ, ਕਿਉਂਕਿ ਤੁਹਾਨੂੰ ਡਾਕਟਰ ਨੇ ਉੱਥੇ ਨਹੀਂ ਦੱਸਣਾ ਕਲੀਨਿਕ 'ਚ ਇਨ ਡਿਟੇਲ ਦੇ ਵਿੱਚ, ਨਾ ਹੀ ਤੁਹਾਨੂੰ ਫਿਰ ਉਹ ਜੋ ਆਪਣੀ ਟਰਮੀਨੋਲੋਜੀ ਮੈਡੀਕਲ ਯੂਜ਼ ਕਰਦੇ ਨੇ ਸਾਡੇ ਪੱਲੇ ਪੈਂਦਾ। ਤੁਸੀਂ ਕੋਈ ਵੀ ਸਵਾਲ ਹਾਰਟ ਦੇ ਨਾਲ ਰਿਲੇਟਡ ਤੁਸੀਂ ਪੁੱਛ ਸਕਦੇ ਹੋ। ਜੇ ਤੁਹਾਡਾ ਹਾਰਟ ਦੇ ਨਾਲ ਨਹੀਂ ਵੀ, ਫਿਰ ਵੀ ਮੈਂ ਕਹਿੰਦਾ ਕੋਈ ਵੀ ਸਵਾਲ ਪੁੱਛੋ। ਡਾਕਟਰ ਤਾਂ ਹਮੇਸ਼ਾ ਫੌਜੀ ਦੀ ਤਰ੍ਹਾਂ ਤਿਆਰ ਹੁੰਦਾ, ਉਹਦੇ ਬੰਦੂਕਾ ਹੱਥ 'ਚ ਹੁੰਦੀ ਹੈ, ਦੁਸ਼ਮਣ ਪਤਾ ਨਹੀਂ ਕਦੋਂ ਅਟੈਕ ਕਰਦੇ। ਇਸੇ ਤਰ੍ਹਾਂ ਹੀ ਜਦੋਂ ਉਹ ਆਪਣੀ ਕਲੀਨਿਕ ਦੇ ਵਿੱਚ ਹੁੰਦੇ ਨੇ, ਹਰ ਰੋਜ਼ ਸੈਂਕੜੇ ਪੇਸ਼ੈਂਟ ਦੇਖਦੇ ਨੇ, ਹਰ ਪੇਸ਼ੈਂਟ ਡਿਫਰੈਂਟ ਡਿਫਰੈਂਟ ਪ੍ਰੋਬਲਮ ਨਾਲ ਆਉਂਦਾ, ਸੋ ਉੱਥੇ ਉਹ ਜਿਹੜਾ ਸ਼ਾਰਟਕੱਟ ਆਨਸਰ ਦਿੰਦੇ ਨੇ, ਤੇ ਇੱਥੇ ਉਹ ਤੁਹਾਨੂੰ ਡਿਟੇਲ 'ਚ ਦੱਸ ਸਕਦੇ ਨੇ। ਸੋ ਤੁਸੀਂ ਕੋਈ ਵੀ ਸਵਾਲ ਹੈਲਥ ਨਾਲ ਪੁੱਛਣਾ, ਮੋਸਟ ਵੈਲਕਮ, ਪੁੱਛਿਆ ਕਰੋ, ਹੱਥ ਜੋੜ ਕੇ ਬੇਨਤੀ ਹੈ, ਸਵਾਲ ਛੋਟਾ ਪਿਆਰ ਨਾਲ ਪੁੱਛੋ, ਡਾਕਟਰ ਸਾਹਿਬ ਤੁਹਾਨੂੰ ਜਵਾਬ ਦੇਣਗੇ। ਸਟੂਡੀਓ ਦਾ ਨੰਬਰ ਸੁਣ ਲਓ, 416-620-1778 ਇੰਗਲਿਸ਼ ਦੇ ਵਿੱਚ, 416-620-1778 ਇਹ ਸਾਡਾ ਸਟੂਡੀਓ ਦਾ ਨੰਬਰ ਹੈ। ਤੁਸੀਂ ਸਵਾਲ ਬੜੇ ਸ਼ੌਕ ਨਾਲ ਪੁੱਛੋ, ਤੁਹਾਡੇ ਸਵਾਲ ਪੁੱਛਣ ਨਾਲ ਹੋਰ ਜੇ ਸੈਂਕੜੇ ਲੋਕਾਂ ਦਾ ਫਾਇਦਾ ਹੋ ਸਕਦਾ, ਕਿਉਂਕਿ ਕਈ ਲੋਕ ਪੁੱਛ ਹੀ ਨਹੀਂ ਸਕਦੇ ਸਵਾਲ, ਪਰ ਉਹ ਚਾਹੁੰਦੇ ਇਹ ਨੇ, ਕਿਉਂਕਿ ਜਦੋਂ ਮੈਂ ਸਟੂਡੀਓ ਤੋਂ ਬਾਹਰ ਜਾਂਦਾ ਉਹਦੀ ਫੋਨ ਖੜਕਣੇ ਸ਼ੁਰੂ ਹੋ ਜਾਂਦੇ ਨੇ ਵੀ ਅੰਕਲ ਜੀ ਸਾਡਾ ਆਹ ਸਵਾਲ ਪੁੱਛ ਦਿਓ, ਸਾਡਾ ਆਹ ਸਵਾਲ ਪੁੱਛ ਦਿਓ, ਇਸ ਤਰ੍ਹਾਂ ਨਹੀਂ। ਤੇ ਨਾ ਹੀ ਜਦੋਂ ਕਈ ਪੇਸ਼ੈਂਟ ਉੱਥੇ ਆ ਜਾਂਦੇ ਨੇ ਕਲੀਨਿਕ ਦੇ ਵਿੱਚ BNC ਮੈਡੀਕਲ ਸੈਂਟਰ 'ਚ, ਉਹ ਕਹਿੰਦੇ ਸੀ ਡਾਕਟਰ ਸਾਹਿਬ ਨੂੰ ਹੁਣ ਪੁੱਛ ਲੈਂਦੇ ਹਾਂ, ਉੱਥੇ ਡਾਕਟਰ ਸਾਹਿਬ ਕੋਲ ਟਾਈਮ ਨਹੀਂ ਹੈ। ਇਹ ਤਾਂ ਇੱਕ ਸੇਵਾ ਦੇ ਭਾਵ ਨਾਲ ਉਹਨਾਂ ਨੂੰ ਲੈ ਕੇ ਆਉਂਦੇ ਹਾਂ, ਕਿਉਂਕਿ ਉਹ 2 ਘੰਟੇ ਉਹਨਾਂ ਨੇ ਫਿਰ 4:30 ਸ਼ੁਰੂ ਕਰਨੀ ਹੁੰਦੀ ਹੈ ਕਲੀਨਿਕ, ਉੱਥੇ ਲਾਈਨ ਅਪ ਹੁੰਦੀ ਹੈ। ਸੋ ਉਹਨਾਂ ਨੂੰ ਰਿਕੁਐਸਟ ਕਰੀਦੀ ਵੀ ਚਲੋ ਲੋਕਾਂ ਦਾ ਜੇ ਫਾਇਦਾ ਹੋ ਜਾਵੇ ਤਾਂ ਪਰਮਾਤਮਾ ਖੁਸ਼ ਹੁੰਦਾ, ਵਾਹਿਗੁਰੂ ਖੁਸ਼ ਹੁੰਦਾ, ਅੱਲਾ ਖੁਸ਼ ਹੁੰਦਾ, ਇਹੀ ਸਾਡੀ ਭਾਵਨਾ। ਇਸੇ ਕਰਕੇ ਕੋਈ ਐਡਵਰਟਾਈਜਮੈਂਟ ਨਹੀਂ ਕਰਦੇ। ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ, ਉਹਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਕਿੱਥੇ ਹੈ? ਬ੍ਰੈਂਪਟਨ ਦੇ ਵਿੱਚ ਹੈ। ਬ੍ਰੈਂਪਟਨ ਦੇ ਅੰਦਰ ਜਿਹੜੀਆਂ 2 ਰੋਡਸ ਨੇ, ਜਿਹਨੂੰ ਆਪਾਂ ਪੰਜਾਬੀ ਸੜਕਾਂ ਕਹਿੰਦੇ ਹਾਂ, ਇੱਕ ਦਾ ਨਾਂ ਹੈ ਬ੍ਰੈਮਲੀ ਤੇ ਦੂਜੀ ਦਾ ਨਾਂ ਹੈ ਕੰਟਰੀ ਸਾਈਡ। ਜਿੱਥੇ ਬ੍ਰੈਮਲੀ ਤੇ ਕੰਟਰੀ ਸਾਈਡ ਮਿਲਦੀਆਂ ਨੇ, ਇੰਗਲਿਸ਼ 'ਚ ਉਹਨੂੰ ਇੰਟਰਸੈਕਸ਼ਨ ਕਹਿੰਦੇ ਹਾਂ, ਉਸ ਐਗਜੈਕਟ ਇੰਟਰਸੈਕਸ਼ਨ ਦੇ ਉੱਤੇ ਇਹ ਸਾਡਾ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਇੱਕੋ ਛੱਤ ਦੇ ਥੱਲੇ ਅਸੀਂ ਅਰਜੈਂਟ ਕੇਅਰ, ਫੈਮਿਲੀ ਪ੍ਰੈਕਟਿਸ ਤੇ ਵਾਕ ਇਨ ਦੀਆਂ ਸੇਵਾਵਾਂ ਦਿੰਦੇ ਹਾਂ। 365 ਦਿਨ ਖੁੱਲਦੀ ਹੈ, ਨੋ ਮੈਟਰ ਵਟ, ਕ੍ਰਿਸਮਿਸ ਹੈ, ਲੌਂਗ ਵੀਕਐਂਡ ਹੈ, ਨਵਾਂ ਸਾਲ ਹੈ, ਕੋਈ ਹੋਵੇ, ਇਹ ਸਾਡੀ ਜਿਹੜੀ ਅਰਜੈਂਟ ਕੇਅਰ ਹੈ BNC, ਇਹ ਖੁੱਲੀ ਰਹਿੰਦੀ ਹੈ। ਤੇ ਨਾਲ ਹੀ ਸਾਡੀ ਜਿਹੜੀ ਬਲੱਡ ਲੈਬ ਹੈ, ਉਹ ਵੀ ਹਫ਼ਤੇ ਦੇ 7 ਦਿਨ ਖੁੱਲੀ ਰਹਿੰਦੀ ਹੈ, 9 ਵਜੇ ਖੁੱਲਦੀ ਹੈ ਸਵੇਰੇ, ਹਰ ਰੋਜ਼ 9 ਵਜੇ ਖੁੱਲੀ ਹੁੰਦੀ ਹੈ ਬਲੱਡ ਲੈਬ। ਸਾਡੇ ਕੋਲ ECG ਦਾ ਪ੍ਰਬੰਧ ਹੈ, ਸਾਡੇ ਕੋਲ ਤੁਹਾਨੂੰ ਕੋਈ ਐਲਰਜੀ ਹੋ ਜਾਂਦੀ ਹੈ ਉਹਦੇ ਟੈਸਟ, ਤੁਸੀਂ ਹੋਸਪਿਟਲ ਜਾਓਗੇ 7-8 ਘੰਟੇ ਲਾ ਜਾਣਗੇ, ਇੱਥੇ ਆ ਕੇ ਕਰਾ ਸਕਦੇ ਹੋ। ਕੋਈ ਹੱਡੀ ਪਸਲੀ ਟੁੱਟ ਗਈ ਤਾਂ ਵੀ ਪਲਸਤਰ ਲਵਾਉਣੇ, ਕੋਈ ਟਾਂਕੇ ਲਵਾਉਣੇ, ਉਹ ਵੀ ਪ੍ਰਬੰਧ ਕੀਤਾ ਜਾਂਦਾ। ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ ਹੈ, ਫਾਰਮੇਸੀ ਵੀ 365 ਦੇ 365 ਦਿਨ ਖੁੱਲਦੀ ਹੈ, ਤੁਹਾਡੀਆਂ ਦਵਾਈਆਂ ਪ੍ਰਿਸਕ੍ਰਿਪਸ਼ਨ ਘਰੋਂ ਪਿੱਕ ਕਰਕੇ ਤੁਹਾਡੇ ਘਰੇ ਡਿਟੇਲ ਦੇ ਵਿੱਚ ਸਮਝਾ ਕੇ ਪਿਆਰ ਨਾਲ ਜਾਂਦੇ ਨੇ ਵੀ ਦਵਾਈ ਕਦੋਂ ਕਿਵੇਂ ਲੈਣੀ ਹੈ। ਇਸ ਤੋਂ ਇਲਾਵਾ 2 ਹੋਰ ਚੀਜ਼ਾਂ ਅਸੀਂ ਇੰਟਰੋਡਿਊਸ ਕੀਤੀਆਂ ਪਿਛਲੇ ਕਈ ਮਹੀਨਿਆਂ ਤੋਂ। ਇੱਕ ਹੈਗੀ ਕੌਂਸਲਿੰਗ, ਕੌਂਸਲਿੰਗ ਦੇ ਵਿੱਚ ਸਾਡੇ ਕੋਲ ਡਾਕਟਰ ਨੇ, ਡਾਕਟਰ ਫੈਨੀ ਗੋਇਲ, ਉਹ ਕੀ ਕਰਦੇ ਨੇ, ਦੇਖੋ ਜਿਹੜੇ ਬੰਦਿਆਂ ਨੂੰ ਡਿਪਰੈਸ਼ਨ ਰਹਿੰਦਾ, ਡਿਪਰੈਸ਼ਨ ਕੀ ਹੁੰਦਾ ਵੀ ਸਾਡਾ ਬੋਲਣ ਨੂੰ ਜੀ ਨਹੀਂ ਕਰਦਾ, ਤੇ ਜਦੋਂ ਅਸੀਂ ਬੋਲਦੇ ਹਾਂ ਜਾਂ ਤਾਂ ਅਸੀਂ ਭੱਜ ਕੇ ਪੈ ਜਾਂਦੇ ਹਾਂ, ਤੇ ਜਾਂ ਅਸੀਂ ਬਿਲਕੁਲ ਆਈ ਕੰਟੈਕਟ ਨਹੀਂ ਕਰਦੇ, ਜੇ ਕੋਈ ਰਿਸ਼ਤੇਦਾਰ ਆ ਜੇ ਅਸੀਂ ਉਹਨੂੰ ਫੇਸ ਨਹੀਂ ਕਰਦੇ, ਉੱਪਰ ਚੜ੍ਹ ਕੇ ਚਲੇ ਜਾਂਦੇ ਹਾਂ, ਜੇ ਉਹਨਾਂ ਨੂੰ ਕਹੋ ਵਿਆਹ ਸ਼ਾਦੀ ਤੇ ਜਾਂ ਕੋਈ ਗੇਮ ਤੇ ਚਲੇ ਜਾਓ, ਉਹ ਕਹਿੰਦੇ ਨਹੀਂ ਮੈਂ ਨਹੀਂ ਜਾਣਾ, ਸਕੂਲ ਦੇ ਵਿੱਚ ਉਹਨਾਂ ਦਾ ਜਾਣ ਨੂੰ ਜੀ ਨਹੀਂ ਕਰਦਾ, ਤੇ ਇਸੇ ਤਰ੍ਹਾਂ ਹੀ ਘਰ ਦੇ ਵਿੱਚ ਜਦੋਂ ਸ਼ਰਾਬ ਹਸਬੈਂਡ ਵਾਈਫ ਦੇ ਲੜਾਈ ਝਗੜੇ ਜਾਂਦੇ ਨੇ, ਬੱਚਿਆਂ ਦੇ ਅਸਰ ਹੁੰਦਾ, ਉਹ ਵੀ ਡਿਪਰੈਸ਼ਨ ਚ ਆ ਜਾਂਦੇ ਨੇ, ਤੇ ਕਈ ਵਾਰੀ ਉਹਨਾਂ ਨੂੰ ਐਂਗਜ਼ਾਇਟੀ ਹੋ ਜਾਂਦੀ ਹੈ, ਪੈਨਿਕ ਅਟੈਕ ਹੁੰਦੇ ਨੇ, ਜਿਵੇਂ ਕਹਿੰਦੇ ਕੀੜੀਆਂ ਜਲਾਦੀ ਆਪਾਂ ਕਹਿੰਦੇ ਉਹਨੂੰ ਓਪਰੀ ਕਸਰ ਹੋ ਗਈ, ਓਪਰੀ ਕਸਰ ਕੋਈ ਨਹੀਂ ਹੁੰਦੀ, ਮੈਡੀਕਲ ਚੋਂ ਪੈਨਿਕ ਅਟੈਕ ਹੁੰਦੇ ਨੇ, ਬੰਦੇ ਦਾ ਜੀ ਕਰਦਾ ਮੇਰੀ ਰਹਿਣ ਨੂੰ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ, ਮੈਂ ਸੁਈਸਾਈਡ ਕਰ ਲੈਣਾ। ਸੋ ਇਸ ਤਰ੍ਹਾਂ ਦੇ ਜਦੋਂ ਭੈੜੇ ਭੈੜੇ ਵਿਚਾਰ ਸਾਡੇ ਮਨ ਦੇ ਵਿੱਚ ਆਉਂਦੇ ਨੇ, ਈਵਨ ਤੁਸੀਂ ਦੇਖੋ ਜੋ ਅਦਾਲਤਾਂ ਦੇ ਵਿੱਚ ਜਾਂਦੇ ਹਾਂ ਅਸੀਂ, ਕੋਈ ਅਸਾਲਟ ਦਾ ਸਾਡੇ ਦੇ ਕੇਸ ਬਣ ਜਾਂਦਾ, ਅਸਾਲਟ ਵਿਦ ਵੈਪਨ ਔਰ ਅਸਾਲਟ ਵਿਦ ਵਿਦਆਊਟ ਵੈਪਨ, ਉਹ ਸਾਨੂੰ ਜਿਹੜਾ ਜੱਜ ਆ ਕਹਿੰਦੇ ਨੇ ਵੀ ਕੌਂਸਲਿੰਗ ਲਈ ਭੇਜੋ, ਹਸਬੈਂਡ ਵਾਈਫ ਦਾ ਝਗੜਾ ਹੋ ਜਾਂਦਾ, ਪੜ੍ਹੇ ਲਿਖਿਆਂ ਦਾ ਹੁੰਦੇ ਨੇ, ਕਿਉਂਕਿ ਮਨ ਤਾਂ ਸਾਡੇ ਸਾਰਿਆਂ ਦੇ ਵਿੱਚ ਹੀ ਬੈਠਾ ਨਾ, ਉਹ ਜਦੋਂ ਪੜ੍ਹੇ ਲਿਖਿਆਂ ਦੇ ਵਿੱਚ ਝਗੜੇ ਹੁੰਦੇ ਨੇ, ਡਾਈਵੋਰਸ ਤੱਕ ਨੌਬਤ ਹੋ ਜਾਂਦੀ ਹੈ, ਤੇ ਉੱਥੇ ਵੀ ਉਹਨਾਂ ਨੂੰ ਜੱਜ ਕਈ ਵਾਰੀ ਕਹਿੰਦੇ ਨੇ ਵੀ ਤੁਸੀਂ ਕੌਂਸਲਿੰਗ ਕਰ ਲਓ, ਕਿਉਂਕਿ ਕੌਂਸਲਿੰਗ ਦੇ ਆਰ ਦਾ ਪ੍ਰੋਫੈਸ਼ਨਲ, ਉਹ ਉਹਨਾਂ ਕੋਲ ਇਸ ਤਰ੍ਹਾਂ ਦਾ ਪ੍ਰੋਫੈਸ਼ਨ ਹੈ ਕਿ ਤੁਹਾਡੀ ਗੱਲਬਾਤ ਨੂੰ ਉਹ ਓਬਜ਼ਰਵ ਕਰਕੇ 1-to-1 ਤੁਹਾਡੀ ਪ੍ਰੋਬਲਮ 80-90 ਕਈ ਵਾਰੀ ਤਾਂ 100% ਵੀ ਸੋਲਵ ਕਰ ਦਿੰਦੇ ਨੇ, ਤੇ ਨਾਲੇ ਟਾਈਮ ਇਹ ਨਹੀਂ ਵੀ 6 ਮਹੀਨੇ ਲੱਗਣੇ ਜਾਂ 2 ਮਹੀਨੇ ਲੱਗਣੇ, ਵਿਦ ਇਨ 3-4 ਮੀਟਿੰਗ ਉਹ ਸੋਲਵ ਕਰ ਦਿੰਦੇ ਨੇ। ਔਰ ਜਿਹੜੀ ਇਹ ਕੌਂਸਲਿੰਗ ਹੈ, ਪਹਿਲੀ ਵਾਰ ਇੰਟੈਰੀਓ ਦੇ ਵਿੱਚ ਜਿਹੜੀ ਡਾਕਟਰ ਫੈਨੀ ਹੈ, ਉਹ ਜਿੱਥੇ ਸ਼ੀ ਇਜ਼ ਮਾਸਟਰਸ ਇਨ ਕੌਂਸਲਿੰਗ ਐਜ਼ ਵੈਲ ਐਜ਼ ਸ਼ੀ ਇਜ਼ ਡਾਕਟਰ ਇਨ ਮੈਡੀਸਨ, ਸੋਹਣੇ ਤੇ ਸਾਗੇ ਵਾਲੀ ਗੱਲ ਹੈ, ਕਿਉਂਕਿ ਉਹਨਾਂ ਨੂੰ ਮੈਡੀਸਨ ਦੀ ਵੀ ਪੂਰੀ ਨੌਲੇਜ ਹੈ ਤੇ ਨਾਲ ਨਾਲ ਕੌਂਸਲਿੰਗ ਦੀ ਹੈ, ਇਸ ਕਰਕੇ ਇਲਾਜ ਜਿਹੜਾ ਹੈਗਾ ਆਪਣਾ ਪ੍ਰੋਬਲਮ ਜਿਹੜੀ ਸੋਲਵ ਹੋਣੀ ਹੈ ਉਹਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਸੋ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਸਿੱਧਾ ਤੁਸੀਂ BNC ਮੈਡੀਕਲ ਸੈਂਟਰ ਤੇ ਆਓ ਤੇ ਤੁਸੀਂ ਡਾਕਟਰ ਫੈਨੀ ਨੂੰ ਮਿਲ ਸਕਦੇ ਹੋ, ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ, ਪਹਿਲੀ 10-15-20 ਮਿੰਟ ਦੀ ਜਿਹੜੀ ਹੁੰਦੀ ਹੈ ਫ੍ਰੀ ਹੁੰਦੀ ਹੈ, ਮੈਨੂੰ ਨਹੀਂ ਪਤਾ, ਪਰ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਨਾਲ। ਸੋ ਇਹ ਸਾਡੀ ਕੌਂਸਲਿੰਗ ਦੀ ਸਰਵਿਸ ਹੈ। ਇਸ ਤੋਂ ਇਲਾਵਾ ਸਾਡੇ ਹੁਣ ਐਨਕਾਂ ਦੀ ਦੁਕਾਨ ਜਿਹਨੂੰ ਅਸੀਂ ਵਿਜ਼ਨ ਸੈਂਟਰ ਕਹਿੰਦੇ ਹਾਂ, ਉਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਓ, ਅੱਖਾਂ ਆਪਣੀਆਂ ਚੈੱਕ ਕਰਾਓ, ਜੇ ਤੁਹਾਨੂੰ ਡਾਕਟਰ ਕਹਿੰਦਾ ਵੀ ਤੁਹਾਡੇ ਐਨਕਾਂ ਲੱਗਣੀਆਂ ਨੇ, ਉਹ ਕਾਲ ਨਾ ਕਰੋ। ਸੋ ਜੋ ਐਨਕਾਂ ਲਾਉਣੀਆਂ ਫਿਰ ਸਾਡੇ ਕੋਲ, ਤੁਸੀਂ ਐਨਕਾਂ ਖਰੀਦਣ ਲਈ ਆਓ, ਮੈਂ ਨਹੀਂ ਕਹਿੰਦਾ ਵੀ ਖਰੀਦੋ, ਖਰੀਦਣ ਲਈ ਆਓ, ਟਰਾਈ ਤਾਂ ਕਰਕੇ ਦੇਖ ਲਓ, ਟਰਾਈ ਕਰਕੇ ਦੇਖ ਲਓ। ਸਾਡੀ ਇਹ ਗੱਲ ਮੈਂ ਔਨ ਦੀ ਏਅਰ ਦਾਅਵੇ ਨਾਲ ਕਹਿਣਾ ਕਿ ਜਿਹੜੀ ਸਾਡੀ ਕੀਮਤ ਹੈ, ਜਦੋਂ ਤੁਸੀਂ ਐਪਲ ਟੂ ਐਪਲ ਸੇਮ ਮਾਡਲ ਨੂੰ ਕੰਪੇਅਰ ਕਰੋਗੇ, ਕੋਈ ਵੀ ਨੇੜੇ ਤੇੜੇ ਸਾਡੇ ਪ੍ਰਾਈਸ ਦੇ ਵਿੱਚ ਸਾਡੇ ਨਾਲ ਮੈਚ ਨਹੀਂ ਕਰੂਗਾ। ਜੇ ਲੱਗਦਾ ਵੀ ਕੋਈ ਕਰੂਗਾ ਜਾਂ ਕੋਈ ਨੇੜੇ ਤੇੜੇ ਵੀ ਆ, ਤੁਸੀਂ ਮੈਨੂੰ ਦੱਸੋ, ਅਸੀਂ ਪੈਸੇ ਰਿਫੰਡ ਕਰ ਦਿਆਂਗੇ, ਇਹ ਸਾਡਾ ਓਪਨ ਸਲੋਗਨ ਹੈ। ਤੇ ਦੂਜੀ ਗੱਲ, ਕੁਆਲਿਟੀ ਵਧੀਆ ਹੋਊਗੀ, ਕੁਆਲਿਟੀ ਸਾਰੇ ਹੀ ਵਧੀਆ ਕਹਿੰਦੇ ਨੇ, ਕੋਈ ਨਹੀਂ ਕਹਿੰਦਾ ਕੁਆਲਿਟੀ ਮਾੜੀ ਹੈ, ਪਰ ਜਿਹੜੀ ਸਾਡੀ ਕੁੜੀ ਸਿੰਥੀਆ ਨੀਲ ਹੈ, ਪ੍ਰੋਫੈਸ਼ਨਲ ਆਪਟੀਸ਼ੀਅਨ ਹੈ, ਉਹ ਜਦੋਂ ਤੁਸੀਂ ਬਣ ਕੇ ਆਓਗੀ, ਤੁਸੀਂ ਕਹਿੰਦੇ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜੋ ਬਣ ਕੇ ਆਊਗੀ ਤੁਸੀਂ ਦੇਖ ਲਓਗੇ ਵੀ ਕੁਆਲਿਟੀ ਹੈ ਵਧੀਆ ਕਿ ਨਹੀਂ, ਤੇ ਜੋ ਕੁਛ ਉਹ ਕਹਿੰਦੀ ਹੈ ਕੌਮਾ ਫੁੱਲ ਸਟੈਪ ਉਹੀ ਦੇਊਗੀ। ਤੇ ਤੀਸਰੀ ਗੱਲ, ਰਿਸਪੈਕਟ, ਰਿਸਪੈਕਟ ਉੱਥੇ ਤੁਹਾਨੂੰ ਦਿਲੋਂ ਕੀਤੀ ਜਾਂਦੀ ਹੈ, ਇਹ ਨਹੀਂ ਵੀ ਤੁਸੀਂ ਸਾਡੇ ਕੋਲ ਸਮਾਨ ਲੈਣਾ ਤਾਂ ਰਿਸਪੈਕਟ ਕਰੋ। ਅੱਜ ਕੱਲ੍ਹ ਦੇ ਕਲਯੁਗ ਦੇ ਜ਼ਮਾਨੇ ਵਿੱਚ ਤਾਂ ਜੇ ਤੁਸੀਂ ਸਮਾਨ ਵੀ ਲੈਣਾ ਤਾਂ ਵੀ ਲੋਕ ਥੈਂਕਸ ਨਹੀਂ ਕਰਦੇ। ਮੈਂ ਹੁਣ ਪਰਸੋਂ ਜਾ ਕੇ ਆਇਆ, ਕਿਸੇ ਮੈਂ ਨਾਂ ਤਾਂ ਨਹੀਂ ਲੈਂਦਾ, ਕਿਸੇ ਥਾਂ ਤੇ ਅਸੀਂ ਸ਼ਾਪਿੰਗ ਕਰਨ ਗਏ ਆਪਣੇ ਫਰੈਂਡ ਦੇ ਨਾਲ, ਉੱਥੇ ਉਹਨਾਂ ਨੂੰ ਆਲਮੋਸਟ ਅਸੀਂ $50,000-$60,000 ਵੀ ਖਰਚੇ, ਉਹਨਾਂ ਨੂੰ ਪੁੱਛਿਆ ਵੀ ਭਾਈ ਸਾਹਿਬ ਪਾਣੀ ਦਾ ਦੇ ਦਿਓ, ਹਾਂਜੀ ਪਾਣੀ ਵੀ 2 ਬੋਤਲਾਂ ਲਏ 5 ਬੰਦਿਆਂ ਲਈ, ਹਾਂਜੀ ਹੁਣ ਤੁਸੀਂ ਦੇਖ ਲਓ ਵੀ ਕਿਸ ਤਰ੍ਹਾਂ ਦਾ ਸਵਾਗਤ ਹੋਊਗਾ। ਤੁਸੀਂ ਆ ਬਿਲਡਰ ਕੋਲੇ ਚਲੇ ਜਾਓ, $1,000,000 ਦਾ ਮਕਾਨ ਲੈ ਲਓ, ਮੰਗ ਕੇ ਦਿਖਾਓ ਵੀ ਕਾਫੀ ਤੁਹਾਨੂੰ ਦੇ ਦੇ, ਕੋਈ ਨਹੀਂ ਪੁੱਛਦਾ। ਇਸ ਤਰ੍ਹਾਂ ਇੰਡੀਆ ਦੇ ਵਿੱਚ ਹੈ, ਇਹ ਜਿਹੜੀਆਂ ਮੈਂ ਜ਼ਿੰਦਗੀ 'ਚ ਦੇਖੀਆਂ ਗੱਲਾਂ ਵੀ ਲੋਕ ਰਿਸਪੈਕਟ ਨਹੀਂ ਕਰਦੇ, ਦੇ ਡੋਂਟ ਕੇਅਰ, ਪੈਸੇ ਦਿਓ ਅਤੇ ਸਮਾਨ ਲਓ, ਇੰਨਾ ਕੀ ਰਿਸ਼ਤਾ। ਸੋ ਮੈਂ ਸੋਚਿਆ ਸੀ ਵੀ ਜੇ ਕਿਤੇ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ, ਲੋਕ ਪੌਲ ਲਵਾਉਂਦੇ ਨੇ, ਲੋਕ ਜਲੇਬੀਆਂ ਲੱਡੂਆਂ ਦੇ ਪ੍ਰਸ਼ਾਦ ਬਣਦੇ ਜਦੋਂ ਕਦੇ ਆਪਾਂ ਗੁਰਪੁਰਬ ਤੇ ਜਾਂਦੇ ਹਾਂ, ਕਿਤੇ ਜਾਂਦੇ ਹਾਂ ਗੁਰਦੁਆਰੇ ਮੰਦਰ, ਫਿਰ ਸਾਡਾ ਇੱਥੇ ਕਿਉਂ ਬਿਜ਼ਨਸ ਦੇ ਵਿੱਚ ਇੰਨਾ ਮਾੜੇ ਪਾਸੇ ਨੂੰ ਧਿਆਨ ਜਾਂਦਾ। ਸੋ ਅਸੀਂ ਦਿਲੋਂ ਰਿਸਪੈਕਟ ਕਰਦੇ ਹਾਂ, ਤੁਸੀਂ ਲਓ ਜਾਂ ਨਾ ਲਓ, ਇਹ ਵੀ ਨਹੀਂ ਇੱਕ ਵਾਰੀ ਪੁੱਛੂਗੀ ਸਾਡੀ ਉਹ ਕੁੜੀ ਦੇਖੋ ਗੋਰੀ ਆ ਉਹ 'ਚ ਇੰਡੀਆ ਵਾਲੇ ਗੁਣ ਨੇ, ਉਹ ਇੱਕ ਵਾਰੀ ਨਹੀਂ ਕਹਿੰਦੀ ਯੂ ਵਾਂਟ ਏ ਕੱਪ ਆਫ ਟੀ, ਤੇ ਨਹੀਂ ਕਹਿ ਦੋਗੇ ਤਾਂ ਕੋਈ ਗੱਲ ਨਹੀਂ, ਉਹ ਵਾਰ ਵਾਰ ਕਹਿੰਦੀ ਹੈ ਵੀ ਵਧੀਆ ਚਾਹ ਪੀ ਕੇ ਜਾਓ, ਨਾਲ ਇਹ ਵੀ ਕਹਿੰਦੀ ਵੀ ਜਦੋਂ ਵੀ ਕਿਤੇ ਤੁਸੀਂ ਗੈਸ ਵੀ ਪਵਾਉਣਾ ਸਾਡੇ ਕੋਲ ਅੰਦਰ ਆ ਕੇ ਚਾਹ ਜ਼ਰੂਰ ਪੀ ਕੇ ਜਾਇਆ ਕਰੋ। ਸੋ ਇਹ ਸਾਡੀਆਂ 4 ਇਸ ਤਰ੍ਹਾਂ ਦੀਆਂ ਸਹੂਲਤਾਂ ਨੇ BNC ਮੈਡੀਕਲ ਸੈਂਟਰ ਦੇ। ਮੈਨੂੰ ਪਤਾ ਸ਼ਾਇਦ ਕੋਈ ਲਾਈਨ ਆਈ ਹੈ, ਪਰ ਉਸ ਤੋਂ ਪਹਿਲਾਂ ਮੈਂ ਡਾਕਟਰ ਗੋਇਲ ਨੂੰ ਵੈਲਕਮ ਕਰ ਲਾਂ, ਕਿਉਂਕਿ ਉਹਨਾਂ ਨੂੰ ਮੈਂ ਬੜੀ ਪੁਰਜੋ ਰਿਕੁਐਸਟ ਕੀਤੀ ਸੀ ਵੀ ਤੁਸੀਂ ਪਲੀਜ਼ 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 ਆਓ, ਕਿਉਂਕਿ ਤੁਸੀਂ ਜਦੋਂ ਆਉਂਦੇ ਹੋ ਮੇਰਾ ਵੀ ਹੌਸਲਾ ਵੱਧ ਜਾਂਦਾ। ਡਾਕਟਰ ਗੋਇਲ, ਥੈਂਕ ਯੂ ਵੈਰੀ ਮੱਚ ਐਂਡ ਵੈਲਕਮ ਟੂ ਦ ਸ਼ੋ।
ਥੈਂਕ ਯੂ ਫਾਰ ਹੈਵਿੰਗ ਮੀ, ਥੈਂਕ ਯੂ।
ਓਕੇ, ਤੇ ਸੋ ਅਸੀਂ, ਤੁਸੀਂ ਮੈਨੂੰ ਪਤਾ ਹਾਰਟ ਦੇ ਉੱਤੇ ਗੱਲ ਕਰਨੀ ਹੈ, ਸੋ ਅਸੀਂ ਪਹਿਲਾਂ ਲਾਈਨ ਹੀ ਲੈ ਲਈਏ ਜੇ ਤੁਸੀਂ ਡੋਂਟ ਮਾਈਂਡ।
ਹਾਂਜੀ,
ਓਕੇ।
ਹਾਂਜੀ ਮੋਂਟੀਅਲ ਤੋਂ ਬੋਲ ਰਹੀ
ਹਾਂ। ਹਾਂਜੀ ਭੈਣ ਜੀ ਪੁੱਛੋ ਸਵਾਲ।
ਅੱਛਾ ਭਾਜੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਸੰਤ ਮਤ ਬਾਰੇ।
ਸੰਤ ਭੈਣ ਜੀ ਅੱਛਾ ਥੋੜੀ ਜਿਹੀ ਮੈਨੂੰ ਸਵਾਲ ਪਾ ਦਿਓ, ਜਦੋਂ ਮੈਨੂੰ ਟਾਈਮ ਮਿਲਿਆ ਮੈਂ ਜਵਾਬ ਦੇ ਦੂੰਗਾ ਕਿਉਂਕਿ ਅਸੀਂ ਹਾਰਟ ਦੇ ਉੱਤੇ ਨਾ ਲਾਈਨਾਂ ਬਿਜ਼ੀ ਨੇ ਸਾਡੀਆਂ। ਸਵਾਲ ਮੈਂ ਵਿੱਚ ਦੀ ਜੇ ਮੈਨੂੰ ਜਿੱਥੇ ਟਾਈਮ।
ਸਵਾਲ ਮੇਰਾ ਇਹ ਹੈਗਾ ਆ ਭਈ ਸੰਤ ਮਤ ਕਈ ਮਤ ਹੈਗੇ ਨੇ ਇਹ।
ਹਾਂਜੀ
ਹਾਂਜੀ ਤੇ ਇਹਨਾਂ ਵਿੱਚੋਂ ਜੇ ਕਿਸੇ ਨੇ ਕੋਈ ਚੂਜ਼ ਕਰਨਾ ਹੋਵੇ ਪਹਿਲਾਂ ਕੀ ਕਰਨਾ ਚਾਹੀਦਾ ਉਹਦੇ ਲਈ?
ਹਾਂਜੀ ਡਾਕਟਰ ਸਾਹਿਬ ਇੱਕ ਮਿੰਟ ਜਵਾਬ ਦੇ ਦਾ ਫਟਾਫਟ। ਭੈਣ ਜੀ ਗੱਲ ਇਹ ਆ ਵੀ ਸੰਤ ਮਤ ਜਿਹੜਾ ਹੈਗਾ ਸੰਤਾਂ ਦਾ ਜਿਹੜਾ ਮਾਰਗ ਆ, ਸੰਤ ਪਹਿਲਾਂ ਕਹਿੰਦੇ ਕਿ ਉਹਨੇ ਸੰਤ ਦਿਖਾਵੇ ਦੇ ਨਹੀਂ ਹੋਣੇ ਚਾਹੀਦੇ, ਸੰਤ ਉਹ ਹੋਣਾ ਚਾਹੀਦਾ ਜਿਹੜਾ ਅੰਦਰ ਪਹੁੰਚਿਆ ਵੈ। ਅੱਜ ਦੀ ਦੁਨੀਆਂ ਦੇ ਵਿੱਚ ਇੱਟ ਚੱਕੋ ਸੰਤ ਹੀ ਸੰਤ ਲੱਭਦੇ ਨੇ ਤੇ ਉਹਨਾਂ ਦੇ ਫਾਲੋਅਰ ਉਹ ਇਸ ਕਰਕੇ ਲੱਭਦੇ ਨੇ ਕਿਉਂਕਿ ਉਹਨਾਂ ਦੇ ਮਗਰ ਜਿਹੜੇ ਉਹਨਾਂ ਦੇ ਭਗਤ ਨੇ ਜਿਹੜੇ ਉਹਨਾਂ ਦੇ ਵਿਸ਼ਵਾਸ ਕਰਨ ਵਾਲੇ ਉਹ ਜਿਵੇਂ ਕਹਿੰਦੇ ਨੇ ਗੁੜ ਦੇ ਉੱਤੇ ਮੱਖੀਆਂ ਟੁੱਟ ਟੁੱਟ ਕੇ ਪੈ ਰਹੀਆਂ ਨੇ, ਇਸੇ ਕਰਕੇ ਸੰਤਾਂ ਦੇ ਪੌਵਾਰਾਂ ਚੱਲੀ ਜਾਂਦੇ ਨੇ, ਉਹਨਾਂ ਦਾ ਕੋਈ ਦੇਖਦੇ ਨਹੀਂ। ਮੈਂ ਸੰਤ ਉਹਨੂੰ ਕਹਿੰਦਾ ਜਿਹਦਾ ਰਹਿਣੀ ਸਹਿਣੀ ਪੂਰੀ ਹੋਵੇ, ਜਿਹਦੀ ਬੋਲਚਾਲ ਠੀਕ ਹੋਵੇ, ਜੋ ਚਾਰ ਬੰਦਿਆਂ ਚ ਬੋਲਦਾ ਨਾ ਜਿਹੋ ਜਿਹਾ ਭਾਂਡਾ ਹੋਊ ਉਹੋ ਜਿਹਾ ਖੜਕਦਾ, ਉਦੋਂ ਉਹ ਮਜ਼ਾਕ ਕਰਦੇ ਨੇ ਕਿਉਂਕਿ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ, ਹੈਨਾ ਮਜ਼ਾਕ ਕਰਕੇ ਸੰਗਤ ਤਾੜੀਆਂ ਮਾਰਦੀ ਰਹਿੰਦੀ ਹੈ, ਲਓ ਜੀ ਇਹ ਤਾਂ ਬਹੁਤ ਵਧੀਆ, ਉਹਨੂੰ ਐਂ ਕਹਿਤਾ ਉਹ ਕਹਿਤਾ, ਜਿਹੜਾ ਪਹੁੰਚਿਆ ਬੰਦਾ ਹੁੰਦਾ ਨਾ ਉਹ ਹਲੀਮੀ ਨਾਲ ਗੱਲ ਕਰਦਾ ਤੇ ਸਹਿ ਸਵਾਰ ਨਾਲ ਗੱਲ ਕਰਦਾ, ਮਿੱਠੇ ਤਰੀਕੇ ਨਾਲ ਗੱਲ ਕਰਦਾ, ਉਹਦੀ ਜਿਹੜੀ ਗੱਲ ਕਰਨ ਚ ਨਾ ਅੰਦਰੋਂ ਖੁਸ਼ੀ ਹੁੰਦੀ ਹੈ ਤੇ ਜਿਹੜੇ ਫੋਕੇ ਸੰਤ ਹੁੰਦੇ ਨੇ ਉਹਨਾਂ ਦੀ ਗੱਲ ਕਰਨ ਚ ਬਾਹਰੋਂ ਖੁਸ਼ੀ ਹੁੰਦੀ ਹੈ, ਇਹੀ ਫਰਕ ਹੈ। ਸੋ ਮੈਂ ਫੇਰ ਕਦੇ ਡਿਟੇਲ ਚ ਕਰ ਲੂ, ਮੈਂ ਥੋੜਾ ਵੈਸੇ ਤਾਂ ਤੁਸੀਂ ਗਿਆਨੀ ਧਿਆਨੀ ਹੋ, ਸੋ ਤੇ ਮੈਂ ਤੁਹਾਨੂੰ ਫੇਰ ਜੋ ਟਾਈਮ ਮਿਲਿਆ ਗੱਲ ਕਰੂੰਗਾ ਤੇ ਅੱਜ ਸਾਡਾ ਥੋੜਾ ਜਿਹਾ ਹੈਲਥ ਨਾਲ ਰਿਲੇਟਡ ਗੱਲ ਹੈ। ਥੈਂਕ ਯੂ ਜੀ। ਓਕੇ ਹੈਲੋ ਨੈਕਸਟ ਲਾਈਨ। ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ
ਜੀ। ਜੀ ਆਪਣੇ ਅੱਜ ਹਾਰਟ ਦਾ ਇੱਕ ਜਿਹੜਾ ਬੜਾ ਅੱਛਾ ਇੱਕ ਟਾਪਿਕ ਹੈ, ਮੇਰਾ ਇਹ ਸਵਾਲ ਇੱਕ ਡਾਕਟਰ ਸਾਹਿਬ ਅੱਗੇ ਕਿ ਕੁਛ ਲੋਕੀ ਕਿ ਉਹਨਾਂ ਨੂੰ ਫੈਮਿਲੀ ਪ੍ਰੋਬਲਮ ਹੁੰਦੀ ਹੈ, ਲੜੀਦਾਰ ਲੜੀ ਏ ਕੇ ਚਲਦੇ ਆ ਰਹੇ ਨੇ ਕਿ ਹਾਰ ਦੀ ਇਸ ਪ੍ਰੋਬਲਮ ਦੇ ਵਿੱਚ। ਦੂਸਰਾ ਜੋ ਖਿਆਲ ਵੀ ਅਗਰ ਕੀਤਾ ਜਾਏ, ਦੇਖੋ ਇੱਥੇ ਆਪਣੇ ਜਾਂ ਹੋਮਲੈਂਡ ਕੰਟਰੀ ਲੋਕੀ ਦੇਸੀ ਘਿਓ ਦੇ ਤੜਕੇ ਜਾਂ ਦੂਸਰਾ ਇਹ ਕਿ ਜੋ ਇਹਨਾਂ ਰੈਗੂਲਰ ਘਿਓ ਉਹਦੇ ਤੜਕੇ ਲਗਾ ਕੇ ਉਹ ਉੱਪਰ ਤਰਦਾ ਹੁੰਦਾ ਵੈ, ਉਹਦੇ ਵਿੱਚ ਕਸਟਾਇਲ ਹੋ ਰਹੇ ਕਿ ਇਹ ਹੋਈ ਏ ਕਿ ਸਬੱਬ ਬਣਦੇ ਨੇ ਹਾਰ ਦੇ। ਤੇ ਦੂਸਰਾ ਇਹ ਹੈ ਕਿ ਜੋ ਇਹਨਾਂ ਜਿਸਲੇ ਕਿ ਡਾਕਟਰ ਸਾਹਿਬ ECG ਹੁੰਦੀ ਹੈ ਜਾਂ ਕੁਛ ਲੋਕੀ ਆਦਨ ਵੀ ਹੈ ਕਿ ਮੈਂ ਗਿਆ ਪਾਈਏ ਕਿ ਜੋ ਇਹਨਾਂ ਐਕੋ ਸਟ੍ਰੈਸ ਕਰਵਾਇਆ ਵੈ ਟੈਡ ਮਿਲਦਾ, ਤੇ ਉਹਨਾਂ ਕਿਹਾ ਵੀ ਇਹ ਕਿ ਜੋ ਇਹਨਾਂ ਕੋਈ ਥੋੜਾ ਬਹੁਤ ਇਹ ਕਿ ਹੈ ਮਸਲਾ ਤੇਰਾ, ਤੇ ਫਿਰ ਆਉਣ ਵਾਲੇ ਟਾਈਮ ਚ ਅਗਰ ਬੰਦਾ ਅਲਗੋਲੀ ਕਰਦਾ ਉਹ ਸਟੰਕ ਪੈਂਦਾ ਵੈ ਉਹਦੇ ਹਾਰਟ ਚ ਵਟ ਐਵਰ ਜੋ।
ਸਵਾਲ ਪੁੱਛ ਲਓ ਸਰ।
ਹਾਂਜੀ ਸਵਾਲ ਮੇਰਾ ਇਹ ਹੈ ਕਿ ਇਹ ਤੁਸੀਂ ਦੱਸਿਓ ਕਿ ਜਿਹਨਾਂ ਦੀ ਫੈਮਿਲੀ ਦਾ ਫੈਮਿਲੀ ਪ੍ਰੋਬਲਮ ਹੈ,
ਹਾਂਜੀ
ਉਹ ਕਿਸ ਤਰ੍ਹਾਂ ਇਹ ਕਿ ਜੋ ਇਹਨਾਂ ਖਿਆਲ ਕਰਨ ਤਾਂ ਕਿ ਆਪਣੇ ਅੱਗੇ ਜਾ ਕੇ ਹਾਰਟ ਦਾ ਉਹਨਾਂ ਨੂੰ ਨਾ ਇੱਕ ਮਸਲਾ ਪਿਆ। ਦੂਸਰਾ ਲਾਸਟ ਟਾਈਮ ਮੈਂ ਜੋ ਤੁਹਾਡੇ ਅੱਗੇ ਸਵਾਲ ਕੀਤਾ ਸੀ TB ਦਾ,
ਹਾਂਜੀ
ਜੋ ਹੋਮਲੈਂਡ ਕੰਟਰੀ ਜਿਸਲੇ ਇੰਜੈਕਸ਼ਨ ਲੱਗਦੇ ਨੇ ਉਹ ਇਹ ਕਿ ਉਹਨਾਂ ਦੇ ਉਹ ਮਾਰਕ ਪੈ ਜਾਂਦੇ ਨੇ, ਮੇਰੇ ਇੱਥੇ ਇੱਕ ਜਾਣ ਨਾਲ ਉਹਨਾਂ ਦੀ ਵਾਈਫ ਦਾ ਵੀ ਇਹ ਹੋਈ ਸੀ, ਜਿਹੜਾ ਇੰਜੈਕਸ਼ਨ ਲੱਗਾ ਇੱਥੇ ਆਏ ਉਹਨਾਂ ਦੇ ਅੱਖਾਂ ਦੇ ਉੱਪਰ ਥੱਲੇ ਕੇ ਕਾਲੇ ਦੱਬੇ ਆ ਗਏ ਸਨ, ਫਿਰ ਉਹ ਡਾਕਟਰ ਨੇ ਕਿਹਾ ਵੀ ਸਾਰਾ ਕੁਛ ਕਰਕੇ ਤਾਂ ਉਹਦਾ ਮੇਰੇ 6 ਮਹੀਨੇ ਦੀ ਜੋ ਹੈ ਨਾ ਉਹ ਟ੍ਰੀਟਮੈਂਟ ਹੁੰਦੀ ਹੈ ਉਹ ਇਸਤੇਮਾਲ ਕੀਤੀ ਹੈ ਜੀ, ਇਹਦੇ ਬਾਰੇ ਦੱਸ
ਦਿੱਤਾ। ਓਕੇ ਸੋ ਪਹਿਲੀ ਗੱਲ ਤਾਂ ਤੁਸੀਂ ਪੁੱਛਿਆ ਵੀ ਜਿਨ੍ਹਾਂ ਦੇ ਫੈਮਿਲੀ ਹਿਸਟਰੀ ਦੇ ਵਿੱਚ ਕੋਈ ਹਾਰਟ ਦੀ ਪ੍ਰੋਬਲਮ ਆ ਉਹਨਾਂ ਨੂੰ ਆਟੋਮੈਟਿਕਲੀ ਰਿਸਕ ਫੈਕਟਰ ਹੈਗਾ, ਉਹ ਤਾਂ ਪਤਾ ਹੀ ਆ, ਤੇ ਇਹੀ ਆਪਾਂ ਅੱਜ ਗੱਲ ਕਰਨੀ ਸੀ ਰਿਸਕ ਫੈਕਟਰਸ ਕੀ ਆ ਹਾਰਟ ਅਟੈਕ ਵਾਸਤੇ। ਇੱਕ ਤਾਂ ਫੈਮਿਲੀ ਹਿਸਟਰੀ ਹੈਗਾ, ਇੱਕ ਏਜ ਦੇ ਨਾਲ ਵੀ ਤੁਹਾਡਾ ਰਿਸਕ ਵੱਧਦਾ, ਜੇ ਤੁਹਾਨੂੰ ਕੋਲੈਸਟ੍ਰੋਲ ਵਧਿਆ ਹੋਇਆ ਉਹ ਵੀ ਰਿਸਕ ਫੈਕਟਰ ਆ, ਸ਼ੂਗਰ ਵੀ ਰਿਸਕ ਫੈਕਟਰ ਆ, ਬਲੱਡ ਪ੍ਰੈਸ਼ਰ ਵੀ, ਐਂਡ ਸਮੋਕਿੰਗ ਐਂਡ ਸਟ੍ਰੈਸ, ਸੋ ਇਹ 6-7 ਰਿਸਕ ਫੈਕਟਰਸ ਹੈਗੇ ਆ। ਹੁਣ ਜੇ ਦੋ ਤਰ੍ਹਾਂ ਦੇ ਆ, ਇੱਕ ਤਾਂ ਜਿਹੜਾ ਤੁਸੀਂ ਕੁਛ ਕਰ ਸਕਦੇ ਆ, ਜਿਹੜੇ ਫੈਮਿਲੀ ਹਿਸਟਰੀ ਉਹਦੇ ਬਾਰੇ ਨਹੀਂ ਤੁਸੀਂ ਕੁਛ ਕਰ ਸਕਦੇ, ਜੇ ਤੁਹਾਡੀ ਫੈਮਿਲੀ ਹਿਸਟਰੀ ਚ ਤੁਸੀਂ ਕੀ ਕਰੋਗੇ, ਜੇ ਤੁਹਾਡਾ ਜੈਨੈਟਿਕਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਆ, ਏਜ ਕੀ ਕਰ ਸਕਦੇ ਆ, ਪਰ ਸਿਰਫ ਤੁਸੀਂ 2-3 ਚੀਜ਼ਾਂ ਕਰ ਸਕਦੇ ਆ। ਇੱਕ ਤਾਂ ਸਮੋਕਿੰਗ ਨਾ ਕਰੋ, ਜੇ ਤੁਸੀਂ ਆਲਰੇਡੀ ਸਮੋਕਿੰਗ ਕਰਦੇ ਆ ਟ੍ਰਾਈ ਟੂ ਸਟਾਪ, ਤੁਸੀਂ ਕੁਇਟ ਕਰਨ ਦੀ ਕੋਸ਼ਿਸ਼ ਕਰੋ, ਜੇ ਆਪਣੇ ਆਪ ਤੁਸੀਂ ਨਹੀਂ ਕੁਇਟ ਕਰ ਸਕਦੇ ਆ ਡੈਫਨੀ ਆਪਣੇ ਡਾਕਟਰ ਨੂੰ ਦਿਖਾਓ, ਬਿਕੋਜ਼ ਹੁਣ ਦਵਾਈਆਂ ਵੀ ਹੈਗੀਆਂ ਜਿਹਦੇ ਨਾਲ ਲੋਕੀ ਕੁਇਟ ਕਰ ਸਕਦੇ ਆ। ਦੂਜੀ ਜਿਹੜਾ ਬਲੱਡ ਪ੍ਰੈਸ਼ਰ ਕੋਲੈਸਟ੍ਰੋਲ ਐਂਡ ਸ਼ੂਗਰ ਆ ਉਹਨੂੰ ਵੀ ਕੰਟਰੋਲ 'ਚ ਰੱਖੋ, ਈਦਰ ਦਵਾਈ ਦੇ ਨਾਲ ਜਾਂ ਉਸ ਤੋਂ ਪਹਿਲਾਂ ਐਕਸਰਸਾਈਜ਼ ਐਂਡ ਡਾਇਟ ਦੇ ਨਾਲ, ਅਤੇ ਤੀਜਾ ਉੱਦਾਂ ਸਾਰਿਆਂ ਨੂੰ ਡਾਇਟ ਐਂਡ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਜਿੱਦਾਂ ਤੁਸੀਂ ਕਿਹਾ ਆਪਾਂ ਆਪਣੇ ਡਾਇਟ ਦੇ ਵਿੱਚ ਸਾਊਥ ਏਸ਼ੀਅਨ ਪਾਪੂਲੇਸ਼ਨ ਜ਼ਿਆਦਾ ਚੀਜ਼ਾਂ ਤਲੀਆਂ, ਤੇਲ ਆਪਾਂ ਜ਼ਿਆਦਾ ਵਰਤਦੇ ਹਾਂ, ਕਈ ਵਾਰੀ ਘਿਓ, ਮੱਖਣ, ਐਂਡ ਦੈਨ ਆਫਕੋਰਸ ਸ਼ੂਗਰ ਵੀ, ਮਿਠਾਈ, ਬਰਫੀ, ਇਹੋ ਜਿਹੀਆਂ ਚੀਜ਼ਾਂ, ਇਹ ਇੱਦਾਂ ਨਹੀਂ ਮੈਂ ਕਹਿ ਰਿਹਾ ਬਿਲਕੁਲ ਬੰਦ ਕਰ ਦਿਓ, ਜੇ ਤੁਸੀਂ ਪਹਿਲਾਂ ਜ਼ਿਆਦਾ ਖਾਂਦੇ ਆ ਫਿਰ ਸ਼ਾਇਦ ਤੁਹਾਨੂੰ ਬੰਦ ਕਰਨੀ ਪਵੇ ਪੱਕੀ, ਪਰ ਜੇ ਤੁਸੀਂ ਪਹਿਲਾਂ ਹੀ ਥੋੜ੍ਹੀ ਥੋੜ੍ਹੀ ਖਾਓਗੇ ਕਦੇ ਕਦੇ ਦੈਨ ਮੋਡਰੇਸ਼ਨ ਦੇ ਵਿੱਚ, ਇਹ ਫਿਰ ਤੁਹਾਨੂੰ ਠੀਕ ਰਹੂੰਗਾ. ਐਂਡ ਐਵਰੀ ਡੇ 6 ਦਿਨ 7 ਦਿਨਾਂ 'ਚ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਜਿਹਦੇ ਨਾਲ ਤੁਹਾਡਾ ਧੜਕਣ ਵੱਧਦਾ. ਕਈ ਲੋਕ ਕਹਿੰਦੇ ਆ ਨਹੀਂ ਮੇਰਾ ਤਾਂ ਕੰਮ ਹੀ ਬਹੁਤ ਐਕਸਰਸਾਈਜ਼ ਵਾਲਾ ਹੀ ਤਕਰੀਬਨ ਕੰਮ ਆ, ਜੇ ਤਾਂ ਹਾਂ ਉਹਦੇ ਨਾਲ ਤੁਹਾਨੂੰ ਪਸੀਨਾ ਪੂਰਾ ਆਉਂਦਾ, ਧੜਕਣ ਵੱਧਦੀ ਹੈ ਜਦੋਂ ਕੰਮ ਕਰਦੇ, ਫਿਰ ਠੀਕ ਆ. ਪਰ ਜੇ ਤੁਹਾਡਾ ਕੰਮ ਉੱਦਾਂ ਹੈਵੀ ਹੈ ਜਾਂ ਹਾਰਡ ਆ ਤੇ ਥੱਕ ਜਾਂਦੇ ਆ ਪਰ ਤੁਹਾਡਾ ਧੜਕਣ ਨਹੀਂ ਵੱਧਦਾ, ਲਾਈਕ ਜਿੰਨਾ ਤੁਹਾਡਾ ਹਾਰਟ ਰੇਟ ਵੱਧਣਾ ਚਾਹੀਦਾ, ਦੈਨ ਉਹ ਐਕਸਰਸਾਈਜ਼ ਨਹੀਂ ਕਾਊਂਟ ਕਰਦਾ. ਸੋ ਤੁਹਾਨੂੰ ਉਹ ਵੀ ਕਰਨੀ ਚਾਹੀਦੀ ਹੈ. ਐਂਡ ਦੈਨ ਜਿਹੜਾ ਤੁਸੀਂ ਸੈਕਿੰਡ ਚੀਜ਼ ਟੀਬੀ ਬਾਰੇ ਪੁੱਛਿਆ, ਉਹ ਮੈਂ ਹੁਣ ਡੀਟੇਲ ਨਹੀਂ ਜਾਣਦਾ ਬਿਕੋਜ਼ ਤੁਸੀਂ ਕੁਐਸਚਨ ਤਾਂ ਨਹੀਂ ਪੁੱਛਿਆ. ਬਟ ਉਹਦੇ ਲਈ ਜਿੱਦਾਂ ਮੈਂ ਕਿਹਾ, ਜੇ ਉਹਨਾਂ ਦਾ ਟੀਬੀ ਸਕਿਨ ਟੈਸਟ ਪਾਜ਼ਿਟਿਵ ਆਉਂਦਾ, ਇੱਕ ਤਾਂ ਉਹ ਦਵਾਈ ਵੀ ਲੈ ਸਕਦੇ ਆ, ਔਰ ਇੱਕ ਬਲੱਡ ਟੈਸਟ ਵੀ ਹੈਗਾ ਜਿਹੜਾ ਮੈਨੂੰ ਲੱਗਦਾ ਕਵਰਡ ਹੈ, ਪਰ ਡਾਕਟਰ ਨੂੰ ਪੁੱਛ ਸਕਦੇ ਆ ਤੇ ਉਹਦੇ ਨਾਲ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਸੱਚੀ ਟੀਬੀ ਜਾਂ ਦਵਾਈ ਦੀ ਲੋੜ ਆ, ਕਿ ਇਹਨਾਂ ਦਾ ਸਿਰਫ ਤਾਂ ਪਾਜ਼ਿਟਿਵ ਆਇਆ ਇੰਜੈਕਸ਼ਨ ਲਗਵਾਉਣ ਕਰਕੇ.
ਹਾਂਜੀ, ਸੋ ਨੈਕਸਟ ਲਾਈਨ. ਹੈਲੋ ਹੈਲੋ
ਹੈਲੋ ਵੀਰੇ, ਸਤਿ ਸ੍ਰੀ ਅਕਾਲ.
ਸਤਿ ਸ੍ਰੀ ਅਕਾਲ ਸਰ.
ਮੇਰਾ ਸਵਾਲ ਡਾਕਟਰ ਸਾਹਿਬ ਨੂੰ ਆ ਜੀ.
ਹਾਂਜੀ ਹਾਂਜੀ.
ਮੇਰੀ ਨਾ ਇੱਕ ਛੋਟੀ ਸਿਸਟਰ ਆ ਜੀ, ਤੇ ਉਹਨੂੰ ਨਾ ਮਹੀਨਾ ਕੁ ਹੋ ਗਿਆ ਤੇ ਉਹਦੇ ਗਲੇ ਚ ਪ੍ਰੋਬਲਮ ਆ ਰਹੀ ਆ, ਜਿਵੇਂ ਉਹਨੂੰ ਲੰਪ ਫੀਲ ਹੁੰਦਾ ਗਲੇ ਚ, ਜਿਵੇਂ ਕੁਛ ਅੜਿਆ ਹੁੰਦਾ.
ਓਕੇ.
ਉਹਦੇ ਕੋਲ ਫੈਮਿਲੀ ਡਾਕਟਰ ਹੈ ਨੀ, ਅਸੀਂ ਘਰ ਦੇ ਕੋਲ ਕਲੀਨਿਕ ਚ ਗਏ ਪਹਿਲੀ ਵਾਰ ਜਦੋਂ ਗਏ ਤੇ ਉਹ ਡਾਕਟਰ ਕਹਿੰਦਾ ਵੀ ਇਹਦੇ ਗਰਡ ਹੈਗਾ, ਗਰਡ ਨਾਮ ਦੀ ਕੋਈ ਬਿਮਾਰੀ ਹੁੰਦੀ ਆ.
ਹਾਂਜੀ.
ਤੇ ਉਹਨੇ ਹੱਥ ਤੱਕ ਦਵਾਈ ਖਾਧੀ, ਉਹਨੂੰ ਕੋਈ ਫਰਕ ਨੀ ਪਿਆ, ਨਹੀਂ ਫਰਕ ਥੋੜਾ ਜਿਹਾ ਪੈ ਗਿਆ, ਪਰ ਉਹਨੂੰ ਦਵਾਈ ਢਿੱਡ ਦੁਖਣ ਲੱਗ ਜਾਂਦਾ ਸੀ. ਤੇ ਫਿਰ ਉਹ ਦੁਬਾਰਾ ਗਈ, ਉਹਨੇ ਉਹ ਦਵਾਈ ਬੰਦ ਕਰਤੀ ਤੇ ਹੋਰ ਕੋਈ ਡਾਕਟਰ ਸੀਗਾ, ਉਹ ਕਹਿੰਦਾ ਨਹੀਂ ਇਹਨੂੰ ਅਲਰਜੀ ਆ, ਤੇ ਉਹਨੇ ਅਲਰਜੀ ਵਾਲੀ ਦੇ ਦਿੱਤੀ ਤੇ ਉਹਨੂੰ ਉਹਦੇ ਨਾਲ ਵੀ ਕੋਈ ਫਰਕ ਨੀ ਪਿਆ.
ਓਕੇ.
ਤੇ ਐਂ ਕਰਕੇ 2-3 ਹਫ਼ਤੇ ਲੰਘ ਗਏ ਤੇ ਫਿਰ ਮੈਂ ਉਹਨੂੰ ਹਸਪਤਾਲ ਚ ਲੈ ਗਿਆ. ਜਦੋਂ ਹਸਪਤਾਲ ਚ ਗਏ ਤੇ ਉੱਥੇ ਡਾਕਟਰ ਕਹਿੰਦਾ ਤੈਨੂੰ ਬ੍ਰੌਂਕਾਈਟਿਸ ਹੈਗਾ, ਤੇ ਇਹ ਉਹਨੇ ਬ੍ਰੌਂਕਾਈਟਿਸ ਵਾਲੀ ਦਵਾਈ ਦਿੱਤੀ ਤੇ ਉਹਦੇ ਨਾਲ ਫਿਰ ਨੀ, ਮਤਲਬ ਉਹ ਹੁਣ ਖਾ ਰਹੀ ਹੈ ਪਰ ਉਹਦੇ ਨਾਲ ਉਹਨੂੰ ਕੋਈ ਫਰਕ ਨੀ ਪੈ ਰਿਹਾ, ਤੇ ਉਹ ਥੋੜੀ ਡਿਪਰੈਸ਼ਨ ਚ ਆ ਰਹੀ ਹੈ, ਰੋਂਦੀ ਰਹਿੰਦੀ ਹੈ ਵੀ ਮੈਨੂੰ ਦਵਾਈ ਕਰ ਨੀ ਦਿੰਦੇ.
ਅੱਛਾ. ਤੇ
ਤੁਹਾਡੇ ਮੈਂ ਜੇ ਕਲੀਨਿਕ ਚ ਆ ਜਾ ਵੀ ਤੁਸੀਂ ਇਹਦੇ ਬਾਰੇ ਕੁਛ ਕਰ ਸਕਦੇ ਹੋ, ਤੇ ਦੂਸਰਾ ਮੈਂ ਆਹ ਪੁੱਛਣਾ ਸੀਗਾ ਵੀ ਮੈਂ ਕਿਹੜੇ ਡਾਕਟਰ ਦੀ ਕੰਪਲੇਂਟ ਕਰ ਸਕਦਾ ਵੀ ਇਹ ਦਵਾਈ ਦੇ ਨੀ ਰਹੇ, ਏਦਾਂ ਐਕਸਪੈਰੀਮੈਂਟ ਕਰੀ, ਇਹਨਾਂ ਨੂੰ ਬਿਮਾਰੀ ਦਾ ਤਾਂ ਪਤਾ ਹੈ ਨੀਗਾ, ਤੇ ਐਂ ਕਦੋਂ ਕਰਦੇ ਆ ਜੀ ਇਹ, ਮੈਨੂੰ ਨੀ ਸਮਝ ਆਉਂਦੀ
ਵੀ ਜਿੱਦਾਂ ਦਵਾਈ ਦੇਈ ਜਾਂਦੇ ਆ, ਪਰ ਏਦਾਂ ਤੁਸੀਂ ਪੁੱਛ ਰਹੇ ਵੀ ਦਵਾਈ ਕਿਉਂ ਦੇ ਰਹੇ?
ਨਹੀਂ ਨਹੀਂ, ਇਹਨਾਂ ਨੂੰ ਬਿਮਾਰੀ ਤਾਂ ਪਹਿਲਾਂ ਪਤਾ ਹੀ ਨਹੀਂ ਲੱਗੀ ਵੀ ਹੈ ਕਿਹੜੀ, ਏਦਾਂ ਐਕਸਪੈਰੀਮੈਂਟ ਕਰੀ ਜਾਂਦੇ ਵੀ ਆਹ ਹੋਊਗੀ ਆਹ ਹੋਊਗੀ.
ਓਕੇ, ਸਮਝ ਆ ਗਈ. ਯਾ ਗੁੱਡ, ਵਧੀਆ ਕੁਐਸਚਨ ਤੁਸੀਂ ਪੁੱਛਿਆ. ਪਹਿਲੀ ਗੱਲ ਤਾਂ ਜਿਹੜੇ ਤੁਸੀਂ ਸਿਮਟਮ ਨੂੰ ਦੱਸਿਆ ਉਹਦੇ ਹਿਸਾਬ ਦੇ ਨਾਲ ਕੀ ਚੀਜ਼ਾਂ ਹੋ ਸਕਦੀਆਂ, ਜਿਹੜਾ ਜਿੱਦਾਂ ਪਹਿਲੇ ਡਾਕਟਰ ਨੇ ਤੁਹਾਨੂੰ ਗਰਡ ਦੀ ਦਵਾਈ ਦਿੱਤੀ, ਗਰਡ ਦਾ ਮਤਲਬ ਤੇਜ਼ਾਬ ਐਸਿਡ, ਕਈ ਵਾਰੀ ਐਸਿਡ ਬਣਦਾ ਤੇ ਉਹਦੇ ਨਾਲ ਸਿਮਟਮ ਕਲੀਅਰ ਨਹੀਂ ਵੀ ਜਲਨ ਹੁੰਦੀ ਹੈ ਪੇਟ ਦੁਖਦਾ, ਪਰ ਉਹਦੇ ਨਾਲ ਕਈ ਲੋਕਾਂ ਨੂੰ ਲੰਪ ਜਿਹਾ ਬਣ ਜਾਂਦਾ ਥਰੋਟ ਦੇ ਵਿੱਚ, ਜਦੋਂ ਕੁਛ ਖਾਣੇ ਪੀਂਦੇ ਆ ਲੱਗਦਾ ਵੀ ਔਖਾ ਲੰਘਾਉਣਾ, ਤੇ ਇਹ ਹੋ ਸਕਦਾ ਗਰਡ ਹੀ ਸੀ. ਤੁਸੀਂ ਕਿਹਾ ਵੀ ਇੱਕ ਹਫ਼ਤੇ ਸਿਰਫ ਦਵਾਈ ਖਾਧੀ ਹੈ, ਫਰਕ ਪਿਆ ਪਰ ਨਾਲ ਪੇਟ ਵੀ ਦੁਖਣ ਲੱਗੇ, ਸੋ ਬੰਦ ਕਰਤੀ. ਸੋ ਅਗੇਨ ਮੈਨੂੰ ਦਿਖਾ ਸਕਦੇ ਆ? ਯੈਸ, ਤੁਸੀਂ ਸਾਡੇ ਕਲੀਨਿਕ ਫੋਨ ਕਰਕੇ ਪੁੱਛ ਸਕਦੇ ਆ ਮੈਂ ਕਦੋਂ ਹੈਗਾ. ਵੈਸੇ ਮੈਂ ਅੱਜ 4:30 to 8 o'clock ਹੋਊਂਗਾ, ਕੱਲ ਨੂੰ ਵੀ 10 o'clock to 2 o'clock, ਤੇ ਜੇ ਤੁਸੀਂ ਸਾਡੇ ਕਲੀਨਿਕ ਚ ਫੋਨ ਕਰੋਗੇ ਮੈਂ ਨੰਬਰ ਦੱਸ ਦੇਣਾ, ਇਟਸ 289-569-0124. ਤੇ ਹੁਣ ਜਿਹੜਾ ਵੀ ਕੋਈ ਲਿਸਨ ਕਰਦਾ ਮੈਂ ਇਹ ਵੀ ਦੱਸ ਦੇਣਾ, ਅਸੀਂ ਥੋੜਾ ਜਿਹਾ ਅਪਡੇਟ ਕੀਤਾ ਫੋਨ ਨੂੰ, ਜਦੋਂ ਤੁਸੀਂ ਫੋਨ ਕਰਦੇ ਹੁਣ ਕੋਈ ਚੱਕਦਾ ਨਹੀਂ ਫੋਨ, ਪਹਿਲਾਂ ਐਂਸਰਿੰਗ ਮਸ਼ੀਨ ਲੱਗਦੀ ਹੈ, ਉਹਦੇ ਚ ਕਈ ਆਪਸ਼ਨ ਆਉਂਦੇ ਆ, 6 options, ਲਾਈਕ ਜੇ ਤੁਸੀਂ ਸਾਡੇ ਕਲੀਨਿਕ ਟਾਈਮਿੰਗ ਚਾਹੁੰਦੇ ਹੋ ਨੰਬਰ 1 ਦੱਬੋ, ਜਾਂ ਐਡਰੈਸ ਚਾਹੁੰਦੇ ਨੰਬਰ 1 ਦੱਬੋ, ਜੇ ਤੁਸੀਂ ਡਾਕਟਰ ਦੇ ਸਕੈਜੂਲ ਪਤਾ ਕਰਨਾ ਚਾਹੁੰਦੇ ਆ ਇੰਗਲਿਸ਼ ਦੇ ਵਿੱਚ ਫਿਰ ਨੰਬਰ 2 ਦੱਬੋ, ਨਹੀਂ ਤਾਂ ਤੁਸੀਂ 6 number ਦੱਬ ਸਕਦੇ ਆ, ਫਿਰ ਸੈਕਟਰੀ ਕੋਲ ਚੱਲ ਜੂੰਗਾ, ਫਿਰ ਤੁਸੀਂ ਸਿੱਧਾ ਉਹਨਾਂ ਨੂੰ ਪੁੱਛ ਸਕਦੇ ਆ. ਐਂਡ ਜਿਹੜਾ ਤੁਸੀਂ ਦੂਜਾ ਕੁਐਸਚਨ ਪੁੱਛਿਆ ਇਹ ਵੀ ਬਹੁਤ ਵਧੀਆ ਵੀ ਇਹ ਡਾਕਟਰ ਦਵਾਈ ਪਹਿਲਾਂ ਕਿਉਂ ਦਿੰਦੇ ਆ, ਹਲੇ ਪਤਾ ਤਾਂ ਲੱਗਿਆ ਨਹੀਂ ਵੀ ਇਹ ਸਟ੍ਰੈਪ ਥਰੋਟ ਆ ਕਿ ਇਹ ਗਰਡ ਆ ਕਿ ਕੀ ਆ. ਓਕੇ, ਗੱਲ ਇਹ ਆ ਵੀ ਜਦੋਂ ਵੀ ਸਾਡੇ ਕੋਈ ਪੇਸ਼ੈਂਟ ਆਉਂਦਾ, ਫੋਰ ਐਗਜ਼ਾਮਪਲ ਐ ਜੇ ਕੋਈ ਸਿਮਟਮ ਦੇ ਨਾਲ ਲੰਪ ਇਨ ਦਾ ਥਰੋਟ, ਪਹਿਲਾਂ ਤਾਂ ਅਸੀਂ ਹਿਸਟਰੀ ਪੁੱਛਦੇ ਆ, ਐਗਜ਼ਾਮਿਨ ਕਰਦੇ ਆ, ਕੋਈ ਇਹ ਖਤਰਨਾਕ ਵਾਲੀ ਚੀਜ਼ ਤਾਂ ਨਹੀਂ ਹੈਗੀ ਕੋਈ ਵੀ ਚੀਜ਼ ਨਾਲ, ਭਾਵੇਂ ਐਬਡੋਮੀਨਲ ਪੇਨ ਹੋ ਜੇ ਜਾਂ ਬੈਕ ਪੇਨ ਹੋ ਜਾਵੇ, ਜਦੋਂ ਸਾਨੂੰ ਲੱਗਦਾ ਵੀ ਹਾਂ ਇਹ ਕੋਈ ਖਤਰਨਾਕ ਨਹੀਂ, ਡੇਂਜਰਸ ਚੀਜ਼, ਹਾਸਪਿਟਲ ਨਹੀਂ ਜਾਣ ਦੀ ਲੋੜ, ਸੀਟੀ ਸਕੈਨ ਕਰਨ ਦੀ ਨਹੀਂ ਲੋੜ, ਕਈ ਵਾਰੀ ਤਾਂ ਰਾਈਟ ਅਵੇ ਪਤਾ ਲੱਗ ਜਾਂਦਾ ਸਾਨੂੰ ਵੀ ਹਾਂ ਇਹ 100% ਗਰਡ ਆ, ਦਵਾਈ ਦੇ ਨਾਲ ਠੀਕ ਹੋ ਜਾਊਗਾ, ਕਈ ਵਾਰੀ ਸਾਨੂੰ 100% ਨਹੀਂ ਪਤਾ ਲੱਗਦਾ, ਅਸੀਂ ਰੂਲ ਆਊਟ ਕਰ ਦਿੰਦੇ ਹਾਂ ਕੋਈ ਡੇਂਜਰਸ ਚੀਜ਼, ਐਂਡ ਦੈਨ ਸਾਡੇ ਕੋਲ ਡਿਸੀਜ਼ਨ ਆ, ਈਦਰ ਆਪਾਂ ਕੋਈ ਟੈਸਟ ਕਰੀਏ ਇਹਨੂੰ, ਜਾਂ ਟੈਸਟ ਕਈ ਵਾਰੀ ਇਹਦੇ ਵਧੀਆ ਟੈਸਟ ਹੁੰਦੇ ਨਹੀਂ, ਜਾਂ ਟੈਸਟ ਜਿਹੜੇ ਆ ਡੇਂਜਰਸ ਹੁੰਦੇ ਆ, ਫੋਰ ਐਗਜ਼ਾਮਪਲ ਕੈਮਰਾ ਪਾਉਣਾ ਗਲੇ ਵਿੱਚ ਦੇਖਣ ਲਈ ਉਹ ਇੰਨਾ ਈਜ਼ੀ ਨਹੀਂ ਟੈਸਟ ਪਹਿਲਾਂ ਦਵਾਈ ਤੇਜ਼ ਦੇਣੀ ਪੈਣੀ ਆ ਉਹਦੇ ਵੀ ਸਾਈਡ ਇਫੈਕਟ ਹੁੰਦੇ ਆ ਦਵਾਈ ਦੇ ਵੀ ਟੈਸਟ ਦੇ ਵੀ ਫਿਰ ਅਸੀਂ ਸੋਚਦੇ ਵੀ ਮੇ ਬੀ ਆਪਾਂ ਟੈਸਟ ਨਾ ਕਰੀਏ ਮੈਨੂੰ ਲੱਗਦਾ ਇਹੀ ਚੀਜ਼ ਹੈ ਗਰਜ ਵਟਐਵਰ ਬ੍ਰੌਂਕਾਈਟਿਸ ਮੈਂ ਪਹਿਲਾਂ ਦਵਾਈ ਦਿੰਦਾ ਕਿਉਂ ਬਿਕਾਜ਼ ਜੇ ਦਵਾਈ ਤਾਂ ਸੇਫ ਆ ਤੇ ਟੈਸਟ ਇੰਨਾ ਸੇਫ ਨਹੀਂ ਹੈਗਾ ਫਿਰ ਦਵਾਈ ਚ ਜ਼ਿਆਦਾ ਫਾਇਦਾ ਇੱਕ ਤਾਂ ਦਵਾਈ ਦੇ ਨਾਲ ਪਤਾ ਲੱਗ ਜੂਗਾ ਆਪਾਂ ਨੂੰ ਵੀ ਜੇ ਦਵਾਈ ਦੇ ਨਾਲ ਫਰਕ ਪਿਆ ਫਿਰ ਆਪਾਂ ਨੂੰ ਪਤਾ ਹੀ ਆ ਵੀ ਗਰੜ ਹੀ ਸੀ ਜੇ ਗਰੜ ਦੀ ਦਵਾਈ ਦਿੱਤੀ ਉਹਦੇ ਨਾਲ ਫਰਕ ਪਿਆ ਤੇ ਜੇ ਨਹੀਂ ਫਰਕ ਪਿਆ ਦੈਨ ਅਸੀਂ ਕਹਿੰਦੇ ਹਾਂ ਵੀ ਅਫਕੋਰਸ ਫਾਲੋ ਅਪ ਕਰੋ ਸੋ ਮੈਂ ਹੁਣ ਐਗਜੈਕਟਲੀ ਤੁਹਾਨੂੰ ਨਹੀਂ ਦੱਸ ਸਕਦਾ ਵੀ ਆਈ ਨੋ ਇਟਸ ਹਾਰਡ ਐਲਰਜੀ ਦੀ ਦਵਾਈ ਵੀ ਦਿੱਤੀ ਬ੍ਰੌਂਕਾਈਟਿਸ ਦੀ ਵੀ ਪਰ ਸਮਟਾਈਮਸ ਅਸੀਂ ਇੱਦਾਂ ਹੀ ਕਰਦੇ ਆ ਟੈਸਟ ਨਾਲੋ ਅਸੀਂ ਜਦੋਂ ਨਹੀਂ 100% ਪਤਾ ਕਈ ਵਾਰੀ ਜੇ ਸੇਫ ਆ ਦਵਾਈ ਅਸੀਂ ਉਹ ਪਹਿਲਾਂ ਦਿੰਦੇ ਹਾਂ ਉਹਦੇ ਨਾਲ ਇੱਕ ਤਾਂ ਫਾਇਦਾ ਵੀ ਹੋਪਫੁਲੀ ਹੋ ਜਾਂਦਾ ਨਾਲ ਜੇ ਫਾਇਦਾ ਹੋਇਆ ਪਤਾ ਵੀ ਲੱਗ ਜਾਂਦਾ ਵੀ ਇਹੀ ਚੀਜ਼ ਸੀ
ਹਾਂਜੀ ਸੋ ਡਾਕਟਰ ਸਾਹਿਬ ਨੇ ਐਕਸਪਲੇਨ ਕੀਤਾ ਪਰ ਜੇ ਤੁਸੀਂ ਇਹਨਾਂ ਦੀ ਸੈਕਿੰਡ ਓਪੀਨੀਅਨ ਲੈਣੀ ਹੈ ਸ਼ੋਰ ਇਹਨਾਂ ਨੇ ਇੱਥੇ ਡਿਟੇਲ 'ਚ ਦੱਸਤਾ ਤੇ ਉੱਥੇ ਤੁਹਾਨੂੰ ਕਲੀਨਿਕ ਦੇ ਵਿੱਚ ਮਤਲਬ ਇੰਨਾ ਟਾਈਮ ਨਹੀਂ ਦੇ ਸਕਣਾ ਕਿਉਂਕਿ ਉੱਥੇ ਤੁਹਾਨੂੰ ਪਤਾ ਵੀ ਪੇਸ਼ੈਂਟ ਨੂੰ ਉਨਾ ਕੀ ਟਾਈਮ ਹਰੇਕ ਬੰਦੇ ਨੂੰ ਦੇਣਾ ਹੁੰਦਾ ਵੇਟਿੰਗ ਸੋ ਜੇ ਤੁਸੀਂ ਫਿਰ ਵੀ ਕੋਈ ਹੋਰ ਸਵਾਲ ਪੁੱਛਣਾ ਨੈਕਸਟ ਵੀਕ ਤੁਸੀਂ ਮੰਡੇ ਨੂੰ ਆਉਣਗੇ ਤੁਸੀਂ ਉਦੋਂ ਵੀ ਸਵਾਲ ਪੁੱਛ ਸਕਦੇ ਹੋ ਜੇ ਸੈਕਿੰਡ ਓਪੀਨੀਅਨ ਲੈਣੀ ਚਾਹੁੰਦੇ ਹੋ ਲੈ ਲਓ ਪਰ ਇਹਦਾ ਮਤਲਬ ਇਹ ਨਹੀਂ ਵੀ ਕੋਈ ਅਸੀਂ ਰੇਡੀਓ 'ਤੇ ਪ੍ਰਚਾਰ ਕਰ ਰਹੇ ਹਾਂ ਵੀ ਡਾਕਟਰ ਸਾਹਿਬ ਦੇ ਪੇਸ਼ੈਂਟ ਵੱਲੋਂ ਜਾਂ ਕੁਛ ਕਰੋ ਉੱਥੇ ਤਾਂ ਪਹਿਲਾਂ ਹੀ ਨਹੀਂ ਲੈ ਰਹੇ ਅਤੇ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੈ ਇਹ ਤਾਂ ਸਿਰਫ ਜਿਹੜੀ ਅਸੀਂ ਰੇਡੀਓ 'ਤੇ ਆਉਂਦੇ ਹਾਂ ਇਮਾਨਦਾਰੀ ਨਾਲ ਉਹ ਇਹੀ ਹੈ ਵੀ ਥੋੜ੍ਹੀ ਮੋਟੀ ਜੇ ਫਾਇਦਾ ਹੋ ਜੇ ਲੋਕਾਂ ਦਾ ਉਹ ਲੋਕਾਂ ਦੇ ਵਿੱਚ ਹੀ ਰੱਬ ਵੱਸਦਾ ਤੇ ਜੇ ਉਹ ਲੋਕ ਖੁਸ਼ ਹੋਣਗੇ ਰੱਬ ਖੁਸ਼ ਹੋਜੂ ਰੱਬ ਖੁਸ਼ ਹੋਜੂ ਸਾਰਾ ਕੁਝ ਹੀ ਖੁਸ਼ੀ ਕੁਛ ਆ ਇੱਥੇ ਕੰਡੇ ਕਾਹਦੇ ਲਈ ਆਪਾਂ ਟੱਕਰਾਂ ਮਾਰਦੇ ਫਿਰਦੇ ਹਾਂ ਸੋ ਮੇਰਾ ਤਾਂ ਇਹੀ ਪਰਪਜ਼ ਹੈ ਵੀ ਜਿੰਨਾ ਵੀ ਤਿਲਫੁੱਲ ਹੋਵੇ ਉਹਦੇ ਨਾਲ ਫਾਇਦਾ ਹੋਵੇ ਔਰ ਫਾਇਦਾ ਦਿਸਣਾ ਚਾਹੀਦਾ ਤੇ ਦਿਸਣਾ ਕਿਹਨੂੰ ਚਾਹੀਦਾ ਮਾਲਕ ਨੂੰ ਪਤਾ ਮਾਲਕ ਸਾਡੀ ਉਹ ਘੱਟ ਘੱਟ ਦਾ ਜਾਨੀ ਜਾਂ ਉਹਨਾਂ ਨੂੰ ਪਤਾ ਵੀ ਪਿੱਛੇ ਭਾਵਨਾ ਕੀ ਹੈ ਜੇ ਹੁਣ ਇਲੈਕਸ਼ਨਾਂ ਦੇ ਮੇਰੇ ਕੋਲ ਆਈਆਂ ਹੋਣ ਤੇ ਮੈਂ ਉਹਦਾ ਪ੍ਰਚਾਰ ਕਰਾਂ ਵੀ ਮਾਹ ਕਰ ਦੂੰ ਵਾਹ ਕਰ ਦੂੰ ਤੇ ਮੁੜ ਕੇ ਆਪ ਇਲੈਕਸ਼ਨ 'ਤੇ ਖੜੇ ਉਹਨਾਂ ਦਾ ਪਤਾ ਲਾਜੂ 2 ਮਹੀਨਿਆਂ ਨੂੰ ਇਹਦਾ ਪਰਪਜ਼ ਕੀ ਸੀਗਾ ਸੋ ਮੇਰਾ ਪਰਪਜ਼ ਕੋਈ ਇਸ ਤਰ੍ਹਾਂ ਨਹੀਂ ਨਾ ਹੀ ਬਿਜ਼ਨਸ ਨੂੰ ਅਪਡੇਟ ਕਰਨਾ ਵੀ ਵਧਾਵਾ ਤੇ ਨਾਲ ਹੀ ਇਹ ਵੀ ਨਹੀਂ ਹੈ ਕੋਈ ਹੋਰ ਪਰਪਜ਼ ਸਿਰਫ ਇਹੀ ਹੈ ਵੀ ਥੋੜ੍ਹਾ ਮੋਟਾ ਚਲੋ ਇਸ ਟੈਕਨੀਕ ਦੇ ਨਾਲ ਲੋਕਾਂ ਦਾ ਫਾਇਦਾ ਹੋ ਜਾਵੇ ਇਸੇ ਕਰਕੇ ਡਾਕਟਰ ਸਾਹਿਬ ਨੂੰ ਲੈ ਕੇ ਆਉਂਦੇ ਹਾਂ ਸੋ ਅਸੀਂ ਨੈਕਸਟ ਲਾਈਨ ਤੇ ਜਾ ਰਹੇ ਹਾਂ
ਪਰ ਮੈਂ ਵੀ ਕੁਛ ਕਹਿਣਾ ਚਾਹੀਦਾ ਜੇ ਦੇ ਤੁਸੀਂ 2-3 ਡਾਕਟਰ ਨੂੰ ਦਿਖਾਏ ਆ ਤੇ ਮੈਨੂੰ ਦਿਖਾਉਣਾ ਚਾਹੁੰਦੇ ਹਾਂ ਨੋ ਪ੍ਰੋਬਲਮ ਤੁਸੀਂ ਆ ਸਕਦੇ ਆ ਤੇ ਮੈਂ ਦੇਖ ਲੂੰਗਾ ਇੱਦਾਂ ਨਹੀਂ ਵੀ ਮੈਂ ਇੱਕ ਮਿੰਟ ਹੀ ਲਾਊਂਗਾ ਤੇ ਮੈਂ ਕਹੂੰਗਾ ਵੀ ਮੈਂ ਨਹੀਂ ਤੁਹਾਡੇ ਕੁਐਸਚਨ ਆਨਸਰ ਕਰਨੇ ਪਰ ਅਫਕੋਰਸ ਮੈਂ ਪ੍ਰੋਪਰਲੀ ਅਸੈਸ ਕਰਕੇ ਯੂ ਨੋ ਤੁਹਾਡੀ ਹੈਲਪ ਕੋਸ਼ਿਸ਼ ਕਰੂੰਗਾ
ਹਾਂ ਇਸੇ ਕਰਕੇ ਸਾਡੇ ਡਾਕਟਰ ਸਾਹਿਬ ਨਾ ਉੱਥੇ ਏਰੀਏ ਦੇ ਵਿੱਚ ਬੜੇ ਪ੍ਰੋਬਲਮ ਨੇ ਜਿੰਨਾ ਮਰਜ਼ੀ ਕਹਦੇ ਤੇਜ਼ੀ ਨਾਲ ਇਹ ਮੋੜਦੇ ਨਹੀਂ ਗਾਹਕ ਨੂੰ ਕਸਟਮਰ ਨੂੰ ਕੋਸ਼ਿਸ਼ ਕਰਦੇ ਨੇ ਇਹਨਾਂ ਦਾ ਇਹ ਦੁੱਖ ਬਰਦਾਸ਼ਤ ਹੀ ਨਹੀਂ ਕਰ ਸਕਦੇ ਕਿਸੇ ਦਾ ਇਸੇ ਕਰਕੇ ਜਿਹਨੂੰ ਮਰਜ਼ੀ ਪੁੱਛੋ ਉਹ ਇਹੀ ਕਹਿੰਦੇ ਨੇ ਵੀ ਅਸੀਂ ਜਦੋਂ ਜਾਂਦੇ ਨੇ ਡਾਕਟਰ ਗੋਇਲ ਤੇ ਮੈਂ ਝੂਠੀ ਤਾਰੀਫ ਨਹੀਂ ਕਰਦਾ ਤੇ ਤੁਸੀਂ ਜਦੋਂ ਮਿਲੋਗੇ ਪਤਾ ਲੱਗ ਜੂਗਾ ਇਸੇ ਕਰਕੇ ਇਹਨਾਂ ਨੇ ਔਨ ਦੀ ਏਅਰ ਵੀ ਕਹਿਤਾ ਵੀ ਮੈਂ ਇੱਕ ਅੱਧਾ ਮਿੰਟ ਨਹੀਂ ਜੇ ਕੋਈ ਬਾਕੀ ਬੰਦਾ ਦੁਖੀ ਆ ਮੈਂ ਗੱਲ ਸੁਣਦਾ ਧਿਆਨ ਸੋ ਨੈਕਸਟ ਲਾਈਨ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਸਰ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਮੈਨੂੰ ਡਾਕਟਰ ਸਾਹਿਬ ਕੋਲ ਸੇ ਇੱਕ ਕੁਐਸਚਨ ਥਾ
ਹਾਂਜੀ
ਫਸਟ ਆਫ ਆਲ ਆਈ ਵਾਂਟ ਟੂ ਥੈਂਕ ਹਿਮ ਫਾਰ ਹਿਸ ਸਰਵਿਸ ਐਂਡ ਆਲ ਦਿਸ ਸਰਵਿਸ ਡਾਕਟਰ ਸਾਹਿਬ ਆਈ ਐਮ 47 ਇਅਰਸ ਓਲਡ ਐਂਡ ਆਈ ਹੈਵ ਅ ਫੈਮਿਲੀ ਹਿਸਟਰੀ ਆਫ ਹਾਰਟ ਅਟੈਕ ਮੇਰੇ ਫਾਦਰ ਸਾਹਿਬ ਕੋ ਹੁਆ ਥਾ ਤੋ ਅੱਜ ਕੱਲ ਮੈਂ ਡਾਕਟਰ ਸਾਹਿਬ ਸੁਣ ਰਹਾ ਹੂੰ ਇੰਟਰਮੀਡੀਏਟ ਫਾਸਟਿੰਗ ਕਾ ਕੁਛ ਬਾਤੇ ਬਹੁਤ ਹੋ ਰਹੀ ਹੈ ਰਾਈਟ ਡਾਕਟਰ ਸਾਹਿਬ ਇਹ ਇੰਟਰਮੀਡੀਏਟ ਫਾਸਟਿੰਗ ਕਿਆ ਕਿਆ ਚੀਜ਼ ਹੋਤੀ ਹੈ ਔਰ ਕਿਆ ਇਹ ਹਾਰਟ ਕੇ ਕਾ ਪੇਸ਼ੈਂਟ ਕੇ ਲਈ ਮੀਨਸ ਹਮੇ ਕੁਛ ਕਰਨਾ ਚਾਹੀਏ ਕਿ ਨਹੀਂ ਕਰਨਾ ਚਾਹੀਏ ਬਸ ਹਮੇ ਆਪਕੀ ਗਾਈਡੈਂਸ ਚਾਹੀਏ ਥੀ
Okay, yeah, ਬਹੁਤ ਵਧੀਆ ਕੁਐਸਚਨ ਪੁੱਛਿਆ ਐਂਡ ਥੈਂਕ ਯੂ ਫਾਰ ਯੋਰ ਕਮੈਂਟ ਟੂ ਸੋ ਬੇਸਿਕਲੀ ਇੰਟਰਮੀਡੀਏਟ ਫਾਸਟਿੰਗ ਇਹ ਚੀਜ਼ ਹੈ ਇਟਸ ਲਾਈਕ ਅ ਟਾਈਪ ਆਫ ਡਾਇਟ ਇਸ ਨਮੀ ਤਾਂ ਨਹੀਂ ਹੈਗੀ ਪਰ ਹੁਣ ਨਮੀ ਲੋਕਾਂ ਨੂੰ ਇਸ ਮੋਰ ਪਾਪੂਲਰ ਇਨ ਦ ਕਮਿਊਨਿਟੀ ਕਈ ਲੋਕੀ ਕਰ ਰਹੇ ਆ ਮੈਂ ਵੀ ਟਰਾਈ ਕੀਤੀ ਸੀ ਥੋੜ੍ਹੀ ਦੇਰ ਵਾਸਤੇ ਇਟਸ ਸਿੰਪਲ ਬੇਸਿਕਲੀ ਇਟਸ ਟਾਈਮ ਰਿਸਟ੍ਰਿਕਟਿਡ ਈਟਿੰਗ ਸੋ ਤੁਸੀਂ ਕਈ ਘੰਟੇ ਵਾਸਤੇ ਫਾਸਟਿੰਗ ਕਰਨੀ ਆ ਸੋ ਯੂ ਗਨਾ ਫਾਸਟ ਫੋਰ ਐਗਜ਼ਾਮਪਲ 16 ਆਵਰਸ ਇਨ ਆਊਟ ਆਫ 24 ਆਵਰਸ ਐਂਡ ਦੈਟ ਇੰਕਲੂਡਸ ਸਲੀਪਿੰਗ ਸੋ ਤੁਸੀਂ ਜੇ 8 ਘੰਟੇ ਸੋਨੇ ਆ ਦੈਨ ਔਨ ਟਾਪ ਆਫ ਦੈਟ ਯੂਰ ਗਨਾ ਨਾਟ ਈਟ ਫੋਰ 8 ਆਵਰਸ ਫੋਰ ਐਗਜ਼ਾਮਪਲ 4 ਆਵਰਸ ਬਿਫੋਰ ਯੂ ਗੋ ਟੂ ਸਲੀਪ ਐਂਡ 4 ਆਵਰਸ ਆਫਟਰ ਯੂ ਵੇਕ ਅਪ ਐਂਡ ਯੂਰ ਗਨਾ ਰਿਸਟ੍ਰਿਕਟ ਯੂਰ ਈਟਿੰਗ ਟੂ ਅਬਾਊਟ 8 hours or 6 hours so to see sirf 6 ghante de vich vich khana ja 8 ghante de vich or ke loki and you do this every day 6 or 7 days a week or there's another way to do it be to see 24 ghante ni kuch khana like 24 hours sirf to see pani pee sakde ha or even jidda black coffee ya oh la sakde but no juice sugar food nothing like that and je to see 24 hour wala karna then you do it like 2 or 3 days a week so ede vich kyon asi why do people do it because je to see human body dekho after about like 10 hours 10 to 12 hours jehda body oh apne it starts using the fat jehda apan fat store kar de body vich it starts using that for energy metabolism but usually apan 8 ghante so ke before ਆਪਾਂ ਫੈਟ ਬਰਨ ਕਰਦੇ ਆ ਵੀ ਸਟਾਰਟ ਈਟਿੰਗ ਰਾਈਟ ਅਵੇ ਆਪਾਂ ਬ੍ਰੈਕਫਾਸਟ ਖਾਂਦੇ ਹਾਂ ਉਹ ਫੈਸਟ ਨੂੰ ਆਪਾਂ ਬ੍ਰੇਕ ਕਰਦੇ ਹਾਂ ਸੋ ਇਹ ਡਾਇਟ ਦੇ ਨਾਲ ਯੂ ਕੈਨ ਬਰਨ ਮੋਰ ਫੈਟ ਇਨ ਰਿਲੇਸ਼ਨ ਟੂ ਹਾਰਟ ਅਟੈਕ ਡਿਜ਼ੀਜ਼ ਦੇਰ ਇਜ਼ ਨੋ ਗੁੱਡ ਸਟੱਡੀ ਵੀ ਇਹ ਹਾਰਟ ਅਟੈਕ ਰਿਸਕ ਨੂੰ ਲੋਅਰ ਕਰਦਾ ਬਟ ਇਨ ਜਨਰਲ ਜੇ ਤੁਸੀਂ ਇਹ ਕਲੀਨ ਡਾਇਟ ਫੋਲੋ ਕਰੋਗੇ ਦਿਸ ਇਜ਼ ਵਨ ਟਾਈਪ ਆਫ ਡਾਇਟ ਔਰ ਇਨ ਮਾਈ ਓਪੀਨੀਅਨ ਕੋਈ ਵੀ ਖਾਣੇ ਐਨੀਥਿੰਗ ਯੂ ਕੈਨ ਸਸਟੇਨ ਫੋਰ ਅ ਲੌਂਗ ਟਾਈਮ ਜਿਹਦੇ ਨਾਲ ਤੁਸੀਂ ਈਟ ਲੈਸ ਸ਼ੂਗਰ ਲੈਸ ਸਾਲਟ ਲੈਸ ਫਰਾਈਡ ਫੂਡ ਲੈਸ ਬਟਰ ਮਾਰਜਰੀਨ ਐਂਡ ਮੋਰ ਨੈਚੁਰਲ ਫੂਡਸ ਲਾਈਕ ਫਰੂਟਸ ਐਂਡ ਵੈਜੀਟੇਬਲਸ ਐਨੀ ਡਾਇਟ ਤੁਸੀਂ ਕਰੋਗੇ ਇਹ ਵਿਲ ਹੈਲਪ ਯੂਰ ਹਾਰਟ ਐਂਡ ਯੂ ਸ਼ੁੱਡ ਐਕਸਰਸਾਈਜ਼ ਸੋ ਜੇ ਤੁਸੀਂ ਇੰਟਰਮੀਡੀਅਟ ਫਾਸਟਿੰਗ ਕਰ ਸਕਦੇ ਆ ਐਂਡ ਯੂ ਸੀ ਸਮ ਪੋਜ਼ਿਟਿਵ ਬੈਨੀਫਿਟਸ ਤੁਸੀਂ ਇੱਕ ਦੋ ਮਹੀਨੇ ਕਰਦੇ ਆ ਤੁਹਾਡਾ ਵੇਟ ਘਟਿਆ ਐਂਡ ਯੂ ਫੀਲ ਬੈਟਰ ਦੈਨ ਇਟਸ ਫਾਈਨ ਟੂ ਡੂ ਬਟ ਯੂ ਡੋਂਟ ਹੈਵ ਟੂ ਡੂ ਦਿਸ ਵਨ ਐਨੀਥਿੰਗ ਕੋਈ ਵੀ ਯੂ ਕੈਨ ਫੋਲੋ ਐਨੀਥਿੰਗ ਜਿਹੜਾ ਤੁਸੀਂ ਲਾਈਫ ਲੌਂਗ ਫੋਲੋ ਕਰੋਗੇ ਜਿਹਦੇ ਵਿੱਚ ਤੁਸੀਂ ਲੈਸ ਸ਼ੂਗਰ ਫਰਾਈਡ ਫੂਡ ਬਟਰ ਮਾਰਜਰੀਨ ਓਇਲ ਕਿਓ ਆਲ ਦੀਸ ਬੈਡ ਥਿੰਗਸ ਇਹ ਤੁਸੀਂ ਘੱਟ ਖਾਓ ਈਟ ਮੋਰ ਨੈਚੁਰਲ ਹੈਲਥੀ ਫੂਡਸ ਐਂਡ ਐਕਸਰਸਾਈਜ਼ ਰੈਗੂਲਰਲੀ ਸੋ ਯਾ ਦੈਟਸ ਦ ਆਨਸਰ
ਓਕੇ ਨੈਕਸਟ ਲਾਈਨ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ
ਡਾਕਟਰ ਸਾਹਿਬ ਮੇਰਾ ਮਸਲਾ ਇਹ ਕਿ ਆਪਣਾ ਇਹ ਹੈ ਅਗਰ ਕਿਸੇ ਨੂੰ ਹੈਪੇਟਾਈਟਿਸ ਸੀ ਹੈ
ਹਾਂਜੀ
ਤੇ ਉਹ ਟ੍ਰੀਟਮੈਂਟ ਕਰਾਉਂਦਾ ਹੈ ਜਾ ਕੇ ਹਸਪੀਟਲ ਜਾਂਦਾ ਉਹਨਾਂ ਕਿਹਾ ਜੀ ਹਰ ਹਫਤੇ ਜੇ ਤੁਹਾਨੂੰ ਇੰਜੈਕਸ਼ਨ ਲੱਗੇਗਾ ਉਹਦੇ ਨਾਲ ਸਾਈਡ ਇਫੈਕਟ ਜਿਹੜਾ ਉਹ ਦੱਸਦੇ ਨੇ ਕਿ ਹੋਏਗਾ ਲੇਕਿਨ ਉਹਦੇ ਨਾਲ ਕੀ ਹੈ ਕਿ ਵਾਇਰਸ ਤੇ ਕਿਲ ਹੋ ਗਏ ਲੇਕਿਨ ਉਹਦੇ ਨਾਲ ਸਾਈਡ ਇਫੈਕਟ ਕੀ ਹੋਇਆ ਕਿ ਲਿਵਰ ਦੇ ਵਿੱਚ ਕੈਂਸਰ ਹੋ ਗਿਆ ਹੁਣ ਇਹ ਵੇ ਕਿ ਇੱਕ ਬਿਮਾਰੀ ਤੋਂ ਬਚਿਆ ਅੱਗੋ ਦੂਸਰੀ ਬਿਮਾਰੀ ਹੋ ਗਈ ਹੈ ਤੇ ਉਹ ਕੀ ਮਸਲ ਕੋਈ ਮਕੈਨਿਕ ਹੈ ਕਿਸੇ ਗੱਡੀ ਦਾ ਤੇ ਉਹਨੂੰ ਪਤਾ ਕਿ ਇਹ ਪੁਰਜ਼ਾ ਪਏਗਾ ਤੇ ਗੱਡੀ ਠੀਕ ਹੋ ਜਾਏਗੀ ਨਹੀਂ ਤੇ ਇੰਜਨ ਦੂਸਰਾ ਰਹਾ ਲਓ ਇਹ ਕਰਾ ਲਓ ਉਹ ਕਰਾ ਲਓ ਬੜੀ ਦੇਰ ਦੀ ਰਿਸਰਚ ਹੁੰਦੀ ਹੈ ਲੇਕਿਨ ਇਨਸਾਨ ਤੇ ਇੱਥੇ ਰਿਸਰਚ ਹੋ ਰਹੀ ਹੈ ਇੱਕ ਬਿਮਾਰੀ ਠੀਕ ਕਰਦੇ ਨੇ ਦੂਸਰੀ ਉਹਨੂੰ ਲਾ ਦਿੰਦੇ ਨੇ ਇਹ ਕਿਦੋਂ ਤੱਕ ਕਿਸੇ ਹੱਦ ਤੱਕ ਇਹ ਠੀਕ ਹੈ ਜਾਂ ਇਹ ਨਹੀਂ ਹੋਣਾ ਚਾਹੀਦਾ ਇਤਨੇ ਬੜੇ ਬੜੇ ਡਾਕਟਰ ਨੇ ਕਿੱਥੋਂ ਤੱਕ ਰਿਸਰਚਾਂ ਹੋ ਰਹੀਆਂ ਨੇ ਮੈਨੂੰ ਆਪ ਇੱਕ ਮੇਰੀ ਕਿਡਨੀ ਦਾ ਮਸਲਾ ਸੀ ਇੱਕ ਡਾਕਟਰ ਕਹਿੰਦਾ ਜੀ ਡਾਕਟਰ ਸਪੈਸ਼ਲਿਸਟ ਆਉਂਦਾ ਜੀ ਇਹ ਦਵਾਈ ਤੁਹਾਨੂੰ ਦਿਆਂਗਾ ਤੁਹਾਡੇ ਤੇ ਰਿਸਰਚ ਕਰਾਂਗਾ ਲੇਕਿਨ ਤੁਸੀਂ ਬੇਬੀ ਨਹੀਂ ਪੈਦਾ ਕਰ ਸਕਦੇ ਮੈਂ ਕਿਹਾ ਕਿ ਇਹ ਮੈਨੂੰ ਕੀ ਮਸਲ ਕਿਹੜੇ ਪਾਸੇ ਲਾ ਰਿਹਾ ਜੀ ਤੁਹਾਨੂੰ $40 ਜਾਂ ਹਫ਼ਤੇ ਦੇ ਮਿਲਣਗੇ ਸੋਰੀ ਗੱਲ ਲੰਮੀ ਹੋ ਗਈ ਮਸਲਾ ਇਹ ਕਿ ਡਾਕਟਰ ਇਹ ਕਿਉਂ ਐਸਾ ਕੰਮ ਕਰਦੇ ਨੇ ਕਿ ਕੰਪਨੀਆਂ ਕੋਲੋਂ ਪੈਸੇ ਲੈਣ ਦੀ ਖਾਤਰ ਇਹ ਦਵਾਈਆਂ ਜਿਹੜੀਆਂ ਨੇ ਕਿ ਇਨਸਾਨ ਸਾਰੀ ਜ਼ਿੰਦਗੀ ਖਾਂਦਾ ਹੀ ਰਵੇ ਮੇਰਾ ਹਾਲ ਇਹ ਬੋਰੀਆਂ ਦੀਆਂ ਬੋਰੀਆਂ ਦਵਾਈਆਂ ਖਾ ਰਹੇ ਨੇ ਉਹਦੇ ਨਾਲ ਦੁਨੀਆ ਮਰ ਵੀ ਰਹੀ ਹੈ ਸਾਈਡ ਇਫੈਕਟ ਹੋ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ
ਓਕੇ ਯਾ ਤੁਸੀਂ ਵਧੀਆ ਚੀਜ਼ ਕਹਿ ਰਹੇ ਬਹੁਤ ਲੋਕੀ ਏਦਾਂ ਸੋਚਦੇ ਆ ਐਂਡ ਮੇ ਬੀ ਏਦਾਂ ਹੈ ਵੀ ਹੁਣ ਮੈਂ ਤਾਂ ਕਦੇ ਦੇਖਿਆ ਨੀ ਮੈਂ ਕੀਤਾ ਨਾ ਮੈਂ ਕਦੇ ਕਰਨਾ ਹੈ ਜੀ ਚੀਜ਼ ਪਰ ਤੁਹਾਨੂੰ ਪਤਾ ਹੀ ਆ ਜਿਹੜੇ ਡਰੱਗ ਕੰਪਨੀਜ਼ ਆ ਬਿਲੀਅਨ ਡਾਲਰ ਕੰਪਨੀਜ਼ ਆ ਜਿਹੜੇ ਦਵਾਈਆਂ ਬਣਾਉਂਦੇ ਆ ਇਹ ਅਫਕੋਰਸ ਇਹਨਾਂ ਦਾ ਮੋਟਿਵ ਇੱਕ ਇਹ ਵੀ ਆ ਵੀ ਲੋਕਾਂ ਨੂੰ ਹੈਲਪ ਕਰਨੀ ਪਰ ਜ਼ਿਆਦਾ ਮੋਟਿਵ ਪੈਸੇ ਵਾਲਾ ਮੋਟਿਵ ਹੈਗਾ ਕਈ ਕੰਪਨੀ ਹੁਣ ਮੈਂ ਸਾਰੀਆਂ ਨਹੀਂ ਕਹਿ ਸਕਦਾ ਬਟ ਜਿੱਦਾਂ ਤੁਸੀਂ ਕਿਹਾ ਹੈਪੇਟਾਈਟਿਸ ਸੀ ਟ੍ਰੀਟਮੈਂਟ ਦੇ ਨਾਲ ਲਿਵਰ ਕੈਂਸਰ ਹੋ ਗਿਆ ਉਹ ਨਹੀਂ ਮੈਂ ਕਦੇ ਸੁਣਿਆ ਤੇ ਇਫ ਇਟ ਇਜ਼ ਅ ਰਿਸਕ ਫੈਕਟਰ ਹੁਣ ਮੈਂ ਹੈਪੇਟੋਲੋਜਿਸਟ ਹੈ ਨਹੀਂ ਇਹਦਾ ਸਪੈਸ਼ਲਿਸਟ ਹੈ ਨਹੀਂ ਪਰ ਮੈਂ ਦੇਖਿਆ ਲੋਕੀ ਹੈਪੇਟਾਈਟਿਸ ਸੀ ਵਾਲੇ ਉਹਨਾਂ ਨੂੰ ਮੈਂ ਅੱਗੇ ਭੇਜਦਾ ਸਪੈਸ਼ਲਿਸਟ ਕੋਲ ਆਈ ਨੈਵਰ ਸਾ ਕਿਸੇ ਨੂੰ ਵੀ ਹੈਪੇਟਾਈਟਿਸ ਸੋਰੀ ਲਿਵਰ ਕੈਂਸਰ ਉਸ ਤੋਂ ਬਾਅਦ ਹੋਇਆ ਬਟ ਜੋ ਵੀ ਡਾਕਟਰ ਕਹਿੰਦਾ ਮੇਰੇ ਹਿਸਾਬ ਦੇ ਨਾਲ ਜੇ ਤੁਹਾਨੂੰ ਕੋਈ ਚੀਜ਼ ਲੱਗਦਾ ਵੀ ਨਹੀਂ ਸਹੀ ਪਹਿਲੀ ਗੱਲ ਤਾਂ ਤੁਹਾਨੂੰ ਕੁਐਸਚਨ ਪੁੱਛਣੇ ਚਾਹੀਦੇ ਵੀ ਇਹ ਦਵਾਈ ਨਵੀਂ ਦਾ ਰਿਸਕ ਫੈਕਟਰ ਕੀ ਆ ਫਾਇਦਾ ਕੀ ਆ ਬਿਕੋਜ਼ ਤੁਹਾਨੂੰ ਪਤਾ ਹੀ ਸਾਰੀਆਂ ਦਵਾਈਆਂ ਦਾ ਇੱਕ ਤਾਂ ਫਾਇਦਾ ਵੀ ਹੁੰਦਾ ਪਰ ਉਹਦੇ ਰਿਸਕ ਫੈਕਟਰ ਸਾਈਡ ਇਫੈਕਟ ਵੀ ਹੋ ਸਕਦੇ ਆ ਤੇ ਜਦੋਂ ਵੀ ਮੈਂ ਕਿਸੇ ਨੂੰ ਦਵਾਈ ਦਿੰਦਾ ਜਾਂ ਮੇਰੇ ਕੋਲੀਗਸ ਡਾਕਟਰਸ ਦਿੰਦੇ ਆ ਅਸੀਂ ਇਹੀ ਸੋਚਿਆ ਵੀ ਇਹਦਾ ਫਾਇਦਾ ਕੀ ਆ ਰਿਸਕ ਕੀ ਆ ਤੇ ਜੇ ਫਾਇਦਾ ਜ਼ਿਆਦਾ ਰਿਸਕ ਨਾ ਲਓ ਤੇ ਇਹਨਾਂ ਦੇ ਸਾਈਡ ਇਫੈਕਟ ਘੱਟ ਆ ਫਿਰ ਅਸੀਂ ਇਹਦਾ ਡਿਸਕਸ਼ਨ ਕਰਦੇ ਆ ਪਰ ਜਦੋਂ ਅਸੀਂ ਡਿਸਕਸ਼ਨ ਕਰਦੇ ਆ ਇਹ ਡਿਸਕਸ਼ਨ ਹੀ ਹੁੰਦੀ ਆ ਪੇਸ਼ੈਂਟ ਦੇ ਨਾਲ ਵੀ ਅਸੀਂ ਇਹ ਸੋਚਦੇ ਦਵਾਈ ਅਸੀਂ ਉਹਨਾਂ ਨੂੰ ਆਪਣੇ ਰੈਕਮੈਂਡੇਸ਼ਨ ਦਿੰਦੇ ਆ ਫਿਰ ਅਸੀਂ ਇਕੱਠਾ ਸ਼ੇਅਰ ਡਿਸੀਜਨ ਮੇਕਿੰਗ ਹੁੰਦੀ ਆ ਅਸੀਂ ਨਹੀਂ ਦੱਸਦੇ ਵੀ ਤੁਹਾਨੂੰ ਇਹ ਲੈਣੀ ਚਾਹੀਦੀ 100% ਨਹੀਂ ਤਾਂ ਮੈਨੂੰ ਨਾ ਦਿਖਾਓ ਅਸੀਂ ਕਹਿੰਦੇ ਵੀ ਮੈਂ ਇਹ ਰੈਕਮੈਂਡ ਕਰਦਾ ਤੁਹਾਡੇ ਟੈਸਟ ਦੇ ਹਿਸਾਬ ਤੇ ਇਹਦੇ ਸਾਈਡ ਇਫੈਕਟ ਇਹ ਹੈਗੇ ਆ ਸੋ ਯੂਜਲੀ ਇੱਦਾਂ ਹੀ ਡਾਕਟਰ ਚੱਲਦੇ ਆ ਤੇ ਇੱਦਾਂ ਹੋਣਾ ਨਹੀਂ ਚਾਹੀਦਾ ਵੀ ਦੇ ਆਰ ਜਸਟ ਲੁਕਿੰਗ ਟੂ ਮੇਕ ਮਨੀ ਜਾਂ ਇੱਦਾਂ ਡਰੱਗ ਕੰਪਨੀਜ਼ ਤੋਂ ਅਨਫੋਰਚੁਨੇਟਲੀ ਆਈ ਐਮ ਸ਼ੋਰ ਕਿ ਜਗ੍ਹਾ ਤੇ ਐਗਜ਼ਿਸਟ ਹੁੰਦਾ ਪਰ ਰਿਮੈਂਬਰ ਯੂ ਐਜ਼ ਅ ਪੇਸ਼ੈਂਟ ਤੁਹਾਨੂੰ ਕਦੇ ਨਹੀਂ ਕੋਈ ਵੀ ਫੋਰਸ ਕਰ ਸਕਦਾ ਜੇ ਤੁਹਾਨੂੰ ਕਦੇ ਲੱਗਦਾ ਵੀ ਡਾਕਟਰ ਕੋਈ ਨਵੀਂ ਦਵਾਈ ਦੱਸ ਰਿਹਾ ਪਹਿਲੀ ਗੱਲ ਤਾਂ ਉਹਨਾਂ ਨੂੰ ਪੁੱਛੋ ਜੇ ਤੁਹਾਨੂੰ ਨਹੀਂ ਕੋਈ ਗੱਲ ਲੱਗੀ ਜੇ ਤੁਸੀਂ ਆਪਣੇ ਆਪ ਰਿਸਰਚ ਕੀਤਾ ਤੁਸੀਂ ਹੋਰ ਡਾਕਟਰ ਕੋਲ ਵੀ ਜਾ ਸਕਦੇ ਤੁਸੀਂ ਇੱਥੇ ਵੀ ਆ ਕੇ ਕੁਐਸਚਨ ਪੁੱਛ ਸਕਦੇ ਆ ਰੇਡੀਓ ਤੇ ਐਂਡ ਹੋਪਫੁਲੀ ਤੁਹਾਨੂੰ ਫਿਰ everybody will end up guiding you right so I haven't seen me doctor idan kardia but I'm sure it exists hunda te you need to make sure be you're informed tonu sare information pata karke fir tusi apni decision doctor de naal banao je tonu nahi theek lagdi get a second opinion
Okay, next line. Hello? 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 Hanji, next line. Hello?
ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ
ਜੀ ਜੀ ਭਾਜਾ ਨੇ ਮਾਈਗ੍ਰੇਨ ਜਿਹੜੀ ਪੇਨ ਹੁੰਦੀ ਹੈ ਤੇ ਥੋੜੀ ਰੋਸ਼ਨੀ ਪਾਓਗੇ ਕਿ ਇਹਦੇ ਨਾਲ ਕਿਆ ਥਿੰਗ ਜਿਹੜੀ ਫੋਕਸ ਨਹੀਂ ਰਹਿੰਦੀ ਜਦੋਂ ਮਾਈਗ੍ਰੇਨ ਪੇਨ ਹੋਏ ਤੇ ਕਿਆ ਯੂਰਿਕ ਐਸਿਡ ਕੋਲੈਸਟ੍ਰੋਲ ਦੀ ਵਜ੍ਹਾ ਤੋਂ ਵੀ ਹੋ ਜਾਂਦੀ ਹੈ ਦਰਦ
ਓਕੇ
ਠੀਕ
ਗੁੱਡ ਕੁਐਸਚਨ ਵਧੀਆ ਤੇ ਪਹਿਲੀ ਗੱਲ ਤਾਂ ਮਾਈਗ੍ਰੇਨ ਹੈ ਕੀ ਹੈ ਇਟਸ ਅ ਟਾਈਪ ਆਫ ਹੈਡੇਕ ਮੇਰਾ ਸਿਰ ਦੁਖਦਾ ਇਹ ਕਿਉਂ ਦੁਖਦਾ ਇਹ ਮਾਈਗ੍ਰੇਨ ਹੈ ਕੋ ਟੈਂਸ਼ਨ ਹੈਡੇਕ ਹੈ ਕੋ ਕਲਸਟਰ ਹੈਡੇਕ ਹੈ ਇਹ ਤਿੰਨ ਸੋ ਮਾਈਗ੍ਰੇਨ ਡਾਇਗਨੋਸਿਸ ਸਿਮਟਮਸ ਤੋਂ ਪਤਾ ਲੱਗ ਜਾਂਦਾ ਜੇ ਤੁਹਾਡਾ ਸਿਰ ਬਹੁਤ ਜ਼ਿਆਦਾ ਸਵੀਅਰ ਦੁਖਦਾ ਇੱਕ ਪਾਸੋਂ ਦੁਖਦਾ ਪ੍ਰਵੈਸੀ ਕਈ ਵਾਰੀ ਮਾਈਗ੍ਰੇਨ ਦੋਨੇ ਪਾਸੇ ਵੀ ਹੁੰਦੇ ਆ ਉਹਦੇ ਨਾਲ ਕਈ ਵਾਰੀ ਉਲਟੀ ਦੀ ਫੀਲਿੰਗ ਆਉਂਦੀ ਹੈ ਨੌਜ਼ੀਆ ਕਈ ਵਾਰੀ ਲਾਈਟ ਜਾਂ ਨੋਇਜ਼ ਤੁਹਾਨੂੰ ਬਾਧਾ ਕਰਦੀ ਹੈ ਲੋਕੀ ਕਹਿੰਦੇ ਵੀ ਹਨੇਰਾ ਕਰ ਦੋ ਮੇਰਾ ਤਾਂ ਸਿਰ ਬਹੁਤ ਫਟਣ ਵਾਲਾ ਹੋ ਗਿਆ ਵੀ ਧੁੱਪ ਦੇ ਨਾਲ ਜੇ ਹੌਲੀ ਬੋਲੋ ਉੱਚੀਆਂ ਆਵਾਜ਼ਾਂ ਦੇ ਨਾਲ ਜ਼ਿਆਦਾ ਦੁਖਦਾ ਇਹ ਦੀਜ਼ ਆਰ ਸਿਮਟਮਸ ਆਫ ਮਾਈਗ੍ਰੇਨ ਸੋ ਇਹ ਤਾਂ ਡਾਇਗਨੋਸ ਕਲੀਨਿਕਲੀ ਹੋ ਜਾਂਦਾ ਹੁਣ ਇਹਦੇ ਰੀਜ਼ਨਸ ਕਿਉਂ ਇਹ ਨਹੀਂ ਸਾਨੂੰ ਪਤਾ ਜੇ ਤੁਸੀਂ ਸਾਰੀ ਸਟੱਡੀਜ਼ ਦੇਖੋ ਦੇ ਡੋਨਟ ਨੋ 100% ਇਹ ਹੁੰਦਾ ਕਿਉਂ ਆ ਪਰ ਇਹਦੇ ਟ੍ਰਿਗਰਸ ਬਹੁਤ ਜ਼ਿਆਦਾ ਡਿਫਰੈਂਟ ਹੁੰਦੇ ਆ ਫੋਰ ਐਗਜ਼ਾਮਪਲ ਆਈ ਨੋ ਸਮਵਨ ਫਰ ਮੇਰਾ ਕੋਈ ਰਿਲੇਟਿਵ ਉਹਨਾਂ ਨੂੰ ਜੇ ਕੋਈ ਡਰਾਂਦਾ ਲਾਈਕ ਚਿੱਕਾਂ ਉਹ ਮਾਰਦੇ ਉੱਚੀ ਫਿਰ ਉਹਨਾਂ ਦਾ ਕਈ ਵਾਰੀ ਮਾਈਗ੍ਰੇਨ ਸ਼ੁਰੂ ਹੋ ਜਾਂਦਾ ਕਈ ਮੇਰੇ ਪੇਸ਼ੈਂਟਸ ਹੈਗੇ ਆ ਲੇਡੀ ਫੀਮੇਲ ਪੇਸ਼ੈਂਟਸ ਜਿਹਨਾਂ ਨੂੰ ਜਦੋਂ ਪੀਰੀਅਡ ਆਉਂਦਾ ਐਵਰੀ ਮੰਥ ਉਦੋਂ ਹੁੰਦਾ ਕਈ ਲੋਕਾਂ ਨੂੰ ਜ਼ਿਆਦਾ ਧੁੱਪ ਦੇ ਵਿੱਚ ਹੁੰਦਾ ਕਈਆਂ ਨੂੰ ਪਰਫਿਊਮਸ ਤੋਂ ਸ਼ੁਰੂ ਹੋ ਜਾਂਦਾ ਬਟ ਜਿਹੜਾ ਤੁਸੀਂ ਕਿਹਾ ਇੱਕ ਕੋਲੈਸਟ੍ਰੋਲ ਕਿਹਾ ਸੀ ਤੇ ਇੱਕ ਯੂਰਿਕ ਐਸਿਡ ਨਹੀਂ ਇਹਦੇ ਕਰਕੇ ਨਹੀਂ ਹੈਗਾ ਇਹ ਨਹੀਂ ਮਾਈਗ੍ਰੇਨ ਵਾਲਾ ਰਿਸਕ ਫੈਕਟਰ ਤੇ ਹੋਰ ਮੈਂ ਇੱਕ ਮਿੰਟ ਗੱਲ ਕਰਨਾ ਮਾਈਗ੍ਰੇਨਸ ਤੇ ਜਦੋਂ ਵੀ ਤੁਹਾਨੂੰ ਮਾਈਗ੍ਰੇਨ ਹੈਗਾ ਪਹਿਲੀ ਗੱਲ ਤਾਂ ਜੇ ਸ਼ੱਕ ਆ ਤੁਹਾਨੂੰ ਤੁਸੀਂ ਪਹਿਲਾਂ ਤਾਂ ਉਹਦੇ ਬਾਰੇ ਤੁਸੀਂ ਕੁਛ ਲਿਖੋ ਜਾਂ ਫੋਨ ਤੇ ਰਿਕਾਰਡ ਕਰ ਲਓ ਵੀ ਮੈਨੂੰ ਹੈਡੇਕ ਕਦੋਂ ਹੁੰਦਾ ਕਿੰਨੀ ਦੇਰ ਰਿਹਾ ਦਵਾਈ ਮੈਂ ਕਿਹੜੀ ਲਈ ਠਾਣਾ ਜਾਂ ਐਡਵਿਲ ਇਹਦੇ ਨਾਲ ਫਰਕ ਪਿਆ ਕਦੋਂ ਹੁੰਦਾ ਮੈਂ ਨੋਟਿਸ ਕੀਤਾ ਵੀ ਧੁੱਪ 'ਚ ਹੁੰਦਾ ਜਾਂ ਮੀਂਹ ਵਾਲੇ ਮੌਸਮ 'ਚ ਹੁੰਦਾ ਫਿਰ ਤੁਸੀਂ ਡਾਕਟਰ ਨੂੰ ਦਿਖਾ ਸਕਦੇ ਆ ਦੈਨ ਦੇ ਵਿਲ ਹੈਲਪ ਯੂ ਡਾਇਗਨੋਸ ਕਰ ਸਕਦੇ ਆ ਇੱਕ ਤਾਂ ਉਹ ਬਲੱਡ ਪ੍ਰੈਸ਼ਰ ਵੀ ਦੇਖੂਗੇ ਵੀ ਇਹਦੇ ਕਰਕੇ ਤਾਂ ਨਹੀਂ ਹੋ ਰਿਹਾ ਨੈਕ ਪੇਨ ਕਰਕੇ ਤਾਂ ਨਹੀਂ ਹੋ ਰਿਹਾ ਐਂਡ ਜਦੋਂ ਡਾਇਗਨੋਸਿਸ ਹੋ ਗਿਆ ਉਦੋਂ ਅਸੀਂ ਕਹਿੰਦੇ ਹਾਂ ਲੋਕਾਂ ਨੂੰ ਵੀ ਜੇ ਤਾਂ ਤੁਹਾਡਾ ਕਦੇ ਕਦੇ ਹੁੰਦਾ ਮਹੀਨੇ 'ਚ ਇੱਕ ਵਾਰੀ ਦੋ ਮਹੀਨੇ 'ਚ ਇੱਕ ਵਾਰੀ ਸਾਲ 'ਚ ਇੱਕ ਵਾਰੀ ਫਿਰ ਦਵਾਈਆਂ ਹੈਗੀਆਂ ਈਦਰ ਠਾਣਾ ਐਡਵਿਲ ਜਾਂ ਕੋਈ ਹੋਰ ਪ੍ਰਸਕ੍ਰਿਪਸ਼ਨ ਵਾਲੀਆਂ ਵੀ ਹੈਗੀਆਂ ਜਿਹਦੇ ਨਾਲ ਮਾਈਗ੍ਰੇਨ ਜਦੋਂ ਹੁੰਦਾ ਠੀਕ ਹੋ ਸਕਦਾ ਜੇ ਤੁਹਾਨੂੰ ਰੈਗੂਲਰ ਹੁੰਦਾ ਹਫ਼ਤੇ 'ਚ ਦੋ ਵਾਰੀ ਤਿੰਨ ਵਾਰੀ ਦੈਨ ਉਹ ਜੀ ਦਵਾਈ ਵੀ ਹੈਗੀ ਆ ਪ੍ਰੀਵੈਂਸ਼ਨ ਵੀ ਲਈ ਉਹ ਪਰ ਰੋਜ਼ ਲੈਣੀ ਪੈਂਦੀ ਹੈ ਤਾਂ ਨਹੀਂ ਅਸੀਂ ਖਾਣ ਨਹੀਂ ਦਿੰਦੇ ਅਨਲੈਸ ਲੋੜ ਆ ਐਂਡ ਤੀਜੀ ਗੱਲ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਕਿਹਦੇ ਨਾਲ ਟ੍ਰਿਗਰ ਹੁੰਦਾ ਮਾਈਗ੍ਰੇਨ ਉਹ ਬੈਸਟ ਚੀਜ਼ ਹੈ ਬਿਕੋਜ਼ ਦੈਨ ਤੁਸੀਂ ਉਹ ਚੀਜ਼ ਨੂੰ ਅਵੋਇਡ ਕਰ ਸਕਦੇ ਆ ਐਂਡ ਦੈਨ ਬਹੁਤ ਥੋੜੇ ਪੇਸ਼ੈਂਟ ਹੈਗੇ ਆ ਜਿਹਦੇ ਨਾਲ ਇਹ ਚੀਜ਼ਾਂ ਨਹੀਂ ਫਰਕ ਪੈਂਦਾ ਸਟਿਲ ਮਾਈਗ੍ਰੇਨ ਬਾਧਾ ਕਰਦਾ ਮੈਂ ਵੀ ਦੇਖੇ ਉਹ ਪੇਸ਼ੈਂਟਸ ਦੈਨ ਦੇਰਸ ਅਸੀਂ ਕਈ ਵਾਰੀ ਸਪੈਸ਼ਲਿਸਟ ਕੋਲ ਭੇਜਦੇ ਆ ਬੋਟੌਕਸ ਟ੍ਰੀਟਮੈਂਟਸ ਵੀ ਹੈਗੀਆਂ ਜਿਹੜੇ ਤੁਸੀਂ ਔਨ ਦਾ ਸਕੈਲਪ ਫੋਰ ਮੱਥੇ ਤੇ ਉਹ ਬੋਟੌਕਸ ਇੰਜੈਕਟ ਕਰਦੇ ਆ ਉਹਦੇ ਨਾਲ ਕਈ ਲੋਕਾਂ ਨੂੰ ਫਰਕ ਪੈਂਦਾ ਹੋਰ ਨਵੀਆਂ ਦਵਾਈਆਂ ਵੀ ਆ ਰਹੀਆਂ ਟ੍ਰੀਟਮੈਂਟਸ ਸੋ ਤੁਸੀਂ ਐਟ ਦ ਐਂਡ ਆਫ ਦ ਡੇ ਡਾਕਟਰ ਨਾਲ ਗੱਲ ਕਰ ਸਕਦੇ ਆ ਪਰ ਇਹ ਕੋਲੈਸਟ੍ਰੋਲ ਐਂਡ ਯੂਰਿਕ ਐਸਿਡ ਨਾਲ ਨਹੀਂ ਲਿੰਕਡ ਹੈਗਾ
ਹਾਂਜੀ ਸੋ ਜੇ ਤੁਸੀਂ ਫਿਰ ਵੀ ਕੋਈ ਸੈਕਿੰਡ ਓਪੀਨੀਅਨ ਲੈਣੀ ਹੈ ਗੱਲ ਕਰਨੀ ਹੈ ਤੇ ਤੁਸੀਂ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ ਸਾਡੇ BNC ਮੈਡੀਕਲ ਸੈਂਟਰ ਦੇ ਇੰਚਾਰਜ ਨੇ ਉੱਥੇ ਚਾਰ ਡਾਕਟਰ ਨੇ ਸਾਡੇ ਕੋਲ ਦੋ ਲੇਡੀਜ਼ ਡਾਕਟਰ ਨੇ ਦੋ ਮੇਲ ਡਾਕਟਰ ਨੇ ਤੇ ਸਾਰੇ ਅੰਗਰੇਜ਼ੀ ਤਾਂ ਆਉਂਦੀ ਹੈ ਸਾਰਿਆਂ ਨੂੰ ਪਰ ਪੰਜਾਬੀ ਦੋ ਬੋਲਦੇ ਨੇ ਸੋ ਤੁਸੀਂ ਉੱਥੇ ਆ ਕੇ ਸੈਕਿੰਡ ਓਪੀਨੀਅਨ ਵੀ ਲੈ ਸਕਦੇ ਹੋ ਇਹ ਸਾਡਾ ਮੈਡੀਕਲ ਸੈਂਟਰ ਹੈ ਜਾਂ ਅਰਜੈਂਟ ਕੇਅਰ ਹੈ ਉਹ ਬ੍ਰੈਂਪਟਨ ਦੇ ਵਿੱਚ ਹੈ ਬਹੁਤ ਵੱਡਾ ਮੈਡੀਕਲ ਸੈਂਟਰ ਬਣਿਆ ਪਹਿਲੀ ਵਾਰ ਜਿਹਦੇ ਵਿੱਚ ਜਿਹੜਾ ਕਿ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਇੰਟਰਸੈਕਸ਼ਨ ਦੇ ਉੱਤੇ ਆ ਉੱਥੇ ਸਾਡੇ ਕੋਲ ਫਾਰਮੇਸੀ ਵੀ ਹੈਗੀ 365 ਦੇ 365 ਦਿਨ ਖੁੱਲ੍ਹੀ ਹੁੰਦੀ ਹੈ ਕੌਂਸਲਿੰਗ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਡਾਕਟਰ ਫੈਨੀ ਦਿੰਦੀ ਹੈ ਜੇ ਕੋਈ ਲੜਾਈ ਝਗੜਾ ਕਰ 'ਚ ਰਹਿੰਦਾ ਹੈ ਕੋਈ ਤੁਹਾਨੂੰ ਡਿਪਰੈਸ਼ਨ ਹੋ ਗਿਆ ਐਂਗਜ਼ਾਇਟੀ ਹੋ ਗਈ ਕੋਈ ਸਟ੍ਰੈਸ ਰਹਿੰਦਾ ਤੁਸੀਂ ਉਹਨਾਂ ਨਾਲ ਕੌਂਸਲਿੰਗ ਕਰ ਸਕਦੇ ਹੋ ਡਾਕਟਰ ਵੀ ਨੇ ਨਾਲ ਨਾਲ ਉਹ ਕੌਂਸਲਿੰਗ ਦੀ ਮਾਸਟਰਸ ਵੀ ਕੀਤੀ ਹੈ ਸੋਨੇ ਦੇ ਸਾਗੇ ਵਾਲੀ ਗੱਲ ਹੈ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ ਆਈ ਡਾਕਟਰ ਹੁੰਦੇ ਨੇ ਤੁਸੀਂ ਅੱਖਾਂ ਵੀ ਦਿਖਾ ਸਕਦੇ ਹੋ ਐਨਕਾਂ ਵੀ ਲੈ ਸਕਦੇ ਹੋ ਤੁਹਾਨੂੰ ਵਧੀਆ ਸਰਵਿਸ ਮਿਲੂਗੀ ਤੁਸੀਂ ਅੰਦਰੋਂ ਮਹਿਸੂਸ ਕਰੋਗੇ ਕਿ ਤੁਹਾਡੀ ਇੱਜ਼ਤ ਹੋਈ ਹੈ ਬਾਕੀ ਗੱਲ ਲਓ ਜਾਂ ਨਾ ਲਓ ਦੋਨੇ ਦਰਵਾਜ਼ੇ ਖੁੱਲ੍ਹੇ ਨੇ ਅਸੀਂ ਨਹੀਂ ਕਹਿੰਦੇ ਲਓ ਪਰ ਜਦੋਂ ਤੁਸੀਂ ਐਂਟਰ ਕਰੋਗੇ ਤੇ ਤੁਸੀਂ ਇਹ ਦੇਖੋਗੇ ਵੀ ਬਾਕੀਆਂ ਨਾਲ ਜਦੋਂ ਕੰਪੇਅਰ ਕਰੂਗਾ ਜ਼ਿੰਦਗੀ 'ਚ ਕਿਤੇ ਹੋਰ ਥਾਂ ਤੇ ਕੰਪੇਅਰ ਕਰੋਗੇ ਕੋਈ ਬੰਦਾ ਦਿਲੋਂ ਇੱਜ਼ਤ ਨਹੀਂ ਕਰਦਾ ਪਰ ਉੱਥੇ ਤੁਹਾਨੂੰ ਦਿਲੋਂ ਤੁਹਾਡੀ ਇੱਜ਼ਤ ਮਾਨ ਕੀਤੀ ਜਾਊਗੀ ਸ਼ਰਤ ਇੱਕ ਹੈ ਕਿ ਤੁਸੀਂ ਵੀ ਫਿਰ ਪਿਆਰ ਨਾਲ ਬੋਲਿਓ ਨਾ ਥੋੜ੍ਹਾ ਜਿਹਾ ਹੈਨਾ ਇਹ ਨਹੀਂ ਵੀ ਤੁਸੀਂ ਜਿਵੇਂ ਕਹਿੰਦੇ ਨੇ ਜਿਨ ਪ੍ਰੇਮ ਕੀ ਹੋ ਤੇ ਨਹੀਂ ਪ੍ਰਭੂ ਆਇਓ ਪ੍ਰੇਮ ਦਾ ਹੀ ਸੌਦਾ ਪਿਆਰ ਨਾਲ ਬੋਲ ਲੜਤਾ ਜਦੋਂ ਮਰਜ਼ੀ ਪਓ ਉਹਦਾ ਕੀ ਆ ਇੱਕ ਵਾਰੀ ਮੂੰਹ 'ਚੋਂ ਆਪਾਂ ਸ਼ਬਦ ਕੱਢਦਾ ਨੇ ਗੁੱਸੇ ਵਾਲੇ ਉਹ ਵਾਪਸ ਨਹੀਂ ਆਉਂਦੇ ਬਾਕੀ ਸਾਰੇ ਤਮਾਸ਼ਾ ਦੇ ਨਾਲ ਆਪਾਂ ਪਛਤਾਉਂਦੇ ਹਾਂ ਵੀ ਐਵੇਂ ਕਾਹਨੂੰ ਕਹਿਣਾ ਸੀ ਸੋ ਪਿਆਰ ਨਾਲ ਗੱਲ ਕਰੋ ਤੇ ਦੁੱਗਣਾ ਪਿਆਰ ਸਾਡੇ ਕੋਲ ਲਓ ਇਹ ਗੱਲ ਦੀ ਮੈਂ ਗਰੰਟੀ ਕਹਿੰਦਾ ਨੈਕਸਟ ਲਾਈਨ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਸਰ
ਹਾਂਜੀ
ਹਾਂਜੀ
ਹਾਰਟ ਅਟੈਕ ਜਿਹੜਾ ਹੁੰਦਾ ਇਹਦੇ ਸਿਸਟਮ ਕੀ ਹੁੰਦੇ
ਓਕੇ
ਪਤਾ ਲੱਗ ਜਾਵੇ ਕਿ ਫਿਰ ਮੈਨੂੰ ਹਾਰਟ ਅਟੈਕ ਹੋ ਰਿਹਾ ਹੈ ਔਰ ਮੈਨੂੰ ਕੇਅਰ ਕਰਨਾ ਚਾਹੀਦਾ ਇਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰ ਦਿਓ ਕਿਉਂਕਿ ਬਾਅਦ ਬਾਅਦ ਵੈਸੇ ਮਸਲ ਪੇਨ ਹੋ ਰਹੀ ਐਂ ਲੱਗ ਰਿਹਾ ਕਿ ਹਾਰਟ ਤੇ ਅਟੈਕ ਹੋ ਰਿਹਾ
ਹੈ ਹਾਂਜੀ ਯਾ ਬਹੁਤ ਵਧੀਆ ਕੁਐਸਚਨ ਪੁੱਛਿਆ ਇਹ ਯੂਜਲੀ ਅਸੀਂ ਨੈਕਸਟ ਰਿਸਕ ਫੈਕਟਰਸ ਤੋਂ ਬਾਅਦ ਸਿਮਟਮਸ ਬਾਰੇ ਗੱਲ ਕਰਦੇ ਹੁੰਦੇ ਹਾਂ ਤੇ ਅੱਜ ਟਾਈਮ ਨਹੀਂ ਮਿਲਿਆ ਤੁਸੀਂ ਵਧੀਆ ਪੁੱਛ ਲਿਆ ਹੁਣ ਅਸੀਂ ਇਹਦੇ ਬਾਰੇ ਗੱਲ ਕਰ ਸਕਦੇ ਹਾਂ ਮੈਨੂੰ ਪਤਾ ਦੋ ਹੋਰ ਲਾਈਨਸ ਵੀ ਹੈਗੀਆਂ ਪਰ ਆਪਾਂ ਪਹਿਲਾਂ ਇਹਦੇ ਸਿਮਟਮਸ ਬਾਰੇ
ਗੱਲ ਕਰ ਲਈਏ ਪਰ ਮੈਂ ਜਿੰਨਾ ਭੈਣਾਂ ਭਰਾਵਾਂ ਨੇ ਲਾਈਨ ਤੇ ਉਹ ਹੋਲਡ ਕੀਤੇ ਨੇ ਜੇ ਕਿਦਾਂ ਮਿੰਟ ਲੇਟ ਵੀ ਹੋਏ ਨਾ ਕਿਉਂਕਿ ਇੰਪੋਰਟੈਂਟ ਨੇ ਆਪਣੀ ਹੈਲਥ ਨਾਲ ਰਿਲੇਟਡ ਸਵਾਲ ਨੇ ਤੁਸੀਂ ਪਲੀਜ਼ ਹੋਲਡ ਰੱਖਿਆ ਕਰੋ ਦੋ ਤਿੰਨ ਮਿੰਟ ਹੀ ਲੱਗਦੇ ਨੇ ਇਹਨਾਂ ਡਾਕਟਰ ਸਾਹਿਬ ਕੰਟੀਨਿਊ ਪਲੀਜ਼
ਸੋ ਜਿਹੜੇ ਸਿਮਟਮ ਆ ਹਾਰਟ ਅਟੈਕ ਦੇ ਜੇ ਤੁਹਾਨੂੰ ਹੁਣ ਇਸ ਵੇਲੇ ਹਾਰਟ ਅਟੈਕ ਹੋ ਰਿਹਾ ਹਾਰਟ ਅਟੈਕ ਦੇ ਮਤਲਬ ਵੀ ਜਿਹੜਾ ਬਲੱਡ ਸਪਲਾਈ ਹਾਰਟ ਨੂੰ ਜਾਂਦਾ ਸਾਰੇ ਜਿਹੜੇ ਆਪਣੇ ਓਰਗਨਸ ਆ ਬ੍ਰੇਨ ਲਿਵਰ ਲੰਗ ਕਿਡਨੀ ਸਕਿਨ ਐਵਰੀਥਿੰਗ ਉਹਨੂੰ ਬਲੱਡ ਚਾਹੀਦਾ ਬਲੱਡ ਦੇ ਵਿੱਚ ਆਕਸੀਜਨ ਹੁੰਦੀ ਹੈ ਆਕਸੀਜਨ ਤੋਂ ਬਿਨਾਂ ਉਹ ਚੀਜ਼ ਨੇ ਮਰ ਜਾਣਾ ਫਿਰ ਆਪਾਂ ਵੀ ਮਰ ਜਾਣਾ ਸੋ ਸੇਮ ਇਜ਼ ਵਿਦ ਦ ਹਾਰਟ ਹਾਰਟ ਬਲੱਡ ਪੰਪ ਕਰਦਾ ਜ਼ਰੂਰ ਉਹਨੂੰ ਵੀ ਬਲੱਡ ਚਾਹੀਦਾ ਵੈਸੇ ਅਤੇ ਜੇ ਕੋਈ ਬਲੋਕੇਜ ਆ ਆਰਟਰੀ ਦੇ ਵਿੱਚ ਮੇਜਰ ਬਲੋਕੇਜ ਪਹਿਲੀ ਗੱਲ ਤਾਂ ਚਾਰ ਮੇਨ ਆਰਟਰੀਜ਼ ਆ ਜਿਹੜੇ ਹਾਰਟ ਨੂੰ ਜਾਂਦੀਆਂ ਕਈ ਵਾਰੀ ਤਾਂ ਥੋੜ੍ਹੀ ਜਿਹੀ ਬਲੋਕੇਜ ਹੁੰਦੀ ਹੈ ਅਤੇ ਉਹਦੇ ਨਾਲ ਕਈ ਪੇਸ਼ੈਂਟ ਨੂੰ ਕੋਈ ਨਹੀਂ ਸਿਮਟਮ ਹੁੰਦਾ ਜੇ ਬਲੋਕੇਜ ਹੈਗੀ ਹੈ ਕਿਉਂ ਕਦੋਂ ਪਤਾ ਲੱਗਦਾ ਪਹਿਲੀ ਗੱਲ ਤਾਂ ਹੀ ਅਸੀਂ ਸਾਰੇ ਨੂੰ ਕਹਿੰਦੇ ਐਕਸਰਸਾਈਜ਼ ਕਰੋ ਬਿਕੋਜ਼ ਜੇ ਤੁਸੀਂ ਐਕਸਰਸਾਈਜ਼ ਕਰੋਗੇ ਤਾਂ ਤੁਹਾਡਾ ਹਾਰਟ ਸਟ੍ਰੈਸ ਦੇ ਵਿੱਚ ਜਾਊਂਗਾ ਤੁਸੀਂ ਭੱਜੋਗੇ ਪੌੜੀਆਂ ਚੜੋਗੇ ਬਾਰੀ ਬਾਰੀ ਵਟਐਵਰ ਰੱਸੀ ਟੱਪੋਗੇ ਫਿਰ ਜਿਹੜਾ ਆਕਸੀਜਨ ਆਮ ਹਾਰਟ ਨੂੰ ਚਾਹੀਦਾ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਉਹ ਆਕਸੀਜਨ ਜ਼ਿਆਦਾ ਚਾਹੀਦਾ ਜੇ ਮਾੜੀ ਮੋਟੀ ਬਲੋਕੇਜ ਹੁੰਦੀ ਹੈ ਉਹ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਾਹ ਜ਼ਿਆਦਾ ਚੜ੍ਹਦਾ ਜਾਂ ਧੜਕਣ ਜ਼ਿਆਦਾ ਟੂ ਮੱਚ ਵੱਧਦੀ ਹੈ ਜਾਂ ਛਾਤੀ ਦੁਖਣ ਲੱਗ ਜਾਂਦੀ ਹੈ ਸੋ ਇਹ ਦੀਜ਼ ਆਰ ਸਿਮਟਮਸ ਆਫ ਐਨਜਾਈਨਾ ਵੀ ਕਈ ਵਾਰੀ ਮਾੜੀ ਮੋਟੀ ਬਲੋਕੇਜ ਹੈ ਜਿਹੜਾ ਤੁਸੀਂ ਕਿਹਾ ਹਾਰਟ ਅਟੈਕ ਮੈਨੂੰ ਕਿੱਦਾਂ ਪਤਾ ਹੁਣ ਹਾਰਟ ਅਟੈਕ ਹੋ ਰਿਹਾ ਉਹਦੇ ਨਾਲ ਆਫਕੋਰਸ ਚੈਸਟ ਪੇਨ ਹੁੰਦੀ ਹੈ ਉਹ ਜ਼ਰੂਰੀ ਨਹੀਂ ਵੀ ਲੈਫਟ ਸਾਈਡ 'ਤੇ ਹੁੰਦੀ ਹੈ ਕਈ ਵਾਰੀ ਸੈਂਟਰ 'ਚ ਵੀ ਹੋ ਸਕਦੀ ਹੈ ਕਈ ਵਾਰੀ ਸੱਜੇ ਪਾਸੇ ਰਾਈਟ ਸਾਈਡ ਵੀ ਹੋ ਸਕਦੀ ਹੈ ਉਹ ਕਈ ਵਾਰੀ ਉੱਤੇ ਨੂੰ ਜਾਂਦੀ ਹੈ ਜਾਹ ਦੇ ਟੋਵਰਡਸ ਦ ਜਾਹ ਮਾਊਥ ਦੇ ਕਲੋਜ਼ ਟੂ ਦ ਮਾਊਥ ਜੇ ਬਾਹ ਨੂੰ ਵੀ ਜਾ ਸਕਦੀ ਹੈ ਪਰ ਜ਼ਰੂਰੀ ਨਹੀਂ ਉਹ ਯੂਜਲੀ ਪੇਨ ਤਿੱਖੀ ਨਹੀਂ ਹੁੰਦੀ ਉਹ ਪ੍ਰੈਸ਼ਰ ਵਾਲੀ ਪੇਨ ਹੁੰਦੀ ਹੈ ਲੱਗਦਾ ਕਿ ਕਈ ਲੋਕ ਕਹਿੰਦੇ ਵੀ ਲੱਗਦਾ ਕੋਈ ਮੇਰੇ ਛਾਤੀ ਦੇ ਉੱਤੇ ਬੈਠਿਆ ਪ੍ਰੈਸ਼ਰ ਜਾਂ ਫੀਲ ਹੁੰਦਾ ਕਈ ਵਾਰੀ ਉਲਟੀ ਦੀ ਫੀਲਿੰਗ ਵੀ ਆਉਂਦੀ ਹੈ ਪਸੀਨਾ ਵੀ ਆਉਣ ਲੱਗ ਜਾਂਦਾ ਇਹ ਹੈ ਇਹਦੇ ਸਿਮਟਮਸ ਹੈਗੇ ਆ ਹੁਣ ਅਫਕੋਰਸ ਤੁਸੀਂ ਸੋਚਦੇ ਹੋਗੇ ਇਹ ਤਾਂ ਕੁਝ ਦੱਸਿਆ ਨਹੀਂ ਹੈ ਤਾਂ ਚੈਸਟ ਪੇਨ ਹੀ ਦੱਸਿਆ ਐਗਜੈਕਟਲੀ ਇਹ ਕਈ ਵਾਰੀ ਨਹੀਂ ਰਾਈਟ ਅਵੇ ਪਤਾ ਲੱਗਦਾ ਜੇ ਤੁਹਾਨੂੰ ਕਦੇ ਸਵੀਅਰ ਚੈਸਟ ਪੇਨ ਹੋਈ ਜਿਹੜੀ ਪ੍ਰੈਸ਼ਰ ਵਾਲੀ ਹੈ ਜਿਹੜੀ ਨਹੀਂ ਠੀਕ ਹੋ ਰਹੀ ਤੁਹਾਨੂੰ ਪਤਾ ਨਹੀਂ ਅਸਪੈਸ਼ਲੀ ਜੇ ਤੁਹਾਨੂੰ ਰਿਸਕ ਫੈਕਟਰਸ ਆ ਜਿਹੜੇ ਆਪਾਂ ਗੱਲ ਕੀਤੀ ਸੀ ਫੈਮਿਲੀ ਹਿਸਟਰੀ ਔਰ ਯੂ ਸਮੋਕ ਔਰ ਤੁਹਾਡੇ ਕੋਲ ਬਲੱਡ ਪ੍ਰੈਸ਼ਰ ਕੋਲੈਸਟ੍ਰੋਲ ਸ਼ੂਗਰ ਐਨੀ ਆਫ ਦੀਜ਼ ਰਿਸਕ ਫੈਕਟਰਸ ਹੈਗੇ ਆ ਦੈਨ ਤੁਹਾਨੂੰ ਪਹਿਲੀ ਗੱਲ ਡਾਕਟਰ ਕੋਲ ਜਾਣਾ ਚਾਹੀਦਾ ਜੇ ਤਾਂ ਟੂ ਸਵੀਅਰ ਅਤੇ ਹੁਣੀ ਸ਼ੁਰੂ ਹੋਈ ਹੈ ਹਾਸਪਿਟਲ ਜਾਣਾ ਚਾਹੀਦਾ ਬਿਕੋਜ਼ ਹਾਸਪਿਟਲ ਤੁਹਾਡਾ ਰਾਈਟ ਅਵੇ ਉਹ ECG ਕਰੋਗੇ ਇੱਕ ਬਲੱਡ ਟੈਸਟ ਵੀ ਹੁੰਦਾ ਹਾਰਟ ਅਟੈਕ ਵਾਸਤੇ ਉਹਦੇ ਨਾਲ ਪਤਾ ਲੱਗ ਜੂਗਾ ਪਰ ਜੇ ਤੁਹਾਡੀ ਮਾੜੀ ਮੋਟੀ ਥੋੜ੍ਹੀ ਥੋੜ੍ਹੀ ਹੁੰਦੀ ਹੈ ਠੀਕ ਹੋ ਜਾਂਦੀ ਹੈ ਫਿਰ ਹੋ ਜਾਂਦੀ ਹੈ ਦੈਨ ਯੂ ਕੈਨ ਗੋ ਟੂ ਯੂਅਰ ਡਾਕਟਰ ਫੈਮਿਲੀ ਡਾਕਟਰ ਉਹਨਾਂ ਨੂੰ ਦੱਸਣਾ ਚਾਹੀਦਾ ਉਹ ਫਿਰ ਤੁਹਾਡੇ ਐਗਜ਼ਾਮ ਕਰੋਗੇ ECG ਵੀ ਸ਼ਾਇਦ ਕਰੋਗੇ ਦੇਖੋਗੇ ਵੀ ਤੁਹਾਨੂੰ ਸਟ੍ਰੈਸ ਟੈਸਟ ਦੀ ਲੋੜ ਆ ਅਤੇ ਓਵਰਆਲ ਸਿਮਟਮਸ ਇਹ ਆ ਜਿਹੜੇ ਮੈਂ ਦੱਸਿਆ ਮੇਨਲੀ ਚੈਸਟ ਪੇਨ ਐਂਡ ਕੀ ਹੋਰ ਸਿਮਟਮ
ਹਾਂਜੀ ਨੈਕਸਟ ਲਾਈਨ ਹੈਲੋ ਹੈਲੋ ਹਾਂਜੀ ਨੈਕਸਟ ਲਾਈਨ ਹੈਲੋ
ਹੈਲੋ ਜੀ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ ਡਾਕਟਰ ਅੰਕੁਸ਼ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਨੇ ਕਿਉਂਕਿ ਆਪਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਆਪਣੇ ਰਿਸਕ ਫੈਕਟਰਸ ਨੇ ਤੇ ਕੀ ਸਿਮਟਮਸ ਨੇ ਹਾਰਟ ਅਟੈਕ ਤੇ ਇੱਕ ਮੈਂ ਹੋਰ ਪੁੱਛਣਾ ਸੀ ਡਾਕਟਰ ਅੰਕੁਸ਼ ਨੂੰ ਕਿ ਸਟ੍ਰੈਸ ਦੇ ਨਾਲ ਕਿੱਦਾਂ ਰਿਲੇਟਡ ਹੈ ਮਤਲਬ ਇਹ ਕੋਈ ਹੈ ਐਜ਼ ਅ ਰਿਸਕ ਫੈਕਟਰ ਫੋਰ ਹਾਰਟ ਅਟੈਕ ਐਂਡ ਸੈਕਿੰਡ ਮੈਂ ਪੁੱਛਣਾ ਸੀ ਫੋਰ ਦ ਫਾਰਮੇਸੀ ਆਵਰਸ ਕਿ ਤੁਹਾਡੀ ਫਾਰਮੇਸੀ ਲੌਂਗ ਵੀਕੈਂਡ ਤੇ ਓਪਨ ਹੁੰਦੀ ਹੈ ਕਲੀਨਿਕ ਦੇ ਵਿੱਚ ਜੋ ਫਾਰਮੇਸੀ
ਹਾਂਜੀ ਮੈਂ ਦੋਨੇ ਦੱਸਣਾ ਆਨਸਰਸ ਪਹਿਲੀ ਗੱਲ ਤਾਂ ਜਿਹੜੀ ਸਟ੍ਰੈਸ ਪਹਿਲੀ ਗੱਲ ਤਾਂ ਮੈਂ ਫਾਰਮੇਸੀ ਦਾ ਦੱਸਣਾ ਉਹ ਈਜ਼ੀਅਰ ਯੈਸ ਜਿੱਦਾਂ ਸਾਡੀ ਅਰਜੈਂਟ ਕੇਅਰ ਤੇ ਵਾਕ ਇਨ ਕਲੀਨਿਕ 365 ਡੇਜ਼ 365 ਦਿਨ ਖੁੱਲ੍ਹੀ ਹੈ ਪੂਰਾ ਸਾਲ ਖੁੱਲ੍ਹਦੀ ਹੈ ਇੱਦਾਂ ਹੀ ਸਾਡੀ ਫਾਰਮੇਸੀ ਖੁੱਲ੍ਹਦੀ ਹੈ ਜਦੋਂ ਵੀ ਸਾਡੀ ਕਲੀਨਿਕ ਖੁੱਲ੍ਹਦੀ ਹੈ ਉਦੋਂ ਵੀ ਸਾਡੀ ਫਾਰਮੇਸੀ ਖੁੱਲ੍ਹਦੀ ਹੈ ਸੋ ਜਿਹੜੇ ਵੀ ਕੋਈ ਪੇਸ਼ੈਂਟ ਆਉਂਦੇ ਆ ਲੌਂਗ ਵੀਕੈਂਡ ਨੂੰ ਉਹਨਾਂ ਨੂੰ ਅਸੀਂ ਕਈ ਵਾਰੀ ਦਵਾਈਆਂ ਪ੍ਰਿਸਕ੍ਰਾਈਬ ਕਰਦੇ ਆ ਨਾਲ ਦੀ ਨਾਲ ਉਹ ਫਾਰਮੇਸੀ ਜਾ ਕੇ ਲੈ ਸਕਦੇ ਆ ਐਂਡ ਬੇਸਿਕਲੀ ਮੰਡੇ ਟੂ ਫਰਾਈਡੇ ਫਾਰਮੇਸੀ ਐਂਡ ਕਲੀਨਿਕ 10 to 8 ਖੁੱਲ੍ਹਦੀ ਹੈ ਵੀਕੈਂਡ ਨੂੰ 10 to 2 ਅਤੇ ਅਗੇਨ ਲੌਂਗ ਵੀਕੈਂਡ ਨੂੰ ਵੀ ਖੁੱਲ੍ਹਦੀ ਹੈ ਜਿਹੜਾ ਤੁਸੀਂ ਸਟ੍ਰੈਸ ਬਾਰੇ ਪੁੱਛਿਆ ਰਿਸਕ ਫੈਕਟਰ ਇਟ ਇਜ਼ ਅ ਰਿਸਕ ਫੈਕਟਰ ਦ ਪ੍ਰੋਬਲਮ ਇਜ਼ ਇਹ ਰਿਸਕ ਫੈਕਟਰ ਇੰਨਾ ਜ਼ਿਆਦਾ ਅਸੀਂ ਨਹੀਂ ਇਹਦੇ ਬਾਰੇ ਗੱਲ ਕਰਦੇ ਸਮ ਡਾਕਟਰਸ ਬਿਕੋਜ਼ ਇਹਨੂੰ ਇੱਦਾਂ ਮੈਜਰ ਕਿੱਦਾਂ ਕਰੀਏ ਕੋਈ ਬਲੱਡ ਟੈਸਟ ਨਹੀਂ ਸਟ੍ਰੈਸ ਵਾਸਤੇ ਦੇ ਆਰ ਨੋ ਰੀਅਲ ਟੈਸਟ ਫੋਰ ਸਟ੍ਰੈਸ ਬਟ ਜਿਹੜੇ ਲੋਕ ਸਟ੍ਰੈਸ ਹਾਈ ਸਟ੍ਰੈਸ ਤਕਰੀਬਨ ਰਹਿੰਦੇ ਆ ਉਹਨਾਂ ਨੂੰ it is a risk factor for stress. Tahi jadon main risk factors bare gal karda, I definitely include stress. Te jadon main prevention bare gal karda, main stress relief bare vi gal karda, like paath karna chahida, exercise karni chahidi hai, hobbies banani chahidiyan, gal baat karni chahidi, andar ni rakhni chahidiyan chijan. Je tonu depression je anxiety hega, definitely kise nu dasso, and especially doctor, koi bhi doctor jide naal tusi comfortable feel karde ha, unhan nu vi dasso, because it theek ho sakdi hai, tusi odda na ede naal raho. Counseling ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ, ਜੇ ਕਈ ਵਾਰੀ ਕੱਲੀ ਕਾਉਂਸਲਿੰਗ ਦੇ ਨਾਲ ਨਹੀਂ ਪੂਰਾ ਫਰਕ ਪੈ ਰਿਹਾ, ਦਵਾਈਆਂ ਵੀ ਹੈਗੀਆਂ, ਪਰ ਦਵਾਈਆਂ ਤੋਂ ਪਹਿਲਾਂ ਅਸੀਂ ਕਾਉਂਸਲਿੰਗ ਰੈਕਮੈਂਡ ਕਰਦੇ ਆ, ਐਂਡ ਅਗੇਨ ਯੈਸ ਇਟ ਇਜ਼ ਅ ਰਿਸਕ ਫੈਕਟਰ।
ਹਾਂਜੀ, ਤੇ ਦੂਸਰੀ ਗੱਲ ਮੈਂ ਫਾਰਮੇਸੀ ਦੇ ਬਾਰੇ ਡਾਕਟਰ ਸਾਹਿਬ ਦੀ ਗੱਲ ਨੂੰ ਅੱਗੇ ਤੋਰਦਾ ਵੀ ਜਿੱਥੇ ਸਾਡੀ ਫਾਰਮੇਸੀ 365 ਤੇ 365 ਦਿਨ ਖੁੱਲਦੀ ਹੈ, ਉੱਥੇ ਜਿਹੜੇ ਸਾਡੇ ਫਾਰਮਾਸਿਸਟ ਨੇ ਮਿਸਟਰ ਦੁਸ਼ੰਤ ਸ਼ਾਹ, ਤੁਸੀਂ ਖੁੱਲੀ ਤਾਂ ਹੁੰਦੀ ਹੈ ਪਰ ਤੁਸੀਂ ਉੱਥੇ ਮਿਲ ਕੇ ਦੇਖੋ ਉਹਨਾਂ ਨੂੰ, ਫਿਰ ਪਤਾ ਲੱਗਦਾ। ਨਹੀਂ ਤਾਂ ਜਿੱਥੇ ਵੀ ਤੁਸੀਂ ਜਾਂਦੇ ਹੋ, ਅਸੀਂ ਵੀ ਤਾਂ 35 ਹੋ ਗਏ ਇੱਥੇ ਰਹਿੰਦਿਆਂ ਨੂੰ, ਤੁਸੀਂ ਤੁਹਾਨੂੰ ਦਵਾਈ ਜੋ ਤੁਸੀਂ ਦਿੰਦੇ ਹੋ ਪਰਚੀ ਜੀ, ਖੱਬੇ ਹੱਥ ਨਾਲ ਪੈਸੇ ਫੜ ਲੈਂਦੇ ਨੇ, ਸੱਜੇ ਹੱਥ ਨਾਲ ਤੁਹਾਨੂੰ ਦਵਾਈ ਫੜਾ ਦਿੰਦੇ ਨੇ, ਇਹਨਾਂ ਨੂੰ ਤੁਸੀਂ ਮਿਲੋਗੇ ਬੜੇ ਖੁਸ਼ ਹੋਗੇ, ਤੁਹਾਡੀ ਇੱਜ਼ਤ ਮਾਨ ਕਰਦੇ ਨੇ, ਤੁਹਾਨੂੰ ਮਜ਼ਾ ਆਊਗਾ ਗੱਲ ਕਰਕੇ, ਇਹ ਵੀ ਇੱਕ ਸਾਡੀ ਫਾਰਮੇਸੀ ਦੀ ਖਾਸੀਅਤ ਹੈ। ਨੈਕਸਟ ਲਾਈਨ, ਹੈਲੋ।
ਹੈਲੋ,
ਹਾਂਜੀ,
ਹਾਏ, ਹਾਊ ਆਰ ਯੂ?
ਵੈਰੀ ਗੁੱਡ, ਹਾਊ ਆਰ ਯੂ?
I'm good, thank you. First of all, I just wanted to say that this radio program is great.
Thank you.
You are creating awareness of important problems in the community, and your medical center is a great facility that has a lot to offer in the city of Brampton.
Mm-hmm.
So I was very impressed by the services that I received at BNC Medical Center, especially at BNC Vision Center.
Mm-hmm.
The lady was very helpful with assisting my mom with her glasses.
Mm-hmm.
The 50% off sale still on? Because I would like to come in to get a pair for myself. And what are the hours?
Okay. First of all, thank you very much. ਜੋ ਵੀ ਤੁਸੀਂ ਮੈਨੂੰ ਪਤਾ ਵੀ ਜਿਹੜੇ ਬੱਚੇ ਨੇ ਹੁਣ ਇੱਥੇ ਉਹ, ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ, ਮੈਂ ਤਾਂ ਚਾਹੁੰਦਾ ਵੀ ਉਹ ਪੰਜਾਬੀ 'ਚ ਹੀ ਗੱਲ ਕਰਨ ਇੰਗਲਿਸ਼ ਨਾਲੋਂ, ਅਤੇ ਉਹਨਾਂ ਦੀ ਜਿਹੜੀ ਪਿਆਰੀ ਪਿਆਰੀ ਪੋਲੀ ਪੋਲੀ ਜੀ ਪੰਜਾਬੀ, ਉਹਨਾਂ ਸੁਣ ਕੇ ਮਜ਼ਾ ਹੀ ਆ ਜਾਂਦਾ। ਖੈਰ ਹੈ ਨਹੀਂ ਵੇ, ਇੰਗਲਿਸ਼ 'ਚ ਕੁਸ਼ਚਨ ਪੁੱਛਿਆ। ਥੈਂਕ ਯੂ ਵੈਰੀ ਮੱਚ, ਵਟ ਐਵਰ ਯੂ ਸੇ ਅਬਾਊਟ ਅਵਰ ਮੈਡੀਕਲ ਸੈਂਟਰ, ਆਫਕੋਰਸ ਡਾਕਟਰ ਅੰਕੁਸ਼ ਇਜ਼ ਆਲਵੇਜ਼ ਦੇਅਰ ਪੇਸ਼ੈਂਟ ਵੈਨ ਐਵਰ ਦੇ ਕਮ, ਦੇ ਆਈ ਆਲਵੇਜ਼ ਹੈਡ ਗੁੱਡ ਥਿੰਗ ਅਬਾਊਟ ਹਿਮ, ਹੀ ਇਜ਼ ਏ ਹੰਬਲ ਡਾਕਟਰ, ਨਾਟ ਆਈ ਵਾਂਟ ਟੂ ਸੇ ਇਨ ਫਰੰਟ, ਬਟ ਐਵਰੀਬੋਡੀ ਸੇਜ਼ ਲਾਈਕ ਦਿਸ। ਐਂਡ ਸੈਕਿੰਡ ਥਿੰਗ, ਯੂ ਆਰ ਟਾਕਿੰਗ ਅਬਾਊਟ ਦਾ ਵਿਜ਼ਨ ਸੈਂਟਰ, ਦੈਟ ਗਰਲ, although she can't speak Punjabi, her name is Cynthia Neal, so she knows little bit Punjabi words. I can tell you one thing, that most of the Punjabi, you know, our old ladies, or they came and they always try to hug. She is so sweet and she is very intelligent and very honest girl. So whenever you go, of course we have 50% sale, main 50% bhi nahi kehna, main ta ye gal kehna ke 50% de maro goli, tusi ye dekho utthe aake jehdi marzi choose karo, tusi andaron khush honge, paise bhi saste deoge, quality vadhiya loge, te izzat maan vi milugi, tinne cheezan di guarantee hai। So jehde sade hours ne, Friday assi band hunne ha, baki 6 din khulle hunne ha, Monday Tuesday Wednesday Thursday 11 to 7 baje tak, Saturday Sunday 11 to 7। Next line, hello, hello, ਹਾਂਜੀ, ਨੈਕਸਟ ਲਾਈਨ, ਹੈਲੋ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਸਰ, ਦੋਨਾਂ ਡਾਕਟਰ ਸਾਹਿਬਾਨ ਨੂੰ ਸਤਿ ਸ਼੍ਰੀ ਅਕਾਲ, ਬਹੁਤ ਪਿਆਰੀ ਪਿਆਰੀ।
ਹਾਂਜੀ ਸਰ, ਹੱਥ ਜੋੜ ਕੇ ਸਾਡੀ ਵੀ ਸਤਿ ਸ਼੍ਰੀ ਅਕਾਲ ਕਬੂਲ ਕਰੋ।
ਨਹੀਂ ਜੀ, ਤੁਹਾਡਾ ਮੈਂ ਤੁਹਾਡੀ ਪਹਿਲਾਂ ਬਹੁਤ ਵਾਰੀ ਤਾਰੀਫ ਕਰ ਚੁੱਕਾ, ਬਹੁਤ ਜ਼ਿਆਦਾ ਭਲਾ ਕਰ ਰਹੇ ਤੁਸੀਂ ਲੋਕਾਂ ਦਾ।
ਥੈਂਕ ਯੂ ਸਰ।
ਅਤੇ ਦੂਸਰਾ ਮੈਂ ਇੱਕ ਕੁਐਸਚਨ ਪੁੱਛਣਾ ਸੀਗਾ।
ਹਾਂਜੀ,
ਕਿ ਮੇਰਾ ਨਾ ਜਿਵੇਂ ਪਿਛਲੇ 40 ਸਾਲ ਤੋਂ ਮੇਰੀ ਇਸ ਵੇਲੇ ਉਮਰ ਹੈਗੀ ਆ ਜਿਵੇਂ 66।
ਹਾਂਜੀ,
ਪਿਛਲੇ 40 ਸਾਲਾਂ ਤੋਂ ਮੇਰੀ ECG ਹਮੇਸ਼ਾ ਹੀ ਗਲਤ ਆਉਂਦੀ ਆ, ਤੇ ਜਦੋਂ ਵੀ ਡਾਕਟਰ ਸਟ੍ਰੈਸ ਟੈਸਟ ਜਿਹੜਾ ਹੁੰਦਾ ਉਹ ਕਰਾਉਂਦੇ ਆ, ਤੇ ਉਦੋਂ ਉਹ ਸੈਟਿਸਫਾਈਡ ਹੋ ਜਾਂਦੇ ਆ ਵੀ ਨਹੀਂ ਕੋਈ ਪ੍ਰੋਬਲਮ ਨਹੀਂ।
ਹਾਂਜੀ,
ਇਹ ਮੈਨੂੰ ਹੁਣ ਕੀ ਕਰਨਾ ਚਾਹੀਦਾ ਕਿ ਉਹ ECG ਕਿਉਂ ਗਲਤ ਆਉਂਦੀ ਆ, ਤਾਂ ਉੱਥੇ ਕਹਿੰਦੇ ਆ ਵੀ ਨਹੀਂ ਗਲਤ ਆਈ ਆ, ਉਹ ਕਰਵਾਉਣਾ ਆ, ਤੇ ਫਿਰ ਮੈਂ ਉਹ ਕਰਵਾਉਣਾ ਤੇ ਉਹਦੇ ਤੋਂ ਮੇਰਾ ਠੀਕ ਨਿਕਲਦਾ, ਇਹਦਾ ਕੀ ਕਾਰਨ ਆ, ਤੇ ਮੈਨੂੰ ਕੁਛ ਹੋਰ ਗਾਂ ਕਰਾਉਣਾ ਚਾਹੀਦਾ।
ਤੁਸੀਂ ਹਾਰਟ ਡਾਕਟਰ ਨੂੰ ਦਿਖਾਇਆ?
ਹਾਂਜੀ ਹਾਂਜੀ, ਹਾਰਟ ਵਾਲੇ ਨੂੰ ਦਿਖਾਇਆ।
ਉਹ ਕੀ ਕਹਿੰਦੇ?
ਨਹੀਂ, ਹਾਰਟ ਵਾਲੇ ਨੂੰ ਮੇਰੇ ਇੱਥੇ ਉੱਥੇ ਮੈਂ ਇੰਡੀਆ 'ਚ ਤਾਂ ਕਰਾਉਂਦਾ ਹੁੰਦਾ ਸੀ ਜਿਵੇਂ ਹਾਰਟ ਡਾਕਟਰ ਤੋਂ, ਇੱਥੇ ਮੇਰੇ ਫੈਮਿਲੀ ਡਾਕਟਰ ਨੇ ਮੇਰੇ ਟੈਸਟ ਕਰਵਾਏ ਆ, ਹੁਣ ਪਹਿਲਾਂ ECG ਕਰਵਾਈ ਸੀ ਤੇ ਉਹਦੇ ਵਿੱਚ ਉਹ ਥੋੜਾ ਡਿਫਾਲਟ ਜਿਹਾ ਹੁੰਦਾ, ਤਾਂ ਉਹੀ ਸੇਮ ਪ੍ਰੋਬਲਮ, ਫਿਰ ਮੇਰਾ ਸਟ੍ਰੈਸ ਟੈਸਟ ਕਰਾਇਆ ਤੇ ਪਲੱਸ ਉਹਨਾਂ ਨੇ ਪਤਾ ਨਹੀਂ ਕੈਮਰਿਆਂ ਨੂੰ ਫੋਟੋ ਖਿੱਚੀਆਂ।
ਅੱਛਾ,
ਤੇ ਉਹ ਵੀ ਸੈਟਿਸਫਾਈਡ ਨੇ।
ਓਕੇ,
ਤੇ ਮੈਨੂੰ ਗਾਂ ਕੀ ਕਰਨਾ ਚਾਹੀਦਾ, ਕੁਛ ਇਹਦੇ ਬਾਰੇ ਚੱਲਣ ਦੇਣਾ ਚਾਹੀਦਾ ਇਸ ਤਰ੍ਹਾਂ ਕਿ ਜਾਂ ਕੋਈ?
ਯਾ, ਜੇ ਤਾਂ ਉਹਨਾਂ ਨੇ ਕਿਹਾ ਵੀ ਠੀਕ ਆ ਸਟ੍ਰੈਸ ਟੈਸਟ ਤੇ ਐਕੋ, ਤੇ ਤੁਹਾਨੂੰ ਪੇਨ ਵੀ ਨਹੀਂ, ਕੋਈ ਛਾਤੀ ਚ ਹੈਗੀ, ਸਾਹ ਵੀ ਨਹੀਂ,
ਕੋਈ ਪੇਨ,
ਕੋਈ ਸਿੰਪਟਮਸ ਨਹੀਂ? ਓਕੇ,
ਜਦ ਮੈਂ ਤੇਜ਼ ਵੀ ਤੁਰਦਾ ਤਦ ਵੀ ਕੋਈ ਮੈਨੂੰ ਪ੍ਰੋਬਲਮ ਨਹੀਂ।
ਐਕਸਰਸਾਈਜ਼ ਵੀ ਕਰਦੇ?
ਹਾਂਜੀ ਐਕਸਰਸਾਈਜ਼ ਮੈਂ ਕਰਦਾ ਡੇਲੀ
40
ਵੀ ਕਰਦੇ ਹੋ ਕਹਿੰਦੇ
ਨਹੀਂ ਜੀ ਉਹ ਨਹੀਂ ਅਜੇ ਮੇਰਾ ਜੀ ਕਰਦਾ ਉਹ ਅਗਲੀ ਵਾਰੀ ਕਰਾਂਗੇ ਜੀ
ਓਕੇ ਠੀਕ ਹੈ ਤੇ ਪਰ ਮੇਨ ਗੱਲ ਤੇ ਇਦਾਂ ਜੇ ਤੁਹਾਨੂੰ ਸਿੰਪਟਮ ਨਹੀਂ ਹੈਗੇ ਤੇ ਈਸੀਜੀ ਤੁਹਾਡੀ ਐਬਨੋਰਮਲ ਆਉਂਦੀ ਹੈ ਤੇ ਬਾਕੀ ਜਿਹੜੇ ਡਾਕਟਰ ਤੁਹਾਡੇ ਡਾਕਟਰ ਨੇ ਟੈਸਟ ਰੈਕਮੈਂਡ ਕੀਤੇ ਉਹ ਠੀਕ ਆ ਦੈਨ ਐਂਡ ਉਹ ਕਹਿੰਦੇ ਵੀ ਕੋਈ ਵਰੀ ਨਹੀਂ ਫਿਰ ਠੀਕ ਆ ਉਹ ਠੀਕ ਹੋਣਗੇ ਬਿਕਾਜ਼ ਆਫ ਕੋਰਸ ਉਹ ਡਾਕਟਰ ਨੇ ਤੁਹਾਡੇ ਡਾਕਟਰ ਨੇ ਪੜ੍ਹਿਆ ਹੋਇਆ ਉਹ ਸਾਨੂੰ ਵੀ ਐਵਰੀ ਈਅਰ ਜਿਹੜੇ ਸਾਨੂੰ ਲਾਇਸੈਂਸ ਦਿੰਦੇ ਆ ਉਹ ਮੇਕ ਸ਼ੋਰ ਕਰਦੇ ਆ ਵੀ ਅਸੀਂ ਅਪ ਟੂ ਡੇਟ ਰਹਿੰਦੇ ਹਾਂ ਇਹ ਚੀਜ਼ਾਂ ਨਾਲ ਸੋ ਆਈ ਟਰੱਸਟ ਯੂਅਰ ਡਾਕਟਰ ਮਤਲਬ ਮੈਂ ਉਹਨਾਂ ਨੂੰ ਟਰੱਸਟ ਕਰਦਾ ਪਰ ਜੇ ਤੁਹਾਨੂੰ ਸਟਿਲ ਕੋਈ ਸ਼ੱਕ ਆ ਤੁਸੀਂ ਆਪਣੇ ਡਾਕਟਰ ਨੂੰ ਨੈਕਸਟ ਟਾਈਮ ਕਹਿ ਸਕਦੇ ਆ ਵੀ ਜੇ ਤੁਸੀਂ ਹਾਰਟ ਡਾਕਟਰ ਨੂੰ ਨਹੀਂ ਹਲੇ ਦਿਖਾਇਆ ਤੁਸੀਂ ਇੱਕ ਵਾਰੀ ਉਹਨਾਂ ਨੂੰ ਵੀ ਮਿਲ ਸਕਦੇ ਆ ਬਿਕਾਜ਼ ਜਿਹੜੇ ਹਾਰਟ ਸਪੈਸ਼ਲਿਸਟ ਆ ਉਹ ਤੁਹਾਡਾ ECG ਦੇ ਕੇ ਜਿਹੜੀ ਐਬਨੋਰਮੈਲਿਟੀ ਆ ਉਹ ਤੁਹਾਨੂੰ ਐਗਜੈਕਟਲੀ ਦੱਸ ਸਕਦੇ ਆ ਵੀ ਇਹ ਕਿਉਂ ਆ ਰਹੀ ਹੈ ਤੇ ਹੈ ਕੀ ਚੀਜ਼ ਆ ਇਹਦੇ ਲਈ ਕੀ ਕਰਨਾ ਚਾਹੀਦਾ ਟੈਸਟ ਕਦੋਂ ਕਰਾਉਣੇ ਚਾਹੀਦੇ ਆ ਮੋਨੀਟਰਿੰਗ ਕੀ ਕਰਨੀ ਚਾਹੀਦੀ ਆ ਸੋ ਮੇ ਬੀ ਤੁਸੀਂ ਇੱਕ ਵਾਰੀ ਇਹ ਵੀ ਕਰ ਸਕਦੇ ਡਾਕਟਰ ਨਾਲ ਤੁਸੀਂ ਆਪਣੇ ਨਾਲ ਗੱਲ ਕਰ ਸਕਦੇ
ਨੈਕਸਟ ਲਾਈਨ ਹੈਲੋ ਸੋਰੀ ਮੈਂ ਤੁਹਾਡੀ ਲਾਈਨ ਵਿੱਚ ਹੀ ਮੇਥੋਂ ਕੱਢੀ ਗਈ ਕਿਉਂਕਿ ਸਾਡੇ ਕੋਲ ਟਾਈਮ ਥੋੜਾ ਤੇ ਲਾਈਨਾਂ ਸਾਡੇ ਪੂਰੀਆਂ ਬਿਜ਼ੀ ਨੇ ਤੇ ਤੁਸੀਂ ਇੰਨੇ ਪਿਆਰੇ ਸਾਡੇ ਲਈ ਸ਼ਬਦ ਬੋਲੇ ਨੇ ਮੈਂ ਤਾਂ ਆਪ ਆਈ ਫੀਲ ਗਿਲਟੀ ਵੀ ਤੁਹਾਡੀ ਲਾਈਨ ਨਹੀਂ ਕੱਟਣੀ ਚਾਹੀਦੀ ਪਰ ਮੇਰੀ ਮਜ਼ਦੂਰੀ ਹੁਣ ਤਾਂ ਕੱਟ ਗਈ ਜੋ ਹੁਣ ਹੋ ਗਿਆ ਉਹ ਤਾਂ ਮਾਲਕ ਦੇ ਭਾਣੇ ਦੇ ਸਮਝ ਕੇ ਸਮਝ ਲਓ ਹੋਰ ਸਾਡੀ ਕੋਈ ਬੈਡ ਇੰਟੈਂਸ਼ਨ ਕੋਈ ਨਹੀਂ ਸੀਗੀ ਉਹ ਕੁਦਰਤੀ ਕੱਢੀ ਗਈ ਸੋ ਨੈਕਸਟ ਲਾਈਨ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਸਰ
I came last week to purchase a glass and a frame, but I know that they give me discount for the frame, 50 discount, but still the prices of the lens is expensive.
It's expensive or no expensive?
It's expensive, especially okay. when they're talking about air coating and there's reflection in the glass, in the lens.
Okay. Okay.
Anyway, but I make the order and it's good, but I found that, I know that I may compare between other opticals, but still your optical shop still is cheaper than the other.
Okay. Thank you very much for the comments. Let me make a one-line answer. We are not the competitor of anybody. If you say that we are like this, don't buy from us. If you feel that we are number one in service, in price, in hospitality, only then you can buy. If you feel we are, you know, like same, everybody like same, then don't. We tried our level best from the heart of our core that our price should be number one, less. Our commitment should be 100% correct. Number three, hospitality, our pagat is number one. If you feel three things that whatever we are doing, only then you can deal with us. We don't want to sell as a customer. We want to make it a family. So whenever you come in gas station or pizza or a medical center, so we wanted that you can visit us for 1 minute, 2 minutes, and we can have a cup of tea, share with us, talk, share the problems or share the your ideas, our ideas. We will sit together and enjoy. So we want to create family atmosphere, not just from the business point of view. We don't have that type of attitude. So next line. Hello.
Hello.
Haan ji sir, sat sri akaal.
Haan ji, sat sri akaal, kaise ho?
Bas ji, theek hai sir, aap sunaye.
Theek hai, oh, mere muh mein na saale bahut pade hai, every 3-4 week ke baad.
Okay. ਠੀਕ ਹੈ ਓਕੇ ਗੁੱਡ ਵਧੀਆ ਕੁਐਸਚਨ ਆ ਸਿੰਪਲ ਓਕੇ ਛਾਲੇ ਐਵਰੀ 3-4 ਵੀਕਸ ਛਾਲੇ ਦੇ ਮਤਲਬ ਅਲਸਰ ਤੇ ਜੇ ਤਾਂ ਕਦੇ ਕਦੇ ਹੁੰਦਾ ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਜਾਂ ਇੱਕ ਦਿਨ ਦਾ ਛਾਲਾ ਹੋਇਆ ਅਸੀਂ 2-3 ਚੀਜ਼ਾਂ ਕਹਿੰਦੇ ਇੱਕ ਤਾਂ ਮੈਂ ਕਹਿੰਦਾ ਹੁੰਦਾ ਵੀ ਇਹਨੂੰ ਅਵੋਇਡ ਵੀ ਜਿਹੜੇ ਚੀਜ਼ਾਂ ਦੇ ਨਾਲ ਇਹ ਵੱਧਦੀਆਂ ਲਾਈਕ ਗਰਮ ਮਿਰਚੀ ਅਤੇ ਖੱਟੀਆਂ ਚੀਜ਼ਾਂ ਇਹਨੂੰ ਅਵੋਇਡ ਕਰੋ ਤੁਸੀਂ ਠੰਡੇ ਦੁੱਧ ਦੇ ਨਾਲ ਥੋੜ੍ਹੀ ਦੇਰ ਉੱਥੇ ਰੱਖ ਸਕਦੇ ਆ ਕਈ ਲੋਕ ਗਲੇਸਰਨ ਵੀ ਲਾਉਂਦੇ ਆ ਕਈ ਵਾਰੀ ਕੋਈ ਪ੍ਰਿਸਕ੍ਰਿਪਸ਼ਨ ਕਰੀਮ ਵੀ ਆ ਜਿਹੜੀ ਓਰਾਕੋਰਟ ਔਰ ਓਵਰ ਦ ਕਾਊਂਟਰ ਵੀ ਮਿਲ ਜਾਂਦੀ ਆ ਜਿਹਦੇ ਨਾਲ ਥੋੜ੍ਹੀ ਛੇਤੀ ਇਹ ਹੀਲ ਹੋ ਜਾਂਦੇ ਆ ਹੁਣ ਦੂਜੇ ਪੇਸ਼ੈਂਟ ਇੱਦਾਂ ਆਉਂਦੇ ਆ ਜਿੱਦਾਂ ਤੁਸੀਂ ਕਿਹਾ ਵੀ ਹਾਂ ਛਾਲਾ ਤਾਂ ਹੋ ਗਿਆ ਠੀਕ ਹੋ ਗਿਆ ਫਿਰ ਹੋ ਗਿਆ ਫਿਰ ਹੋ ਗਿਆ ਫਿਰ ਹੋ ਗਿਆ ਉਦੋਂ ਕਈ ਵਾਰੀ ਕੋਈ ਕਮੀ ਹੋ ਸਕਦੀ ਹੈ ਆਵਰ ਸਰਨ ਬੀ ਵਾਇਟਮਿਨ ਕੋਈ ਵਾਇਟਮਿਨ ਖੂਨ ਦੇ ਵਿੱਚ ਜਿਹੜਾ ਖਾਣੇ ਤੋਂ ਮਿਲਦਾ ਜੇ ਤੁਹਾਨੂੰ ਵਾਰੀ ਵਾਰੀ ਛਾਲੇ ਹੁੰਦੇ ਆ ਟ੍ਰਾਈ ਟੇਕਿੰਗ ਬੀ ਕੰਪਲੈਕਸ ਦੋ ਤਰ੍ਹਾਂ ਦੇ ਆਉਂਦੇ ਆ ਈਦਰ B50 ਜਾਂ B100 ਓਵਰ ਦ ਕਾਊਂਟਰ ਮਿਲ ਜਾਂਦੇ ਆ ਕੋਈ ਵੀ ਫਾਰਮੇਸੀ ਤੋਂ ਇਹ ਐਵਰੀ ਡੇ ਤੁਸੀਂ 1-2 ਮਹੀਨੇ ਖਾ ਕੇ ਦੇਖੋ 90% ਤੁਹਾਡੇ ਠੀਕ ਹੋ ਜੂਗੇ ਜੇ ਸਟਿਲ ਰਹੇ ਤੁਸੀਂ ਡਾਕਟਰ ਨੂੰ ਦਿਖਾਓ
ਹਾਂਜੀ ਨੈਕਸਟ ਲਾਈਨ ਡਾਕਟਰ ਸਾਹਿਬ ਥੋੜ੍ਹਾ ਜਿਹਾ ਆਂਸਰ ਸ਼ਾਰਟ ਰੱਖੋ ਕਿ ਲਾਈਨਾਂ ਬਹੁਤ ਜ਼ਿਆਦਾ ਨੇ ਹੈਲੋ ਨੈਕਸਟ ਲਾਈਨ ਹੈਲੋ ਹੈਲੋ ਸਰ So next line, hello. Hello.
Hello.
हाँ जी सर, सत श्री अकाल सर, सवाल थोड़ा छोटा रखियो क्योंकि आप बाकी लाइना भी ले लेंगे, टाइम दे खत्म करांगे।
लास्ट टाइम मैं ब्लड प्रेशर बारे कॉल की थी तो मेरी लाइन कटी गई, मेरे को सुनने में नहीं आया, मैं साइड इफेक्ट बारे पूछना था गाना दे।
ओके हाँ जी, जिधर तुसी हाँ
जी हाँ जी
वायाक्रम है ना, हाँ जी
हाँ जी हाँ जी, देखो दूसरा सिखा है ता जो कुड़ियां छड़नियां होन जा इधर की तरीका है मतलब ब्लड प्रेशर नो कटानियां होन जा छड़नियां होन इधर की प्रोसीजर है
का दे बारे सही दूजा की
तेरा दूसरा सवाल रिपीट करो, समझ नहीं लगी की कहना चाहने।
ਜਿਹੜੀ ਵਾਇਆਕ੍ਰਮ ਦਵਾਈ ਤੁਸੀਂ ਸਪੈਸੀਫਿਕਲੀ ਉਹਦੇ ਬਾਰੇ ਗੱਲ ਕਰ ਰਹੇ ਆ, ਉਹ ਦੋ ਦਵਾਈਆਂ ਹੈਗੀਆਂ ਇੱਕ ਗੋਲੀ ਦੇ ਵਿੱਚ, ਇੱਕ ਏਸ ਇਨਹਿਬਿਟਰ ਆ ਤੇ ਇੱਕ ਕੈਲਸ਼ੀਅਮ ਚੈਨਲ ਬਲਾਕਰ। ਜਿਹੜਾ ਏਸ ਇਨਹਿਬਿਟਰ ਹੈਗੇ ਆ ਉਹਦੇ ਸਾਈਡ ਇਫੈਕਟ ਹੈ ਤਾਂ ਸੇਫ ਆ, ਪਰ ਇਹਦੇ ਲਈ ਇੱਕ ਤਾਂ ਅਸੀਂ ਕਹਿੰਦੇ ਹਾਂ ਐਵਰੀ ਹਰ ਸਾਲ ਤੁਹਾਨੂੰ ਆਪਣਾ ਕਿਡਨੀ ਫੰਕਸ਼ਨ ਦੇਖਣਾ ਚਾਹੀਦਾ ਐਜ਼ ਵੈਲ ਐਜ਼ ਸੋਡੀਅਮ ਐਂਡ ਪੋਟਾਸ਼ੀਅਮ, ਬਿਕਾਜ਼ ਕਈ ਵਾਰੀ ਇਹ ਘੱਟ ਵੱਧ ਹੋ ਜਾਂਦੇ ਆ, ਤੇ ਮੇਨ ਸਾਈਡ ਇਫੈਕਟ ਇਹੀ ਹੈ ਇਹਦਾ ਏਸ ਇਨਹਿਬਿਟਰ ਦਾ। ਜਿਹੜੀ ਦੂਜੀ ਉਹਦੇ ਦਵਾਈ ਪਾਈ ਵੀ ਆ ਕੈਲਸ਼ੀਅਮ ਚੈਨਲ ਬਲਾਕਰ ਐਮਲੋਡਪੀਨ, ਮੈਨੂੰ ਯਾਦ ਤੁਸੀਂ ਕਿਹਾ ਸੀ 2.5 ਮਿਲੀਗ੍ਰਾਮ ਉਹਦੇ, ਜਿੱਦਾਂ ਮੈਂ ਲਾਸਟ ਵੀਕ ਕਿਹਾ ਸੀ ਪਰ ਮੇਬੀ ਤੁਹਾਨੂੰ ਨਹੀਂ ਸੁਣਿਆ, ਵੈਰੀ ਰੇਅਰਲੀ ਕਈ ਵਾਰੀ ਉਹ ਲੋਕਾਂ ਦੇ ਪੇਰੈਂਟਸ ਸੋਚ ਪੈ ਸਕਦੀ ਆ ਲਾਈਕ ਸਵੈਲਿੰਗ, ਤੇ ਜਦੋਂ ਤੁਸੀਂ ਇਹ ਦਵਾਈ ਬੰਦ ਕਰੋਗੇ ਇਹ ਠੀਕ ਹੋ ਜੂਗੀ। ਸੋ ਇਹ ਦੋ ਮੇਨ ਸਾਈਡ ਇਫੈਕਟ ਆ, ਐਂਡ ਆਫਕੋਰਸ ਸਾਰੇ ਬਲੱਡ ਪ੍ਰੈਸ਼ਰ ਦੇ ਸਾਈਡ ਇਫੈਕਟ, ਪੋਸੀਬਲ ਹੈਗਾ ਵੀ ਜ਼ਿਆਦਾ ਲੋਅ ਜਾ ਸਕਦਾ ਬਲੱਡ ਪ੍ਰੈਸ਼ਰ। ਸਾਰੇ ਪੇਸ਼ੈਂਟਸ ਨੂੰ ਅਸੀਂ ਕਹਿੰਦੇ ਹਾਂ ਵੀ ਚੱਕਰ ਵਾਸਤੇ ਧਿਆਨ ਰੱਖਿਓ ਵੀ ਚੱਕਰ ਤਾਂ ਨਹੀਂ ਆਉਂਦੇ ਜਦੋਂ ਵੀ ਮੈਂ ਖੜਦਾ, ਬਲੱਡ ਪ੍ਰੈਸ਼ਰ ਲੋਅ ਤਾਂ ਨਹੀਂ ਜਾ ਰਿਹਾ। ਐਂਡ ਦੂਜਾ ਕੁਐਸਚਨ ਤੁਹਾਡਾ ਇਹ ਆ ਵੀ ਮੈਂ ਇਹਨੂੰ ਛੱਡ ਵੀ ਸਕਦਾ, ਹੁਣ ਮੈਂ ਐਕਸਰਸਾਈਜ਼ ਕਰਦਾ, ਵਧੀਆ ਖਾਣ ਲੱਗ ਗਿਆ, ਮੈਂ ਨੋਟ ਕੀਤਾ ਬੀ ਪੀ ਠੀਕ ਆ, ਮੇ ਬੀ ਹਾਂਜੀ ਪਹਿਲਾਂ ਡਾਕਟਰ ਨਾਲ ਗੱਲ ਕਰਿਓ। ਐਂਡ ਜੇ ਛੱਡੂਗੇ ਇੱਕਦਮ ਨਾ ਛੱਡਿਓ, ਭਾਵੇਂ ਤੁਸੀਂ ਪਹਿਲਾਂ ਅੱਧੀ ਕਰਕੇ ਦੇਖ ਸਕਦੇ ਹੋ ਇੱਕ ਮਹੀਨਾ, ਨਾਲ ਆਪਣਾ ਬਲੱਡ ਪ੍ਰੈਸ਼ਰ ਮੋਨੀਟਰ ਕਰੋ, ਜੇ ਸਟਿਲ ਠੀਕ ਰਿਹਾ ਫਿਰ ਤੁਸੀਂ ਅੱਧੀ ਤੋਂ ਵੀ ਅੱਧੀ ਕਰ ਸਕਦੇ ਹੋ ਜਾਂ ਤੁਸੀਂ ਬੰਦ ਕਰਕੇ ਦੇਖੋ। ਪਰ ਜੇ ਬੰਦ ਕਰਕੇ ਦੇਖਣੀ ਹੈ ਲੈ ਯੋਰ ਡਾਕਟਰ ਨੋ, ਇੱਕ ਤਾਂ ਉਹਨਾਂ ਨੂੰ ਦੱਸੋ, ਕੰਸਲਟੇਸ਼ਨ ਲਓ, ਬਿਕਾਜ਼ ਕਈ ਵਾਰੀ ਉਹ ਸਿਰਫ ਬਲੱਡ ਪ੍ਰੈਸ਼ਰ ਕਰਕੇ ਨਹੀਂ ਦਿੰਦੇ। ਕਈ ਲੋਕਾਂ ਹੁਣ ਜੇ ਕੋਈ ਪੇਸ਼ੈਂਟ ਸੁਣਦਾ ਰੇਡੀਓ ਤੇ ਉਹ ਕਹੋਗੇ ਹਾਂ ਇਹਨਾਂ ਨੇ ਤਾਂ ਕਿਹਾ ਵੀ ਅੱਧੀ ਕਰਕੇ ਬੰਦ ਕਰ ਦਿਓ, ਪਰ ਕਈ ਵਾਰੀ ਅਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਹੋਰ ਰੀਜ਼ਨਸ ਵਾਸਤੇ ਵੀ ਦਿੰਦੇ ਹਾਂ, ਫੋਰ ਐਗਜ਼ਾਮਪਲ ਸ਼ੂਗਰ ਪੇਸ਼ੈਂਟਸ ਨੂੰ ਕਿਡਨੀਜ਼ ਪ੍ਰੋਟੈਕਟ ਕਰਨ ਲਈ ਜਾਂ ਹਾਰਟ ਪੇਸ਼ੈਂਟਸ ਨੂੰ ਹਾਰਟ ਪ੍ਰੋਟੈਕਟ ਕਰਨ ਲਈ। ਪਰ ਜੇ ਤੁਸੀਂ ਸਿਰਫ ਬਲੱਡ ਪ੍ਰੈਸ਼ਰ ਲਈ ਖਾਂਦੇ ਹਾਂ ਹਾਂ ਮੇ ਬੀ ਘਟਾ ਸਕਦੇ ਹਾਂ, ਬੰਦ ਵੀ ਕਰ ਸਕਦੇ ਹਾਂ, ਪਰ ਪਹਿਲਾਂ ਥੋੜ੍ਹੀ ਘਟਾ ਕੇ ਦੇਖੋ ਐਂਡ ਮੋਨੀਟਰ ਵੀ ਕਰੋ, ਫਿਰ ਹੋਰ ਘਟਾ ਸਕਦੇ ਹਾਂ ਫਿਰ ਮੋਨੀਟਰ ਕਰੋ, ਤੇ ਲੈਟ ਯੋਰ ਡਾਕਟਰ ਨੋ।
ਓਕੇ ਨੈਕਸਟ ਲਾਈਨ, ਹੈਲੋ ਹਾਂਜੀ ਸਾਡੇ ਮੇਕ ਹਾਂਜੀ ਹਾਂਜੀ, ਜਿਹੜਾ ਸਵਾਲ ਛੇਦੀ ਕਰੋ ਡਾਕਟਰ ਸਾਹਿਬ ਨੇ ਨਾ ਹੁਣ ਇੱਕ ਅੱਧੇ ਮਿੰਟ ਚ ਨਿਕਲ ਜਾਣਾ।
ਮੈਂ ਵੀ ਸਵਾਲ ਪੰਜ ਕਰਨਾ ਮੈਂ ਹੋਰ ਆ ਗਿਆ ਨਾਲ, ਮੈਂ ਸੁਣ ਰਿਹਾ ਤੁਹਾਡੀ ਗੱਲ ਇਹ ਆ ਜੀ, ਮੇਰੇ ਨਾ ਜਦੋਂ ਹਾਰਟ ਮਤਲਬ ਐਕਸਰਸਾਈਜ਼ ਕਰਦਾ ਮੇਰੇ ਪੇਨ ਹੁੰਦੀ ਆ ਤੇ ਬੈਕ ਜਾਂਦੀ ਆ ਟੂਹੀ ਦੇ ਉੱਤੇ।
ਓਕੇ,
ਤੇ ਮੈਂ 10 ਸਾਲ ਪਹਿਲਾਂ ਇੰਡੀਆ ਦੇ ਵਿੱਚ ਚੈੱਕ ਕਰਵਾਇਆ ਸੀ, ਉਹ ਕਹਿੰਦੇ ਤੇਰੇ ਕੋਈ ਮੈਨੂੰ ਸੁਰਾਖ ਆ ਮਤਲਬ ਹਾਰਟ ਦੇ ਵਿੱਚ ਉਹਨਾਂ ਨੇ ਕੀਤਾ ਸੀਗਾ।
ਓਕੇ,
ਤੇ ਮੈਂ ਕਹਿੰਦਾ ਵੀ ਇੱਥੇ ਕੋਈ ਹੈਰੀ ਪ੍ਰੋਬਲਮ ਵੀ ਤੂੰ ਐਕਸਰਸਾਈਜ਼ ਘਟਾ ਦੇ, ਤੇ ਹੁਣ ਐਕਸਰਸਾਈਜ਼ ਨਹੀਂ ਕਰ ਰਿਹਾ ਤਾਂ ਵੇਟ ਵੱਧ ਰਿਹਾ ਜੀ ਉਹਦੇ ਨਾਲ।
ਹਾਂਜੀ, ਪਹਿਲੀ ਗੱਲ ਤਾਂ ਜੇ ਤੁਹਾਡੀ ਤੁਸੀਂ ਐਕਸਰਸਾਈਜ਼ ਕਰਦੇ ਬਹੁਤ ਵਧੀਆ, ਜੇ ਤੁਹਾਨੂੰ ਉਹਦੇ ਨਾਲ ਸਿਮਟਮ ਹੁੰਦੇ ਆ, ਫੋਰ ਐਗਜ਼ਾਮਪਲ ਤੁਸੀਂ ਕਿਹਾ ਚੈਸ ਛਾਤੀ ਚ ਪੇਨ ਆਉਂਦੀ ਹੈ ਤਾਂ ਉਹ ਪੇਸ਼ੈਂਟ ਨੂੰ ਜਾਂਦੀ ਹੈ, ਐਂਡ ਇੰਡੀਆ ਚ ਦਿਖਾਇਆ ਸੀ, ਤੁਹਾਨੂੰ ਇੱਥੇ ਦਵਾਣਾ ਦਿਖਾਉਣਾ ਚਾਹੀਦਾ, ਬਿਕਾਜ਼ ਇਹ ਹੋ ਸਕਦਾ ਤੁਹਾਡੀ ਕੋਈ ਬਲੋਕੇਜ ਹੋਵੇ, ਤੇ ਇਹਦੇ ਲਈ ਪੂਰੀ ਅਵੈਲੂਏਸ਼ਨ ਕਰਨੀ ਚਾਹੀਦੀ ਹੈ, ਬਿਕਾਜ਼ ਅਸੀਂ ਨਹੀਂ ਚਾਹੁੰਦੇ ਤੁਸੀਂ ਐਕਸਰਸਾਈਜ਼ ਬੰਦ ਕਰੋ, ਪਰ ਅਸੀਂ ਚਾਹੁੰਦੇ ਹਾਂ ਜੇ ਐਕਸਰਸਾਈਜ਼ ਨਾ ਹੁਣ ਇਸ ਵੇਲੇ ਤੁਹਾਨੂੰ ਸਿਮਟਮ ਹੈਗੇ ਆ, ਹਲੇ ਨਾ ਕਰੋ, ਡਾਕਟਰ ਨੂੰ ਦਿਖਾਓ, ਡਾਕਟਰ ਨੂੰ ਦੱਸੋ, ਡੈਫਨੀ ਤੁਹਾਡੇ ਡਾਕਟਰ ਨੂੰ ਮਤਲਬ ਥੋੜ੍ਹਾ ਜਿਹਾ ਕੰਸਰਨ ਹੋਊਗਾ, ਉਹਨਾਂ ਨੇ ਫਿਰ ਸਪੈਸ਼ਲਿਸਟ ਕੋਲ ਭੇਜਣਾ, ਉਹ ਫਿਰ ਦੇਖ ਸਕਦੇ ਆ, ਬਿਕਾਜ਼ ਪਹਿਲਾਂ ਮੈਂ ਤੁਹਾਨੂੰ ਸ਼ੋਅ ਦੇ ਵਿੱਚ ਦੱਸਿਆ ਸੀ ਵੀ ਕਈ ਵਾਰੀ ਪੂਰੀ ਨਹੀਂ ਬਲੋਕੇਜ ਹੁੰਦੀ, ਥੋੜ੍ਹੀ ਮਾੜੀ ਮੋਟੀ ਹੁੰਦੀ ਹੈ, ਉਹਦੇ ਨਾਲ ਇਹੀ ਸਿਮਟਮ ਹੈ ਵੀ ਜਦੋਂ ਐਕਸਰਸਾਈਜ਼ ਕਰਦੇ ਆ ਕਈ ਵਾਰੀ ਪੇਨ ਹੁੰਦਾ। ਹੁਣ ਮੈਂ ਇੱਦਾਂ ਵੀ ਨਹੀਂ ਕਹਿ ਰਿਹਾ ਤੁਹਾਨੂੰ ਡੈਫਨਿਟਲੀ ਕੋਈ ਬਲੋਕੇਜ ਹੈਗੀ ਹੈ, ਪਰ ਇੱਕ ਸਿਮਟਮ ਤੁਹਾਨੂੰ ਹੈਗਾ, ਤੇ ਦਿਸ ਸਿਮਟਮ ਇਹਦੇ ਨਾਲ ਸਾਨੂੰ ਜੇ ਮਾੜਾ ਵੀ ਸ਼ੱਕ ਆਪਾਂ ਇਹਨੂੰ ਸ਼ੱਕ ਨੂੰ ਦੂਰ ਕਰਨਾ ਚਾਹੁੰਦੇ ਹਾਂ ਟੈਸਟਿੰਗ ਦੇ ਨਾਲ। ਸੋ ਲੈ ਯੋਰ ਡਾਕਟਰ ਨੋ, ਤੇ ਹੋਪਫੁਲੀ ਜੇ ਤੁਹਾਡਾ ਸਾਰਾ ਟੈਸਟਿੰਗ ਕਲੀਅਰ ਹੋਇਆ, ਉਹਨਾਂ ਨੂੰ ਲੱਗਿਆ ਕੋਈ ਮਸਲ ਦੀ ਪ੍ਰੋਬਲਮ ਆ, ਉਹ ਵੀ ਕੋਈ ਮੇ ਬੀ ਥੈਰੇਪੀ ਕਰਕੇ ਠੀਕ ਹੋ ਸਕਦੀ ਹੈ, ਫਿਰ ਤੁਸੀਂ ਪੂਰਾ ਆਪਣਾ ਐਕਸਰਸਾਈਜ਼ ਫਿਰ ਸ਼ੁਰੂ ਕਰ ਸਕਦੇ।
ਹਾਂਜੀ, ਡਾਕਟਰ ਸਾਹਿਬ ਇੱਕ ਲਾਈਨ, ਪਲੀਜ਼ ਜਿਹੜੀ ਬਾਕੀ ਲਾਈਨਾਂ ਬੰਦ ਕਰੋ, ਅਸੀਂ ਲਾਸਟ ਲਾਈਨ ਨਹੀਂ ਲਵਾਂਗੇ ਕਿਉਂਕਿ ਡਾਕਟਰ ਸਾਹਿਬ ਨੂੰ ਉੱਥੇ ਟਾਈਮ ਤੇ ਪਹੁੰਚਣਾ ਹੁੰਦਾ, ਤੇ ਅਸੀਂ ਟ੍ਰੈਫਿਕ ਤੋਂ ਵੀ ਬਚਣਾ ਚਾਹੁੰਦੇ ਹਾਂ, ਤੇ ਨੈਕਸਟ ਲਾਈਨ ਪਲੀਜ਼ ਸ਼ਾਰਟ ਰੱਖਿਓ ਸਵਾਲ, ਤੇ ਬਾਕੀ ਲਾਈਨਾਂ ਰਿਲੀਜ਼ ਕਰ ਦਿਓ ਕਿਉਂਕਿ ਹੁਣ ਟਾਈਮ ਹੈ ਹੀ ਨਹੀਂ। ਨੈਕਸਟ ਲਾਈਨ, ਹੈਲੋ ਹੈਲੋ ਹਾਂਜੀ ਸੋ ਨਿਰੀ ਸਰੋਤਿਆਂ ਨੇ ਗੱਲ ਮੰਨ ਲਈ। ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਜਾ ਸਕਦੇ ਹੋ ਤੇ ਮੈਂ ਤੁਹਾਨੂੰ ਰਸਤੇ ਚ ਮਿਲਦਾ, ਕਾਰ ਲਿਆਓ ਤੁਸੀਂ, ਕਿਉਂਕਿ ਟ੍ਰੈਫਿਕ ਤੁਸੀਂ ਡਰਦੇ ਨੇ ਕੰਟੀਨਿਊਸਲੀ, ਤੁਸੀਂ ਦੇਖ ਲਓ ਹੁਣ ਵੀ ਲਾਈਨਾਂ 6-7 ਬੱਸੀ ਲਾਈਨਾਂ ਦੇ ਉੱਤੇ ਸੀਗੇ, ਪਰ ਮੈਨੂੰ ਪਤਾ ਕਿ ਸਰੋਤੇ ਦਿਲੋਂ ਮੈਂ ਚਾਹੁੰਦਾ, ਦਿਲੋਂ ਮਾਫੀ ਮੰਗਦਾ, ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ, ਵੀ ਟਾਈਮ ਓਨਾ ਕੀ ਹੈ ਟਾਈਮ, ਉਹਦੇ ਵਿੱਚ ਕੋਸ਼ਿਸ਼ ਕਰੀ ਤੇ ਪੂਰਾ। ਮੈਂ ਡਾਕਟਰ ਸਾਹਿਬ ਨੂੰ ਵੀ ਕਹਿੰਦਾ ਵੀ ਸ਼ਾਰਟ ਰੱਖੋ, ਇਹਨਾਂ ਦੀ ਵੀ ਦਿਲੀ ਹੁੰਦੀ ਹੈ ਵੀ ਜਿਹੜੇ ਬੰਦੇ ਨੇ ਸਵਾਲ ਲੈ ਹੀ ਲਿਆ ਕਿੰਨੇ ਬੰਦੇ ਹੋਰ ਸੁਣਦੇ ਨੇ, ਉਹਨਾਂ ਦਾ ਫਾਇਦਾ ਵੀ ਹੋਵੇ। ਸੋ ਜੋ ਇਹ ਚਾਹੁੰਦੇ ਨੇ ਉਸ ਹਿਸਾਬ ਨਾਲ ਡਿਟੇਲ ਚ ਗੱਲ ਕਰਦੇ ਨੇ। ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਹੋਵੇ, ਤੁਸੀਂ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਕੰਮ ਕਰਦੇ ਨੇ ਅਰਜੈਂਟ ਕੇਅਰ, ਤੇ ਹੋਰ ਵੀ ਡਾਕਟਰ ਨੇ ਸਾਡੇ ਕੋਲ 4। ਸੋ ਤੁਸੀਂ ਬ੍ਰੈਮਟਨ ਦੇ ਵਿੱਚ ਬ੍ਰੈਮਲੀ ਤੇ ਕੰਟਰੀ ਸਾਈਡ ਜਿੱਥੇ ਮਿਲਦੀਆਂ ਰੋਡਸ, ਉੱਥੇ ਤੁਸੀਂ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ, ਉਹਨਾਂ ਦਾ ਸਕੈਜੂਲ ਚੈੱਕ ਕਰ ਸਕਦੇ ਹੋ। ਪਰ ਉੱਥੇ ਵੀ ਸਵਾਲ ਜਿਹੜਾ ਕਿ ਸ਼ਾਰਟਕੱਟ ਰੱਖੋ, ਮੈਨੂੰ ਪਤਾ ਜਿੰਨੇ ਮਰਜ਼ੀ ਮੈਂ ਕਹਿੰਦਾ ਡਾਕਟਰ ਸਾਹਿਬ ਨਹੀਂ ਰਿਫਿਊਜ਼ ਕਰਦੇ, ਕਈ ਵਾਰੀ ਸਾਡੇ ਉੱਥੇ ਰਿਸੈਪਸ਼ਨਿਸਟ ਜਿਹੜੇ ਨੇ ਸੈਕਟਰੀ ਸਟਾਫ ਹੱਸਦੇ ਹੁੰਦੇ ਨੇ ਵੀ ਜਿਹੜੇ ਹੁਣ ਬੰਦੇ ਗਏ ਨੇ ਇਹ ਡਾਕਟਰ ਸਾਹਿਬ ਦੇ, ਇਹਨੇ ਭੋਲੇ ਨੇ ਤਾਂ ਕਿਸੇ ਨੂੰ ਜਵਾਬ ਦਿੰਦੇ ਨਹੀਂ, ਕਿਉਂਕਿ ਇਹਨਾਂ ਨੂੰ ਪੁੱਛ ਲਓ ਇਹ ਕਹਿੰਦੇ ਮੈਂ ਨਹੀਂ ਕਿਸੇ ਨੂੰ ਜਵਾਬ ਦੇ ਸਕਦਾ। ਕੰਮ ਵੀ ਘੱਟ ਕਰਦੇ, ਕੋਈ ਪੈਸੇ ਪੂਸੇ ਦਾ ਲਾਲਚ ਨਹੀਂ, ਕੋਈ ਰੱਬ ਵੱਲੋਂ ਹੀ ਪਰਮਾਤਮਾ ਵੱਲੋਂ ਹੀ ਬਿਰਤੀ ਹੈ, ਮੈਂ ਕੋਈ ਤਾਰੀਫ ਨਹੀਂ ਕਰਦਾ। ਤੁਸੀਂ ਦੇਖੋਗੇ ਤੇ ਮੈਂ ਤਾਂ ਮਤਲਬ ਜਦੋਂ ਲੋਕ ਦੱਸਦੇ ਨੇ ਕਈ ਵਾਰੀ ਅੱਖਾਂ ਵੀ ਨਮ ਹੋ ਜਾਂਦੀਆਂ ਇਹਨਾਂ ਦੇ ਬਾਰੇ ਡਿਫਰੈਂਟ ਡਿਫਰੈਂਟ ਜਦੋਂ ਗੱਲਾਂ ਦੱਸਦੇ ਨੇ। ਸੋ ਆਪਣਾ ਵੀ ਮੈਂ ਇੱਕੋ ਗੱਲ ਬੇਨਤੀ ਕਰਦਾ, ਤੁਸੀਂ ਪਿਆਰ ਨਾਲ ਆਇਆ ਕਰੋ, ਉੱਥੇ ਜਿਹੜਾ ਸਟਾਫ ਹੁੰਦਾ ਕੋਈ ਵੀ ਹੈ, ਲੜ ਲਓ ਆਪਾਂ ਜਦੋਂ ਮਰਜ਼ੀ, ਲੜਨ ਨੂੰ ਤਾਂ ਕੀ ਹੈ, ਲੜੇਦੀ ਸਾਰੀ ਦੁਨੀਆ ਲੜੀ ਹੀ ਜਾਂਦੀ ਹਰ ਗੱਲ ਤੇ, ਘਰੇ ਵੀ ਲੜਾਈ, ਬਾਹਰ ਵੀ ਲੜਾਈ, ਅੰਦਰ ਵੀ ਲੜਾਈ, ਬਾਹਰ ਵੀ ਲੜਾਈ, ਕਦੇ ਮਾੜਾ ਮੋਟਾ ਲੜਾਈ ਨੂੰ ਕੰਟਰੋਲ ਕਰਕੇ ਸ਼ਬਦ ਜ਼ਰਾ ਚੰਗੇ ਬੋਲੋ, ਜੇ ਆਲਾ ਮੂਹਰੋਂ ਚੰਗੇ ਨਹੀਂ ਬੋਲਦਾ ਤਾਂ ਆਪਾਂ ਨੂੰ ਕੀ ਫਰਕ ਪੈਂਦਾ ਨਾ ਬੋਲੇ, ਪਰ ਆਪਾਂ ਤਾਂ ਆਪਣਾ ਚੰਗਾ ਬੋਲੋ, ਉਹਦਾ ਇੰਪ੍ਰੈਸ਼ਨ ਆਪ ਹੀ ਖਰਾਬ ਹੋਊਗਾ, ਜੇ ਇੱਕ ਮੂਰਖ ਆਪਾਂ ਦੂਜਾ ਕਿਉਂ ਮੂਰਖ ਬਣੇ। ਹਾਂਜੀ, ਸੋ ਪਿਆਰ ਨਾਲ ਜਿੱਥੇ ਵੀ ਜਾਓ, ਖਾਸ ਕਰਕੇ ਮੈਂ ਤੁਹਾਨੂੰ ਇਹ ਗੱਲ ਦੀ ਦਾਅਵੇ ਨਾ ਕਹਿੰਦਾ, ਜਦੋਂ ਵੀ ਸਾਡੇ ਤੁਸੀਂ BNC ਅਰਜੈਂਟ ਕੇਅਰ ਦੇ ਮੈਡੀਕਲ ਸੈਂਟਰ ਜਾਂ ਅੱਖਾਂ ਦੀ ਰਹਿਣ ਕਈ ਦੁਕਾਨ ਤੇ ਆਉਂਦੇ ਹੋ, ਤੁਸੀਂ ਪਿਆਰ ਨਾਲ ਗੱਲ ਕਰੋ, ਤੁਹਾਡੀ ਡੈਫੀਨੇਟਲੀ ਪ੍ਰੋਬਲਮ ਸੋਲਵ ਹੋਊਗੀ, ਪਰ ਪੋਜ਼ਿਟਿਵ ਰੱਖ ਕੇ ਗੱਲ ਕਰੋ। ਪਰ ਇੰਜ ਵੀ ਝੂਠ ਫੇਰੇ ਵੀ ਨਾ ਮਾਰੋ, ਐਵੇਂ ਛੋਟੀ ਛੋਟੀਆਂ ਗੱਲਾਂ ਪਿੱਛੇ ਗੱਲ ਨੂੰ ਵਧਾ ਚੜਾ ਕੇ ਗੱਲ ਕਰਨੀ, ਉਹਦਾ ਵੀ ਕੀ ਫਾਇਦਾ। ਤੁਸੀਂ ਇਹ ਮੰਨ ਕੇ ਗੱਲ ਕਰਿਆ ਕਰੋ ਵੀ ਰੱਬ ਮੈਨੂੰ ਦੇਖ ਰਿਹਾ, ਪਰਮਾਤਮਾ ਸਾਡੇ ਅੰਦਰ ਬੈਠਾ, ਤੇ ਉਹ ਘੱਟ ਘੱਟ ਦੀ ਗੱਲ ਜਾਣ, ਜਿੰਨੀ ਉਸਤਾਦੀ ਚਲਾਕੀ ਕਰਦੇ ਆ, ਇੱਧਰ ਉੱਧਰ ਗੱਲ ਕਰਦੇ ਆ, ਉਹਨੂੰ ਪਤਾ ਸਾਰਾ ਕੁਛ, ਫਿਰ ਉਹੀ ਅਸੀਂ ਭੁਗਤਦੇ ਹਾਂ। ਸੋ ਆਪਣੇ ਵੱਲੋਂ ਕੋਸ਼ਿਸ਼ ਕਰੋ ਵੀ ਪਿਆਰ ਨਾਲ ਬੋਲੀਏ, ਪਿਆਰ ਨਾਲ ਪ੍ਰੋਬਲਮਾਂ ਹੱਲ ਹੋ ਜਾਂਦੀਆਂ। ਜੇ ਨਹੀਂ ਵੀ ਆਲਾ ਕਰਦਾ, ਸੋ ਬਟ ਕਿੰਨਾ ਕੁ ਲੈ ਲੂਗਾ ਉਹ ਆਪੇ ਭੁਗਤੂਗਾ, ਸਾਨੂੰ ਕੀ ਲੋੜ ਹੈ ਇਸ ਗੱਲ ਦੀ। ਸੋ ਅਸੀਂ ਇਹ ਗੱਲ ਦੀ ਦਾਅਵੇ ਨਾ ਕਹਿੰਦੇ, 4 ਗੱਲ ਵੀ ਸਾਡੇ ਕਲੀਨਿਕ ਦੇ ਉੱਤੇ, ਖਾਸ ਕਰਕੇ ਵਿਜ਼ਨ ਸੈਂਟਰ ਦੇ ਉੱਤੇ ਮੈਂ ਓਪਨਲੀ ਗੱਲ ਕਹਿਣਾ, 100% ਕੀਮਤ ਘੱਟ ਹੋਊਗੀ, ਕੁਆਲਿਟੀ ਡੈਫੀਨੇਟਲੀ ਵਧੀਆ ਹੋਊਗੀ। ਜੇ ਤੁਹਾਨੂੰ ਲੱਗਦੀ ਆ ਵੀ ਐਵੇਂ ਹੀ ਦੇਤੀ, ਤੁਸੀਂ ਇਮਾਨਦਾਰੀ ਨਾ ਕਹੀਏ ਅੰਦਰੋਂ, ਐਵੇਂ ਨਹੀਂ ਝੂਠ ਫਿਰੇ, ਜੇ ਐਵੇਂ ਤੁਹਾਡੇ ਕੋਲ ਟੁੱਟ ਗਈ ਪੈਰ ਥੱਲੇ ਆ ਕੇ ਤੁਸੀਂ ਕਹੋ ਕੰਪਨੀ ਦੇ ਵੱਲੋਂ ਟੁੱਟੀ ਵੀ ਇਸ ਤਰ੍ਹਾਂ ਨਹੀਂ, ਉਹ ਪਤਾ ਹੁੰਦਾ ਦੂਜੇ ਨੂੰ ਵੀ ਕਿਸ ਤਰ੍ਹਾਂ। ਸੱਚਾਈ ਨਾਲ ਗੱਲ ਕਰੋ, ਡੈਫੀਨੇਟਲੀ ਤੁਹਾਡੀ ਹੈਲਪ ਕਰਾਂਗੇ, ਡੈਫੀਨੇਟਲੀ ਹੈਲਪ ਕਰਾਂਗੇ, ਇੱਜ਼ਤ ਮਾਣ ਵੀ ਤੁਹਾਡੀ ਉੱਥੇ ਹੋਊਗੀ। ਐਨਕਾਂ ਲਓ ਨਾ ਲਓ, ਉਹਦੇ ਨਾਲ ਕੀ ਫਰਕ ਪੈਂਦਾ, ਕੋਈ ਕਮੀ ਹੈ ਮਾਲਕ ਨੇ ਛੱਡੀ? ਹਾਂਜੀ, ਇਹ ਤਾਂ ਐਵੇਂ ਇੱਕ ਬੰਦੇ ਦੀ, ਮੈਂ ਜੋ ਕਈ ਵਾਰੀ ਗੱਲ ਕਰਦਾ, ਅਸੀਂ ਮੈਂ ਤੁਹਾਨੂੰ ਪਿਛਲੇ ਵੀਕ ਦੱਸਿਆ, ਗਏ ਕਿਤੇ ਕੋਈ ਪੁੱਛਦਾ ਨਹੀਂ ਸੀ, ਕਰਦਾ ਨਹੀਂ ਸੀਗਾ, ਪਾਣੀ ਵੀ ਬੜੀ ਮੁਸ਼ਕਲ ਨਾਲ ਉਹਨਾਂ ਨੇ ਸਾਨੂੰ ਪਾਣੀ ਪਿਲਾਇਆ, ਇਹੀ ਸਾਰੇ ਥਾਂ ਤੇ ਹਾਲ ਹੈ, ਬਿਜ਼ਨਸ ਤਾਂ ਕੋਈ ਪੁੱਛਦਾ ਹੀ ਨਹੀਂ। ਸੋ ਸਾਡੇ ਕੋਲ ਇੱਜ਼ਤ ਮਾਣ ਵੀ ਮਿਲੂਗੀ, ਤੁਹਾਨੂੰ ਡੈਫੀਨੇਟਲੀ ਪ੍ਰਾਈਸ ਵੀ ਘੱਟ ਮਿਲਣਗੇ, ਕੁਆਲਿਟੀ ਵਧੀਆ ਮਿਲੂਗੀ, ਪਰ ਤੁਸੀਂ ਪਲੀਜ਼ ਪਲੀਜ਼ ਹੱਥ ਜੋੜ ਕੇ ਆ, ਜਦੋਂ ਵੀ ਆਓ ਖਿੜੇ ਮੱਥੇ ਆਓ ਤੇ ਪਿਆਰ ਨਾਲ ਬੋਲੋ, ਫਿਰ ਦੇਖੋ ਮੂਹਰੋਂ ਕਿਹੋ ਜਿਹਾ ਰਿਸਪੋਂਸ ਤੁਹਾਨੂੰ ਮਿਲਦਾ। ਥੈਂਕ ਯੂ ਵੈਰੀ ਮੱਚ।
Views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Centre, Toronto. Tickets available online, Suleika and Hangama City.
This is Rehan Siddiqui presenting the Junoon Comeback Tour. Only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada. An event by Extreme Media.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Centre, Toronto. Tickets available online. Suleika and Hangama City.
This is Rehan Siddiqui presenting the Junoon Comeback Tour. Only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada. An event by Extreme Media.
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month. विजिट HP.ca या अपने नजदीकी HP रिटेल